वाहिगुरु जी का खालसा, वाहिगुरु जी की फतेह। मैं नाहीं प्राण सब कुछ तेरा, इंदा निर्गुण इंदा सर्वण तेल कर विशाली मोरा। नगर में आप बाहर खुन आपन प्रभु मेरे को सगल बसेरा। आपे ही राया कह कह ठाकर कह कह तेरा। काको द्राहे काशु गुरुवंता जह जह पेखो तह तह नेरा। साध मूर्त गुर पेटे नानक नील सागर बूंद नहीं अनहेरा। साध मूर्त गुर भेटियो नानक नील सागर बूंद नहीं अनहेरा। जो बलाने तो बोला स्वामी कुदरत कवन हमारी। साध संग नानक जस गायो जो प्रभु की अत प्यारी। सतगुरु सच्चे पातशाह जी साजी नवाजी साध संगत व गुरु रूप सत संग जी हो। गुरु का हुक्म गुरु सिख सखियों ने विचार उन्हें दिहाड़ा जान करके संतरा ने दिल विच उत्साह दरगाही बख्शीशा में पात्र बन के कोई सैकड़े मीला तो आया है, कोई सैकड़े कदम तो आया है। सभी कदम चक्की इतने गुरुदेव जी मंजूर करन, पर उन्होंने विरुद्ध वाला ही धर्म ही यही है। वह हर एक का साध संग जो मनसा धार जो करते आवे साध संग जन मृत बख्शीश है। दरगाही वचन है, यह कोई किसी कवि का तो बुलारे का कथन नहीं। जगत गुरु गुरु नानक देव जी का साध संगत विच अपने मन में शुद्ध करके मनसा धार जो भी मन के विचार करके आना है वो साध संगत तो प्राप्त होंगी है। मनसा धार जो जो मन सुधार ला लिए तो थोड़ा जा पाठ च फर्क पैदा है। मन सुधार जो करते आ रहा है पर बनता नहीं पाठ ज्ञानी वा विद्वाना ने विचार न पूछा भी है कि करने फिर मनसा धार नहीं कहना। मन सुधार नहीं कहना, मनसा धार सुधार नहीं उलकड़ा पड़ेगा। वो पाठ सीधा मनसा धार ही बनता है। मनसा धार जो करते आ रहा है विहार की सिद्धि भी इतों प्राप्त होंगी है। बहुत उच्च भागा वाले हैं जेडे नाल परमार्थ की सिद्धि से विहार की दोनों का एक अर्थ कर लेंगे। बहुत उत्तम भागा का ही फल है विहार की सिद्धि तो उत्तम पुरुषों तो स्कूलों कॉलेजों विद्वानों तो होर भी विहार की सिद्धि के मत से रस्ते मिल जाते हैं। परमार्थ की सिद्धि का घर यो ही है जिसने गुरु कहा जाता है। अपनी अपनी मत में कित भी ला लो सरदा नाम जिसका नाम सतगुरु है। सत का निर्णय करके सतनु ग्रहण करने वाला इको ही निराकार जानने वाला सतगुरु वह जो गुर नहीं कोई निगुरे का है नौ गुरा। सतगुरु नाम ही सत संगी उसका है जो कभी नाश ना हो। सतगुरु वह जो गुर नहीं कोई उसे फिर विद्यार्थियों के राह लगन वास्ते गुरदेव जी श्री सुखमनी साहब के पाठ में वर्णन करते हैं कि सतपुरख कोई है पर जिन्हें जान लिया वह नाम भी सतगुरु है। यह श्री सुखमनी साहब जी की अष्टवी लिखा है सतपुरख जिन जानिया सतगुरु तिसका नौ तिसके संग सिकुद राह नानक हर गुण गाओ। उथे की भूती कवाई त लक्षण विचार सब कुछ इस शब्द में दस दिते ने। जिहड़ी पूंजी है उत्थे जी महापुर कोल पूंजी सिमरन की वाहगुरु की भगती भी हुंदी है। इहदे नाल सारे जितने भी प्राचीन मीराबाई करमाबाई तरलोचन कबीर सदना नाना चाहदेव धन्ना हजूर की गोदी च बैठे ने वह सरगुण मूर्ति की पूजा नाल सिद्ध होए ने। सरगुण पत्थर पूजा नहीं कहते हैं हूँ है भी अस सरगुण के पुजारी हाँ निर्गुण के पुजारी नहीं। कोई आखदा मैं बुत प्रस्ती नहीं सरगुण बुत प्रस्ती वचन करते। यह मंदी मिलीनता शुद्धता है सारे विच्ची निर्गुण से सरगुण को ही कला तार मिल सकती है। हजूर तो इतने आखते ने दो वस्तुएं नहीं हैं ਦੋ ਤੇਰੀ ਮਲੀਨਤਾ ਦਾ ਹੀ ਸਾਧਨ ਹੈ, ਮਨ ਦਾ ਹੀ ਕਮਜ਼ੋਰੀ ਹੈ, ਮਨ ਮਲੀਨ ਹੈ। ਨਿਰਗੁਣ ਤੇ ਸਰਗੁਣ ਪਿਓ ਹੀ ਕਲਾ ਤਹਾਰ ਜਨ ਸਜਣੀ ਮੋਹੀ, ਆਪਣੇ ਚਰਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਦਿਨ ਦੂਜਾ ਨਾਹੀਂ ਖੋਏ, ਸਰਗੁਣ ਅੰਤਰੇ ਕੋ ਸੋਏ, ਬੋਤ ਬੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕਹਿ ਸੰਗ। ਉਹ ਸਾਧ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਹੈ। ਸੰਪਰਤਾ ਇਹ ਵਿਚਾਰ ਹੈ, ਪਿਤਾ ਪੁੱਤਰ ਨਾਲ ਸ੍ਰਿਸ਼ਟੀ ਬਣੀ ਹੋਈ ਹੈ, ਗੁਰਦੇਵ ਸਮਾਪਤ ਹੋਣ ਵਾਲੀ ਵਸਤੂ ਕਿਵੇਂ ਆ ਗਿਆ ਤਾਂ ਉਹਦੀ ਉਮਤ ਨਹੀਂ ਸਮਾਪਤ ਹੁੰਦੀ। ਜੇ ਪਿਤਾ ਜਲ ਚਲਿਆ ਗਿਆ ਤਾਂ ਉਹਦੇ ਤੋਂ ਪੁੱਤਰ ਹੋਵੇਗਾ। ਗੁਰਦੇਵ ਜਾਲ ਵਾਲੀ ਸ਼ਕਤੀ ਨਹੀਂ, ਜਾਲ ਵਾਲਾ ਇਸ ਨੂੰ ਕਹਿੰਦੇ ਫਲਾਨੇ ਮਹਾਤਮਾ ਚੋਲਾ ਬਦਲ ਗਈ, ਸਰੀਰ ਨੂੰ ਚੋਲੇ ਦਾ ਮਹਾਤਮਾ ਦਿੱਤਾ ਵੀ ਇਹ ਚੋਲਾ ਕੱਪੜਾ ਇੱਕ ਪਹਿਲਾਂ ਆਤਮ ਜੀਵਨ ਮੁਕਤੀ ਦਾ ਆਨੰਦ ਲੈਣ ਵਾਸਤੇ। ਸੁਹਦੂਰ ਦੇ ਘਰ ਦੀ ਪੂਰਨਮਾਸੀ, ਕਾਰਤਿਕ ਦੀ ਪੂਰਨਮਾਸੀ ਦਾ ਗ੍ਰੀਨਵਾਜ ਨੇ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰਸਿੱਖ ਕੌਮ ਦੇ ਬਾਨੀ ਅਥਵਾ ਸਰਬ ਸ੍ਰਿਸ਼ਟੀ ਦੇ ਬਾਨੀ। ਇਹ ਅਸੀਂ ਸੰਪਰਦਾਇ ਵਿਚਾਰ ਲੈ ਕਹਿ ਸਕਦੇ ਹਾਂ ਸਿੱਖ ਗੁਰੂ ਦਾ ਕਹਾਉਣਾ। ਸਿੱਖ ਜਿਹੜਾ ਵੀ ਹੈ ਉਹ ਆਪਣੇ ਗੁਰੂ ਦਾ ਹੀ ਕਹਾਉਂਦਾ। ਸਭ ਕੁਝ ਗੁਰੂ ਪਦਵੀ ਗਿਆਨ ਦੀ ਅਵਸਥਾ ਨਾਲ ਹੁੰਦੀ ਹੈ, ਗਿਆਨ ਇੱਕੋ ਚੀਜ਼ ਹੈ ਰੱਬ ਨੂੰ ਜਾਣਨ ਵਾਲੀ। ਵਿਹਾਰ ਦਾ ਗਿਆਨ ਵਿਹਾਰ 'ਚ ਰਿਹਾ, ਪਰਮਾਰਥ ਵਿੱਚ ਇੱਕੋ ਹੀ ਪਰਮਾਤਮਾ। ਪਰਮਾਤਮਾ ਭੇਖਾ ਵਗਰ ਨਹੀਂ ਹੁੰਦੇ ਬਹੁਤੇ, ਬ੍ਰਹਮ ਦ੍ਰਿਸ਼ਟੀ ਦੇ ਵਿੱਚ ਸਕੂਲ ਕਿੰਨੇ ਹੋਣ, ਉਹਨਾਂ ਦੀ ਸਿਧਾਂਤ ਜਾ ਕੇ ਚੋਟੀ 'ਤੇ ਇੱਕੋ ਹੀ ਹੁੰਦਾ। ਜਗਤ ਗੁਰੂ ਦਾ ਦਿਹਾੜਾ, ਮਹਾਂਪੁਰਖਾਂ ਨੇ 12 ਮਹੀਨਿਆਂ ਵਿੱਚ ਹੀ ਸਾਡੀ ਸਫਲਤਾ ਲਈ ਪੁੰਨ ਵਧਾ ਤੇ ਵੀ ਸਿਮਰਨ ਕਰਨਗੇ, ਹਜ਼ੂਰ ਦੀ ਜਾਜ ਵਿੱਚ ਸਮਾਂ ਕੱਢਣਗੇ, ਸਮੇਂ ਦੇ ਵਿੱਚ ਆਪਣੇ ਆਤਮੇ ਦੀ ਗਤੀ ਕਰਨਗੇ, ਜੀਵਨ ਮੁਕਤੀ ਦਾ ਆਨੰਦ ਲੈਣਗੇ। ਵਿਹਾਰ ਦੀ ਸਿੱਧੀ ਵੀ ਹਜ਼ੂਰ ਦੇ ਦਰ 'ਤੇ ਹੁੰਦੀ ਹੈ, ਅਸੀਂ ਸਾਰੇ ਵਿਹਾਰੀ ਹਾਂ। ਅਤੇ ਇਹ ਬੜੀ ਉੱਤਮ ਚੀਜ਼ ਹੈ ਜੇ ਵਿਹਾਰ ਸਿੱਧਾ ਸਾਰਾ ਵਿਗੜਿਆ ਹੀ ਵਿਹਾਰ ਹੈ, ਪਰਮਾਰਥ ਦਾ ਕੋਈ ਵਿਗੜਿਆ ਹੋਇਆ ਨਹੀਂ। ਪਰਮਾਰਥ ਕਦੇ ਵੀ ਨਹੀਂ ਵਿਗੜਨਾ। ਮਲੀਨ ਆਤਮੇ ਨੂੰ ਵਿਹਾਰ ਵਿਗੜਿਆ ਲੱਗਦਾ, ਸ਼ੁੱਧ ਆਤਮੇ ਨੂੰ ਵਿਹਾਰ ਕਦੇ ਵਿਗੜਿਆ ਹੀ ਨਹੀਂ। ਜੇ ਵਿਗੜਿਆ ਤਾਂ ਵਿਹਾਰ ਹੀ ਹੈ, ਉਹ ਗੁਰੂ ਨੂੰ ਕੇ ਸ਼ੁੱਧ ਹੋ ਜਾਂਦਾ ਹੈ। ਆਤਮਾ ਕਦੇ ਵਿਗੜਨ ਵਾਲੀ ਚੀਜ਼ ਨਹੀਂ, ਉਹਦੇ ਸ਼ੁੱਧ ਕਰਨ ਵਾਸਤੇ ਕੋਈ ਉਦਮ, ਜੱਗ, ਹੋਮ, ਪ੍ਰਬੰਧ ਕੋਈ ਨਹੀਂ। ਉਹ ਸ਼ੁੱਧ ਹੈ, ਉਹਦਾ ਨਾਸ਼ ਹੁੰਦਾ ਹੀ ਨਹੀਂ ਕਦੇ, ਉਹ ਨਾ ਕਦੇ ਮਲੀਨ ਹੁੰਦਾ ਹੈ। ਮਲੀਨ ਇਨਸਾਨ ਦੇ ਵਿਹਾਰ ਸ਼ੁੱਧ ਅਤੇ ਮਲੀਨਤਾ ਨਾਲ, ਰਾਖਸ਼ ਅਤੇ ਦੇਵਤਾ ਨਾਲ ਧਰੇ ਗਏ ਨੇ। ਸ਼ੁੱਧ ਵਿਚਾਰਾਂ ਵਾਲੇ ਨੂੰ ਦੇਵਤਾ ਆ ਕੇ ਬਣਾਉਂਦੇ ਨੇ ਸਾਡੀ ਕੰਟਰੀ 'ਚ। ਹੋਰ ਦੇਸ਼ ਭਾਸ਼ਾ ਦਾ ਮੈਂ ਵਾਕਫ ਨਹੀਂ ਵੀ ਆਪਣੇ ਸਾਰੀਆਂ ਕੰਟਰੀਆਂ ਦਾ ਵਚਨ ਮੈਂ ਕਰ ਸਕਦਾ। ਕੋਈ ਸ਼ੁੱਧ ਬਣਾਰਾ ਕਰੇ, ਗੁਣੀ ਗਿਆਨੀ ਕਰੇ ਤਾਂ ਸਭਾ ਦਾ ਸੁਸ਼ੋਭਿਤ ਹੁੰਦੀ ਹੈ। ਪਰ ਇੱਥੇ ਤਾਂ ਹੁਣ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਪਹਿਲਾਂ ਸੌਥ ਹਾਲ ਗਿਆ ਮੈਂ, ਉੱਥੇ ਕਹਿੰਦੇ ਵੀ ਇਹਨੂੰ ਨਵੀਂ ਪੰਜਾਬ ਕਹਿੰਦੇ ਨੇ। ਹਜ਼ੂਰ ਦੀ ਕਿਰਪਾ ਨਾਲ ਕੀ ਬਣਿਆ ਹੋਇਆ ਪੰਜਾਬ ਵਿੱਚ ਵੀ ਸਾਡੇ ਇਸ ਤਰ੍ਹਾਂ ਦਾ ਹਰਿਦੁਆਰ ਵਿੱਚ ਅਮਨ ਅਤੇ ਟਕਸਾਲ ਨਹੀਂ ਮਿਲਦੀ। ਇੱਕ ਇੱਕ ਸਿੱਕਵਾਈ ਵਾਲੇ ਮਹਾਂਪੁਰਖ ਨੇ ਦਸਤੂਰ ਤੋਰਿਆ ਵੀ 12 ਹੀ ਪੂਰਨਮਾਸੀ ਇੱਕੋ ਹੀ ਨਾਲ ਬਣਾਈਆਂ ਜਾਣ, ਪੂਰਨਮਾਸੀ ਇੱਕੋ ਹੀ ਗੁਰੂ ਨਾਨਕ ਦੇਵ ਅਵਤਾਰ ਕਰਨ ਦੀ। ਉਹਨਾਂ ਦੱਸਿਆ ਵੀ ਗੁਣ ਲੈਣਾ ਗੁਰੂ ਦਾ। ਲੋਕਲ ਵਿਹਾਰ ਦੇ ਵਿੱਚ ਗੁਰੂ ਕਿੱਡਾ ਸਮਰੱਥ ਹੈ। ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਤ ਦੇਣ ਵਾਸਤੇ ਉਸ ਨਿਰਗੁਣ ਸਰਵਵਿਆਪੀ ਅਕਾਲ ਨੇ ਮਨੁੱਖ ਦਾ ਜਾਮਾ ਲਿਆ, ਉਦੋਂ ਦੁਨੀਆਂ ਦੇ ਉੱਤੇ ਹਨੇਰਾ ਹੈ ਹੀ ਨਹੀਂ ਸੀ। ਰਾਤ ਦਾ ਪਹਿਰੇ, ਰਾਤ ਵੀ ਚਾਰ ਪਹਿਰ ਦਾ ਮੁਕੰਮਲ ਖੜਾ ਹੈ ਚੰਦਰਮਾ, ਦਿਨ ਦਾ ਪਹਿਰੇਦਾਰ ਵੀ। ਵਿਹਾਰੀ ਸਿੱਧੀ ਵਿੱਚ ਵੀ ਕੋਈ ਹਨੇਰੇ ਦਾ ਪੀਣਾ ਨਹੀਂ ਸੀ। ਗੁਰੂ ਐਡਾ ਸਮਰੱਥ ਹੈ, ਜਿਸ ਦਿਨ ਉਹਨਾਂ ਨੇ ਅਵਤਾਰ ਲਿਆ ਹਨੇਰਾ ਹੈ ਹੀ ਨਹੀਂ ਸੀ ਕਿਤੇ। ਕਾਤਕ ਜੀ ਪੂਰਨਮਾਸੀ, ਪੂਰਨਮਾਸੀ ਮਹੀਨਾ ਪੂਰੇ ਦਿਨ ਹੋਏ ਮਾਸ ਹਿੰਦੀ ਵਿੱਚ, ਆਪਣੇ ਦੇਸ਼ ਵਿੱਚ ਵੀ ਕਈ ਇਲਾਕਿਆਂ ਦਾ ਥੋੜ੍ਹੇ ਥੋੜ੍ਹੇ ਬੋਲਾਂ ਦਾ ਫਰਕ ਹੋਵੇਗਾ। ਮਹੀਨਾ ਪੰਜਾਬ ਵੱਲ ਕਹਿੰਦੇ ਨੇ, ਮਾਸ ਹਿੰਦੀ 'ਚ ਕਹਿੰਦੇ ਨੇ, ਪਰ ਜ਼ਿਆਦਾ ਗੁਰਬਾਣੀ 'ਚ ਮਾਸ ਹੀ ਲਿਖਿਆ ਹੋਇਆ। ਬੜੀ ਅਜੇਤੀ ਮਾਸ ਮਾਸ ਸਵਾਸਾਂ ਨੂੰ ਕਹਿੰਦੇ ਨੇ, ਸਰੀਰਾਂ ਨੂੰ, ਜਿਨ ਆਰਜ਼ਾ ਨੂੰ, ਮਾਸ ਮਹੀਨੇ ਨੂੰ, ਜਿੰਨੇ ਮਹੀਨੇ ਉਹਨੇ ਵੀ ਪੜ੍ਹੀ ਜਾਈਏ, ਪਰ ਲੇਖੇ ਵਿੱਚ ਇੱਕੋ ਹੀ ਸਿਧਾਂਤ ਆਉਂਦਾ ਹੈ। ਉਹਦੇ ਬਾਰੇ ਹੈ ਕਿ ਅੱਜ ਇਹ ਦਿਨ ਆਉਣ ਵਾਲੀ ਹਸਤੀ ਨੇ ਮਨੁੱਖ ਉਤਾਰ ਕੇ ਮਨੁੱਖਾਂ ਨੂੰ ਪੜ੍ਹਾਇਆ ਹੈ, ਸਮਤ ਦਿੱਤੀ ਹੈ, ਜੀਵ ਮੁਕਤੀ ਦਾ ਰਾਹ ਦਿੱਤਾ ਹੈ, ਮਨੁੱਖ ਬਣ ਕੇ ਹੀ ਮਾਸ਼ ਬਣ ਕੇ ਹੀ ਐਜੂਕੇਸ਼ਨ ਤੋਰਿਆ ਹੈ, ਮਾਸ਼ ਮਨੁੱਖ ਹੀ ਵਿਰਕਣੇ ਵਾਲਾ ਬਣ ਕੇ ਦੁਨੀਆਂ ਨੂੰ ਰਾਹੇ ਪਾਉਣ ਵਾਲਾ ਰਾਜਾ ਬਣਿਆ, ਮਨੁੱਖ ਹੀ ਗਲਤੀਆਂ ਕਰਨ ਵਾਲਾ। ਨਿਰਗੁਣ ਦਾ ਨਾ ਕੋਈ ਗਲਤੀ ਕਰਦਾ, ਨਾ ਕੋਈ ਕਿਸੇ ਗਲਤੀ ਨੂੰ ਸੁਮਾਰਦਾ ਹੈ। ਜਦ ਸਮਾਰੂ ਤਾਂ ਮੂਰਖ ਬਣ ਕੇ ਸਮਾਰੂ, ਜਿੱਥੇ ਵੀ ਕੋਈ ਗੱਲ ਰਾਜਾ ਬਣ ਕੇ, ਵਿਦਵਾਨ ਬਣ ਕੇ, ਯੋਗੀ ਸਾਧੂ, ਆਪਣੇ ਦੇਸ਼ ਦਾ ਪੂਜਨੀਕ ਬਜ਼ੁਰਗ ਬਣ ਕੇ, ਮਨੁੱਖ ਬਣ ਕੇ ਹੀ ਸਜਾੜੇ ਸਾਰਿਆਂ ਨੇ। ਉਹਦੇ ਵਿੱਚ ਨਾ ਕੋਈ ਗੁਣ ਹੈ ਨਾ ਕੋਈ ਔਗੁਣ ਹੈ, ਉਹ ਮਹਾਂਆਕਾਸ਼ ਹੈ। ਸੁਣ, ਹਰ ਇੱਕ ਸਾਹ ਸਾਡਾ ਉਹਦੇ 'ਚ ਦਖਲ ਹੁੰਦਾ। ਅੱਜ ਦੇ ਦਿਹਾੜੇ ਵਾਲੇ ਸ਼ਾਹੀ ਨਾਲ ਸੁਨੇਹਾ ਯਾਦ ਕਰੀਏ, ਜੋ ਮਹਾਂਪੁਰਖਾਂ ਦੀ ਰਸਨਾ ਅਤੇ ਕੁਕਰਿਆਂ ਸੁਣਿਆ ਹੈ, ਮੈਂ ਇਸ ਸੰਗਤ ਦੇ ਚਰਨਾਂ 'ਚ ਰੱਖਦਾ, ਉਹਨੂੰ ਸ਼ੁੱਧ ਤੁਸੀਂ ਕਰ ਲਿਓ। ਵੀ ਜਗਤ ਗੁਰੂ ਦਾ ਪ੍ਰਯੋਜਨ ਬਹੁਤ ਵਿਦਵਾਨਾਂ ਦਾ ਆਪਸ ਵਿੱਚ ਵਿਚਾਰ ਹੁੰਦਾ ਰਹਿੰਦਾ ਵੀ ਉਸ ਅਕਾਲ ਪੁਰਖ ਨੂੰ ਇਹੋ ਜਿਹੀ ਕਲੇਸ਼ਾਂ ਦੀ ਘਰ ਕਾਇਆਂ 'ਚ ਕਿਉਂ ਆਉਣ ਦੀ ਜ਼ਰੂਰਤ ਪਈ। ਸਾਰਿਆਂ ਵਿੱਚ ਨਿਰੰਕਾਰ ਹੀ ਹੈ, ਇਹਨੂੰ ਸਾਰੇ ਸ਼ਾਸਤਰ ਵੇਦ ਕਲੇਸ਼ ਦਾ ਘਰ ਦੱਸਦੇ ਨੇ ਕਾਇਆ, ਅੱਗੇ ਕਾਸੇ 'ਚ ਸੁੱਖ ਨਹੀਂ ਹੋਏਗੀ ਨਾ। ਸਾਡੀ ਥਿਊਰੀ ਹੈ ਜਿਹੜੀ ਅਸੀਂ ਐਡੇ ਇੱਥੇ ਬੋਧ ਵਾਲੇ ਨਹੀਂ ਵੀ ਨਿਰਗੁਣ ਸਾਨੂੰ ਸਾਰੇ ਦਿਸ ਪਵੇ, ਸਾਨੂੰ ਤਾਂ ਬੰਦੇ ਹੀ ਸੁਖੀ ਦਿਸ, ਮਿੱਤਰ ਪਿਆਰੇ ਗੁਣੀ ਗਿਆਨੀ ਦੁਰਾਚਾਰੀ ਸ੍ਰਿਸ਼ਟਾਚਾਰੀ ਮਨੁੱਖ ਚਾਹੀਦੇ ਨੇ। ਮਨੁੱਖ ਤੋਂ ਬਿਨਾਂ ਕੋਈ ਦੁਰਾਚਾਰੀ ਨਹੀਂ ਦੀਦਾ, ਮਨੁੱਖ ਤੋਂ ਬਿਨਾਂ ਕੋਈ ਸ੍ਰਿਸ਼ਟਾਚਾਰ ਨਹੀਂ ਦੀਦਾ। ਜੇ ਆਹ ਅੱਖਾਂ ਦੇਖਣੀਆਂ ਤਾਂ ਮਨੁੱਖ ਹੀ ਦੇਖਣਗੀਆਂ ਵੀ ਫਲਾਨੀ ਆਦਮੀ ਨੇ ਬੜੀ ਵਰਿਆਈ ਕੀਤੀ, ਵੀ ਉਹਨੇ ਆਦਮੀ ਨੂੰ ਦੁਖੀ ਕੀਤਾ, ਕਿਸੇ ਰਾਜੇ ਨੂੰ ਦੁਖੀ ਕੀਤਾ, ਕਿਸੇ ਲੜਾਈ ਛੇੜੀ ਹੈ, ਕਿਸੇ ਬਾਜੀ ਛੇੜੀ ਹੈ, ਤਾਂ ਵੀ ਮਨੁੱਖ ਬਣ ਕੇ। ਜੇ ਸ਼ਾਂਤੀ ਵਰਤਾਈ ਹੈ ਤਾਂ ਬਾਬਾ ਜੀ ਦੇ ਘਰ ਵਿੱਚ ਸਾਧੂ ਸ਼ਬਦ ਬਹੁਤ ਹੀ ਪੂਜਨੀਕ ਹੈ। ਅਸੀਂ ਇਹ ਵੀ ਨਿਸ਼ਚੇ ਨਾ ਕਹਿ ਲਓ ਵੀ ਸਾਧਗੁਰੂ ਨਾਨਕ ਹੀ ਹੋਇਆ, ਹੋਰ ਨਹੀਂ ਕੋਈ ਹੋਇਆ। ਇਹ ਰਸ਼ ਹੋਇਆ ਸਿੱਖਾਂ ਤੋਂ ਹੋ ਸਾਡੇ ਰਾਜ ਪ੍ਰਬੰਧ ਦਾ ਪਾ ਚੜਿਆ ਕਰਕੇ। ਅਤੇ ਇਹ ਸ਼ਬਦ ਕੀ ਕਹਿੰਦਾ, ਘੱਟ ਘੱਟ ਮੈਂ ਹਰ ਜੀ ਵਸਾ। ਸੰਤ ਨੂੰ ਪੁੱਛੋ ਤਾਂ ਉਹ ਕਹਿੰਦਾ ਸਾਰੇ ਵਿੱਚ ਹੀ ਵਸਦਾ, ਘੱਟ ਘੱਟ ਮੈਂ ਹਰ ਜੀ ਵਸਾ। ਸੰਤਨ ਕਹੋ ਪੁਕਾਰ, ਕਹੋ ਨਾਨਕ ਤਾਂ ਭਜਨ ਆ, ਭਾਵ ਨੇ ਤੇ ਉਤਰੇ ਪਾਰ। ਭਜਨ ਦਾ ਸਾਧਨ ਦੇਖੋ, ਬਾਹਰਲੀ ਵਿਰਤੀ ਦੇ ਨਾਲ ਆਪਾਂ ਰਾਜ ਪ੍ਰਬੰਧ ਵਿੱਚ ਕਿਸ ਤਰ੍ਹਾਂ ਦੇ ਰੌਲੇ ਪਾਉਂਦੇ ਹਾਂ। ਸਾਨੂੰ ਖਾਲਿਸਤਾਨ ਚਾਹੀਦਾ ਹੈ, ਸਾਨੂੰ ਪਾਕਿਸਤਾਨ ਚਾਹੀਦਾ, ਸਾਨੂੰ ਹਿੰਦੁਸਤਾਨ ਚਾਹੀਦਾ। ਇਹ ਸਭ ਇੱਕ ਦੂਜੇ ਦੇ ਜਿਹੜੇ ਅਧੂਰੇ ਕਰਮ ਹਨ, ਮੁਰਸ਼ਿਦ ਕਾਮਨ ਮਿਲਿਆ ਨਹੀਂ, ਮਨ ਕਿਤੇ ਟਿਕਦਾ ਨਹੀਂ। ਜਦ ਕਿਸੇ ਆਦਮੀ ਨੂੰ ਕੋਈ ਆਪਣੇ ਵਿਹਾਰ 'ਤੇ ਵੇਲ ਲੱਭ ਜਾਂਦਾ, ਫਿਰ ਰੌਲੇ ਵਾਲੇ ਮੇਰੇ ਵਰਗੇ ਵਤਨਾਂ 'ਚ ਰਲ ਜਾਂਦਾ। ਕਰਨੀ ਵਾਲੇ ਨੂੰ ਤਾਂ ਕਦੇ ਵੀ ਵੇਲ ਨਹੀਂ, ਜਿਹਨੇ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਉਹਨੂੰ ਵੇਲ ਕਿੱਥੇ ਹੋਣਾ। ਵਿਹਾਰ ਵਾਲੇ ਨੂੰ ਵੇਲ ਨਹੀਂ ਹੁੰਦਾ, ਵਿਹਾਰ ਵਾਲੇ ਪਤਾ ਹੈ ਵੀ ਉਹਨੇ ਚਿੜੀਆਂ 'ਚ ਪਿੰਨੀਆਂ ਨੂੰ ਵੀ ਦੇਣਾ, ਸਾਰਿਆਂ ਨੂੰ ਰੋਜੀ ਦੇਣੀ ਹੈ। ਪਰ ਆਦਮੀ ਵਿਹਾਰ ਵਿੱਚ ਇੰਨੇ ਬਿਜੀ ਨੇ, ਇਹਨਾਂ ਨੂੰ ਕਿਸੇ ਥਾਈ ਗੱਲ ਕਰਨ ਦਾ ਵੇਲ ਨਹੀਂ ਹੈ। ਪਰ ਜਿਹਨੂੰ ਨਹੀਂ ਕੰਮ ਮਿਲਦਾ ਉਹ ਹੋਰ ਧੰਦਾ ਲੱਭਦਾ ਨਹੀਂ, ਗੁਰਦੁਆਰੇ ਝਗੜਾ ਪਾ ਕੇ ਜਾ ਬੈਠਦੇ ਨੇ, ਅਸੀਂ ਨਵੇਂ ਕਾਲਜ ਹੋ ਗਏ। ਗੁਰਮਤ ਨੂੰ ਕਿਤੇ ਚਤਾਰਨਾ ਨਹੀਂ, ਉਹ ਮੇਰੇ ਵਰਗੇ ਰੋਟੀ ਤੋਂ ਖਾਣ ਵਾਲੇ, ਇਹ ਪੰਡਾਲ ਕਿਸੇ ਸਭ ਦਾ ਬੰਨਿਆ ਹੋਇਆ ਹੈ। ਉਹਨੂੰ ਕਹੋ ਗੁਰੂ ਨਾਨਕ, ਉਹ ਗੁਰੂ ਨਾਨਕ ਸਾਖਿਆਤ ਮਰਜ਼ਾਦਾ ਅਨੁਸਾਰ ਸਿੱਖ ਸੰਪਰਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਉਸ ਸਮੇਂ ਹੀ ਇੱਥੇ ਉਸੇ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸੇ ਦਾ ਆਰਾਧਨ ਕੀਤਾ ਜਾਂਦਾ ਹੈ। ਵੱਡੀ ਵਡਿਆਈ ਹੈ ਜੋ ਕੁਛ ਦੇਖੋਗੇ, ਜਿੰਨੀ ਕੁ ਸਾਨੂੰ ਤੁਛ ਜੀ ਮਾਤਾ ਮਹਾਂਪੁਰਖ ਤੋਂ ਮਿਲੀ ਹੋਈ। ਸਕੂਲ ਵਿੱਚ 61 ਸਾਲ ਦਾ ਦਾਖਲ ਹੋਇਆ, ਉਸਦੇ ਸਤਿਗੁਰਾਂ ਦੀ ਹਜ਼ੂਰੀ ਵਿੱਚ। ਮੈਂ ਤਾਂ ਪਹਿਲਾਂ ਇੱਥੇ ਦਾ ਇੱਕ ਨਾਚੀਰ ਜਾਂ ਕੁੱਕਰ ਕਹਾਉਣਾ, ਜਿਹੜਾ ਆਦਮੀ ਦਸ਼ਮ ਨਿਵਾਸੀ ਉੱਤੋਂ ਪੁਰਸ਼ ਵੀ ਆਇਆ, ਉਹ ਵੀ ਸਤਿਗੁਰਾਂ ਦੀ ਹਜ਼ੂਰੀ 'ਚ ਦੇਖੋ ਸੰਗਤ ਦੇ ਨਾਲ ਆਸਣ 'ਤੇ ਕਿਤੇ ਬਹਿੰਦਾ ਹੈ। ਮੰਜਾ ਕਿਸੇ ਵਾਸਤੇ ਨਹੀਂ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਮੰਜਾ ਹੈ। ਇਹ ਬਾਬਾ ਕਲੇਰ ਵਾਲਾ ਜੀ ਮਰਜ਼ਾਦਾ ਸੀ, ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਇਸ ਗੱਲ ਦਾ, ਉਹਨਾਂ ਨੇ ਸੰਚਾਲ ਕੀਤਾ। ਉਹਨਾਂ ਨੂੰ ਅਸੀਂ ਦੇਖਿਆ ਹੀ ਹੈ ਵੀ ਉਹਨਾਂ ਨੇ ਜ਼ਿੰਦਗੀ 'ਚ ਮੰਜਾ ਨਹੀਂ ਲਿਆ। ਆਪਣੀ ਜ਼ਿੰਦਗੀ 'ਚ ਕਹਿੰਦੇ ਗੁਰੂ ਦੇ ਪਰੇ ਹੋਏ ਨਹੀਂ ਕਿ ਗੁਰੂ ਕੋਲ ਮੰਜੇ 'ਤੇ ਪੈਂਦੇ ਸੋਹਣੇ ਨਹੀਂ ਲੱਗਦੇ। ਜਿਹੜਾ ਹਰ ਵਕਤ ਜਾਣਦਾ ਕਰਤਾਰ ਨੂੰ ਨਾਲ, ਉਹਦੀ ਸਾਖੀ ਵੀ ਹਜ਼ੂਰ ਨੇ ਸੁਣਾਈ ਆਪਣੇ ਸਿੱਖ ਸੰਪਰਦਾ ਵਿੱਚ। ਹੋਤੀ ਦੇ ਵਿੱਚ ਸਾਧੂ ਹੋਏ ਨੇ, ਇੱਕ ਹੋਤੀ ਸ਼ਹਿਰ ਦਾ ਨਾਮ ਹੈ, ਹੁਣ ਉਹ ਪਾਕਿਸਤਾਨ 'ਚ ਆ ਗਿਆ। ਮਰਦਾਨ ਸਾਹਿਬ ਨਦੀ ਦੇ ਕਿਨਾਰੇ ਸਾਧੂ ਬੈਠੇ ਤੇ ਉਸ ਜਗ੍ਹਾ 'ਚ ਦੋਹਾਂ ਦਾ ਨਾਮ ਹੋਤੀ ਮਰਦਾਨ ਹੋ ਗਿਆ। ਮਰਦਾਨ ਮਹਾਤਮਾ ਦੀ ਜਗ੍ਹਾ ਦਾ ਨਾਮ ਹੈ, ਸੰਤ ਕਰਮ ਸਿੰਘ ਨਹੀਂ ਹੋਏ ਉੱਥੇ। ਪਿਛਲੀ ਸਦੀ ਦੇ ਵਿੱਚ ਹਿੰਦੁਸਤਾਨ ਦੀ ਕੰਟਰੀ 'ਚ ਦਿੱਲੀ ਸੈਂਟਰ ਦੇ ਵਿੱਚ ਦੂਸਰੇ ਰਾਜੇ ਨਾਲ ਮੁਖਾਲਫਤ ਕੋਈ ਝਗੜਾ ਹੋਇਆ 1857 ਵਿੱਚ। ਬੜਾ ਨੁਕਸਾਨ ਹੋਇਆ, ਦਿੱਲੀ ਲੁੱਟੀ ਗਈ, ਗਰੀਬ ਮਾਰੇ ਗਏ, ਉਹ ਅੱਜ ਤੱਕ ਮਸ਼ਹੂਰ ਚਲੀ ਆਉਂਦੀ ਸੀ। ਸਾਡੇ ਦੇਸ਼ ਦੇ ਰਾਜ ਪ੍ਰਬੰਧਕਾਂ ਨੇ ਇਹਨਾਂ ਸੰਸਕਾਰਾਂ 'ਚ ਪੈ ਕੇ ਵੀ ਦੁਨੀਆ ਦੇ ਵਿਹਾਰ ਅਕਲ ਨਾਲ ਸਮਾਨ 'ਚ, ਅਕਲੀ ਪਰਮ ਮਿਲਦਾ ਹੈ, ਅਕਲ ਨੂੰ ਨਿੰਦਿਆ ਨਹੀਂ ਜਾਂਦਾ, ਪਰ ਜਿਹਦੇ ਨਾਲ ਗੁਰੂ ਕੀ ਅਕਲ ਮਿਲੀ ਹੋਵੇ ਉਹ ਅਕਲ 11 ਗੁਣੀ ਬਣ ਜਾਂਦੀ, ਜਿਹੜੀ ਇਕੱਲੀ ਸਿੰਗਲ ਆਪਣੀ ਰਹਿ ਜਾ ਉਹ ਇੱਕੋ ਰਹਿ ਜਾਂਦੀ ਹੈ। ਜਿੱਥੇ ਵੀ ਤੁਸੀਂ ਵਿਹਾਰ ਦੀ ਸਿੱਧੀ ਲਈ ਗੁਰੂ ਕੀ ਨਾਲ ਮਤ ਵਰਤੋਂਗੇ ਉਹ ਵਿਹਾਰ ਕਦੇ ਅਧੂਰਾ ਨਾ ਰਹੇਗਾ। ਜਿੱਥੇ ਤੁਹਾਡੀ ਇਕੱਲੀ ਮਤ ਰਹਿ ਜਾਏਗੀ ਉਹ ਵਿਹਾਰ ਨੇ ਕਦੇ ਪੂਰਾ ਨਹੀਂ ਹੋਣਾ। ਕਿੰਨਾ ਹੀ ਕਾਗਜ਼ ਆਦਮੀ ਹੋਵੇ, ਜਦ ਉਹ ਆਪਣੇ ਅੰਦਰੋਂ ਹਿਰਦੇ ਗੁਰੂ ਨੂੰ ਨਾਲ ਮੰਨਦਾ ਉਹ ਕਦੇ ਵੀ ਕਿਸੇ ਵਿੱਚ ਵਿਹਾਰ 'ਚ ਹਾਰਦਾ ਨਹੀਂ। ਇਹ ਇਕੱਲਾ ਮਨ ਹੀ ਬੈਠਾ ਵੀ ਮੈਂ ਅਕਲ ਬਣਦਾ, ਉੱਥੇ ਹੰਗਤਾਂ ਹੀ ਹੁੰਦਾ ਰਹਿ ਜਾਂਦੀ ਹੈ। ਉਸ ਮਿਸ਼ਨ ਦੇ ਨਾਲ ਉਹ ਬਾਬਾ ਕਰਮ ਸੁਣੀ ਉਸ ਦਿੱਲੀ ਵਾਲੀ ਲੁੱਟ ਦੇ ਵਿੱਚ ਸਰਕਾਰੀ ਆਪਣੀ ਰੋਜੀ ਲਈ ਸਰਕਾਰੀ ਭਰਤੀ 'ਤੇ ਹੌਲਦਾਰੀ ਰੈਂਕ ਉਹਨਾਂ ਦਾ ਹੌਲਦਾਰ ਦੱਸਿਆ ਇਤਿਹਾਸ ਵਾਲੇ ਨੇ, ਇਤਿਹਾਸ ਬਣਾਇਆ ਗੁਰਮੁਖਾਂ ਨੇ ਕਿਸੇ ਨੇ। 1857 ਵਿੱਚ ਲੜਾਈ ਹੋਈ ਹੈ, ਟਾਈਮ ਦੇ ਕਰਮਚਾਰੀਆਂ ਨੇ ਜੋਤਿਸ਼ ਦੇ ਖਿਆਲ 'ਚ ਪੈ ਕੇ ਵੀ ਸਦੀ ਮਗਰੋਂ ਉਹੀ ਦਿਨ ਆਉਣਾ ਹੁੰਦਾ ਹੈ, ਇੱਕ ਸਦੀ ਮਗਰੋਂ ਜਿਹੜਾ ਅੱਜ ਗ੍ਰਹਿਣ ਲੱਗੇ ਆਉਂਦੀ ਸਦੀ ਨੇ ਇਸੇ ਦਿਨ ਫੇਰ ਲੱਗੇਗਾ। ਅੱਜ ਜਿਹੜਾ ਸੂਰਜ ਨੇ ਗ੍ਰਹਿਣ ਲੱਗਿਆ, ਚੰਦਰ ਆਉਣ ਲੱਗਿਆ, ਸਦੀ ਮਗਰੋਂ ਉਸੇ ਦਿਨ ਉਸੇ ਟਾਈਮ 'ਚ ਵੱਧ ਘੱਟ ਜਾਏ ਤਾਂ ਖੜ ਜਾਏ ਉਹਦਾ ਜ਼ਰੂਰ ਹੈ। ਉਹਨਾਂ ਦਾ ਇਸ ਤਰ੍ਹਾਂ ਦਾ ਰਸਮ ਦਿਲ 'ਤੇ ਨਿਸ਼ਚੇ 'ਚ ਆਈ ਹੋਈ ਹੈ ਹਿੰਦੂਆਂ ਨੇ, ਚੰਗੇ ਚੰਗੇ ਸਿਆਣਿਆਂ ਨੇ ਇਸੇ ਗੱਲ ਨੂੰ ਮੁੱਖ ਰੱਖ ਕੇ ਰੱਖ ਲਿਆ ਵੀ ਹੁਣ 1957 ਆਉਣ ਵਾਲਾ ਇਹਦੇ 'ਚ ਬਦਲ ਹੋਊ ਦਿੱਲੀ 'ਚ, ਕਿ ਸਦੀ ਹੋ ਗਈ। ਉਹਨਾਂ ਸਾਰਿਆਂ ਨੇ ਕਿਹਾ ਵੀ ਨਹੀਂ, ਇੱਕ ਗੁਰੂ ਦੀ ਮਤ ਤੋਂ ਬਿਨਾਂ ਵਿਦਵਾਨ ਸਾਰੇ ਹੀ ਮਿਲੇ ਹੋਏ ਤੇ ਜੋ ਕਰਮਚਾਰੀ ਹਨ ਰਾਜਿਆਂ ਦੇ, ਸਾਰਿਆਂ ਨੇ ਵਿਚਾਰ ਕੇ 57 ਸਾਲ ਬਦਲਤਾ। ਇਹ ਰਾਜ ਪ੍ਰਬੰਧਕਾਂ ਨੂੰ ਇਸ ਗੱਲ 'ਚ ਖੇਲਣ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਦਿੱਲੀ ਦਾ, ਸਾਨੂੰ ਕੋਈ ਛੋਟੀ ਜਿਹੀ ਗੱਲ ਨਹੀਂ ਬਦਲਣਾ, ਸਾਰੀ ਕੰਟਰੀ 'ਚ ਬਦਲਿਆ ਹਿੰਦੁਸਤਾਨ 'ਚ, ਇਕੱਲਾ ਦਿੱਲੀ 'ਚ ਨਹੀਂ, ਜਿੰਨੇ ਸਰਕਾਰੀ ਕਾਗਜ਼ ਨੇ ਸਾਰਿਆਂ 'ਚ ਬਦਲਿਆ ਹੋਇਆ, ਸੰਦਾਂ ਨੂੰ ਸਾਰਿਆਂ 'ਚ ਬਦਲਿਆ ਹੋਇਆ। ਉਹਨਾਂ ਨੇ ਕਹਿੰਦੇ ਵੀ ਆਪਦਾ ਨਾਂ 'ਤੇ ਆਉਂਦੀ ਹੁੰਦੀ ਹੈ, ਜਾਂਦਾ ਤਾਂ ਨਾਂ 'ਤੇ ਮਿਲਦੀ ਹੈ ਪੁੱਤਰ ਨੂੰ ਪਿਓ ਦੀ, ਸਭ ਕੁਛ ਨਾਂ 'ਤੇ ਹੀ ਚੱਲਦਾ, ਨਾਂ ਵੀ ਗੁਰੂ ਘਰ ਮੁੱਖ ਰੱਖ ਲਿਆ, ਨਾਮ ਜਪੋ ਨਾਮ ਜਪੋ। ਉਹ ਕਹਿੰਦੇ ਵੀ ਨਾਂ ਵਾ ਰਾਹ ਦੇ ਉੱਤੇ ਆਪਦਾ ਆਉਣੀ ਹੈ, ਆਪਾਂ ਨਾਂ ਬਦਲ ਲਿਓ, ਆਪਦਾ ਬਦਲ ਲਈ। ਇਹ ਸਾਰਿਆਂ ਨੂੰ ਨਹੀਂ ਪਤਾ, ਰਾਸ਼ੀ ਕੰਮ ਕਰਨ ਵਾਲਿਆਂ ਨੂੰ ਦਫ਼ਤਰ ਨੂੰ ਪਤਾ ਹੋ ਵੀ 47 ਸਾਲ ਕਦੇ ਦੇਖ ਲਓ ਲੱਭਣਾ ਨਹੀਂ ਤੁਹਾਨੂੰ, 1957 ਸਾਲ ਨਹੀਂ ਲੱਭਣਾ ਕਦੇ ਵੀ ਹਿੰਦੁਸਤਾਨ 'ਚ। ਉੱਥੇ ਲਿਖਿਆ 1956 ਵੀ ਇੱਕ ਸਾਲ ਦੋ ਸਾਲ ਬਣਾ ਤੇ ਉਹਦੇ 56 ਹੀ ਇਹ ਵੀ ਕਰਕੇ ਕਰਤਾ, 57 ਨਾ ਉਹ ਕੱਢਤਾ, ਅੱਗੇ ਅੱਗੇ 57 ਵੀ ਤਾਂ ਫਿਰ ਕਿਹਾ 58 ਕਰਤਾ। ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਜਿਹੜਾ ਅਸੀਂ ਵਿਚਾਰ ਕੀਤੀ ਹੈ ਬੜੀ ਸਿੱਧ ਹੋਈ, ਆਪਦਾ ਨਹੀਂ ਆਈ, 78 ਜਾ ਗਈ, ਥੋੜ੍ਹੇ ਜਿਹੇ ਦਿਨ ਗਾਹਾਂ ਹੋਈ ਉਹਦੇ ਦਿੱਲੀ ਥੋੜ੍ਹੇ ਆਕਾਰ ਵਿੱਚ ਸੀ। ਇਹ ਵਿਹਾਰੀ ਗੱਲ ਛੱਡੋ, ਇੱਥੇ ਵੀ ਆਪਾਂ ਨੂੰ ਕਿਸੇ ਮਿਲਿਆ ਵਿੱਚ ਬਹੁਤ ਵੀਰ ਆਪੋ ਆਪਣੇ ਖਿਆਲਾਂ ਦਾ ਢੂੰਡ ਕਰਨ ਵਾਲੇ ਨੇ ਵੀ ਕਿਉਂ ਇੰਨਾ ਗਦਲ ਹੋਇਆ, ਪਰ ਇਹਦਾ ਜਿਹੜਾ ਹੋ ਚੁੱਕਿਆ ਉਹਦਾ ਅਪਾਰ ਤਾਂ ਕੋਈ ਹੈ ਨਹੀਂ, ਕਹਾ ਈਰਖਾ ਵਧੋ ਨਹੀਂ ਥਾਂ ਹੈ, ਗਦਲ ਬਹੁਤ ਜ਼ਿਆਦਾ ਹੋਇਆ। ਮੈਂ ਹਾਜ਼ਰ ਨਹੀਂ ਸੀ ਇਸ ਸੰਗਤ ਦਾ, ਇਸ ਰੂਟ 'ਚ ਕਿਹੜਾ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਤਾਂ ਗੁਰੂ ਨਾਨਕ ਦਾ ਹੀ ਹੈ, ਬਣਾਉਣ ਵਾਲੇ ਸੇਵਾ ਵਾਲਾ ਦਾ ਨਾਂ ਜ਼ਰੂਰ ਹੁੰਦਾ ਵੀ ਕਿਹੜੀ ਸੰਗਤ ਨੇ ਬਣਾਇਆ, ਭਾਈ ਕਿਹੜੇ ਮਹਾਤਮਾ ਨੇ ਬਣਾਇਆ, ਕਿਹੜੇ ਜਥੇਦਾਰ ਨੇ ਬਣਾਇਆ, ਕਿਹੜੇ ਆਗੂ ਨੇ ਬਣਾਇਆ। ਆਗੂ ਦਾ ਨਾਂ ਹਰ ਇੱਕ ਵਿਹਾਰ 'ਚ ਹੋ ਜਾਂਦਾ ਹੁੰਦਾ, ਇਹ ਚੀਜ਼ ਸੰਗਤ ਦੇ ਬਾਰੇ। ਉੱਥੇ ਵੀ ਗੁਰਦੁਆਰਾ ਹੈਗਾ ਦਿੱਲੀ ਵੀ, ਉੱਥੇ ਇੱਕ ਬਾਬਾ ਜੀ ਦੀ ਜਿਸ ਮਹਾਂਪੁਰਖਾਂ ਦਾ ਸੰਗਤ ਕਰੀ ਮੈਨੂੰ ਹੋਈ ਹੈ, ਉਹ ਉੱਥੇ 1942 ਵਿੱਚ, ਜਿਹੜਾ ਹੁਣ 88 ਹੈ, 42 ਵਿੱਚ ਉੱਥੇ ਪੂਰਨਵਾਸੀ ਕਰੀ ਸੀ ਜਿੱਥੇ ਹੁਣੇ ਸੰਗਤ ਨੇ ਗੁਰਦੁਆਰਾ ਬਣਾਇਆ, ਜਮੁਨਾ ਦੇ ਦੂਜੇ ਪਾਸੇ ਹੈ। ਇੱਧਰਲੇ ਪਾਸੇ ਮਜਨੂ ਟੱਲਾ ਹੈ, ਇਹ ਸਿੱਧ ਹੈ ਨਦੀ ਦੇ ਕੰਢੇ ਦੇ ਹੋਣ ਕਰਕੇ ਸਾਰਾ ਜਗ ਜਾਣਦਾ ਵਸਤੇ। ਦੂਸਰੇ ਪਾਸੇ ਖਾਲਸਿਆਂ ਦਾ ਗੁਰਦੁਆਰਾ ਹੈ, ਉਹ ਹੈ ਦੂਜੇ ਪਾਸੇ ਯੂਪੀ ਕਹਿੰਦੇ, ਦੂਸਰੇ ਪਾਸੇ ਇਲਾਕਾ ਯੂਪੀ ਦਾ ਹੈ ਤਾਂ ਦਿੱਲੀ ਦਾ ਹੀ, ਯੂਪੀ ਦਾ ਬਾਰਡਰ 10 ਕਿਲੀ ਲਗਾ ਜਾ ਕੇ ਆ ਜਾਂਦਾ, ਫਿਰ ਦਿੱਲੀ ਸੂਬਾ ਨਾ, ਦਿੱਲੀ ਸੂਬੇ ਦੀ ਜ਼ਮੀਨ ਹੈ ਲਾਗ ਲਾਗਤ, ਪਰ ਉੱਧਰਲਾ ਪਾਸਾ ਯੂਪੀ ਕਿਹਾ ਜਾਂਦਾ ਨਦੀ ਟੱਪ ਕੇ, ਇਹ ਨਦੀ ਟੱਪ ਕੇ ਯੂਪੀ ਕਹਿੰਦੀ ਗੁਰਦੁਆਰਾ। ਇਹਨਾਂ ਦੇ ਗੁਰਦੁਆਰੇ ਮਹਾਂਪੁਰਖਾਂ ਦੀ ਸੰਗਤ ਹੋਣ ਕਰਕੇ ਆਹੀ ਸਮਾਂ ਹੈ, ਜੰਗਲ ਵਿੱਚੋਂ ਨਦੀ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ, ਇਸ ਵੀ ਸੰਗਤ ਕੁਛ ਆਈ ਹੈ, ਹੁਣ ਦੱਸਿਆ ਵੀ ਹੜ੍ਹ ਆ ਗਿਆ, ਹੜ੍ਹ ਆਇਆ ਹੋਇਆ ਗੁਰਦੁਆਰੇ ਦੇ ਆਲੇ ਵਾਲੇ ਸਾਰੇ ਪਾਣੀ ਫਿਰ ਜਾਂਦਾ ਹੈ। ਚੱਲ ਨਦੀ ਚੜ੍ਹ ਗਿਆ, ਇੱਕ ਸਾਲ ਅੱਗੇ ਵਿਜੜੀ ਸੀ, ਵੀ ਨੁਕਸਾਨ ਕੋਈ ਐਡਾ ਨਹੀਂ ਹੋਇਆ, ਪਾਣੀ ਉਹਨਾਂ ਹੀ ਫਿਰ ਗਿਆ। ਹੁਣ ਥੋੜ੍ਹਾ ਜਿਹਾ ਗੁਰਦੁਆਰੇ ਦੇ ਲਾਗ ਲਾਗ ਕੰਧ ਕਰੀ ਹੈ, ਹੁਣ ਇਸ ਚੌਂਕ 'ਚ ਜਿਹਨੂੰ ਅਸੀਂ ਦਰਬਾਰੀ ਹਾਲ ਕਹਿ ਲਈਏ, ਉਹਦੇ ਵੀ ਆਲੇ ਵਾਲੇ ਕੰਧ ਸੀ, ਉੱਧਰ ਵੀ ਉਹਦੇ ਅੰਦਰ ਵੀ ਨਹੀਂ ਫਿਰਿਆ, ਨਾ ਹੁੰਦੀ ਤਾਂ ਫਿਰਦਾ, ਫਿਰ ਤਾਂ ਚੌਂਕ ਨਹੀਂ ਮਹਿੰਗੇ, ਉਹ ਗੁਰਦੁਆਰਾ ਥੋੜ੍ਹੇ ਜਿਹੇ ਉੱਚੇ ਥਾਂ ਹੈ। ਉੱਥੇ ਦਾਸ ਤਾਂ ਇੱਥੇ ਨਹੀਂ ਦੇਖਿਆ ਨਹੀਂ, ਸਤਪੁਰਸ਼ਾਂ ਦਾ ਮੈਨੂੰ 1947-1900 ਗ੍ਰਿਸ਼ਤ ਦੇ ਮਾਮਲੇ ਵਿੱਚ, ਮੈਂ ਗ੍ਰਿਸ਼ਤੀ ਹਾਂ, ਭਾਵੇਂ ਛੱਡੇ 41 ਸਾਲ ਹੋ ਗਿਆ ਤੁਹਾਡੇ 'ਚ ਬੈਠੇ ਨੇ ਇਸ ਰੋਟ, 47 ਦਾ 17 ਅਗਸਤ ਦਾ ਮੈਨੂੰ ਆਪਣੇ ਧਿਆਨ 'ਚ ਬੈਠੇ ਨੇ, ਦਿਨ ਦੇ ਟਾਈਮ 'ਚ ਜਿਸ ਪੁਰਸ਼ਾਂ ਦਾ ਮਹਾਂਪੁਰਖਾਂ ਦੀ ਮੈਂ ਸੰਗਤ ਕਰੀ ਹੈ, ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਗ੍ਰਿਸ਼ਤੀ ਡਿਊਟੀ ਪੂਰੀ ਹੋ ਗਈ, ਹਨੇਰੀ ਆਉਂਦੀ ਹੈ, ਨਿਤਨੇਮ ਵਧਾ ਦੇ। ਇਹਦਾ ਮੈਂ ਕੋਈ ਅਰਥ ਨਾ ਕਰ ਸਕਿਆ, ਮੈਂ ਨਿਦਾਨ ਬੱਚਾ ਇੱਕ ਜ਼ਿਮੀਂਦਾਰਾਂ ਦਾ ਖੇਤੀ ਕਰਨ ਵਾਲਾ, ਇਸ ਗੱਲ ਨੂੰ ਮੈਂ ਕੀ ਸਮਝਾਂ, ਮੈਂ ਆਖਿਆ ਵੀ ਮੈਨੂੰ ਥੱਕਿਆ ਜੇ ਕੰਮ ਦਾ ਨੀਂਦ ਆ ਗਈ ਹੋਣੀ ਹੈ, ਮੈਂ ਤਾਂ ਆਪਣੀ ਉਹਨੇ ਸਮਾਧੀ 'ਚ ਸੀ, ਵੀ ਤੂੰ ਮੈਨੂੰ ਤਾਂ ਇਹ ਸ਼ੁਕਨਾ ਗਲਤ ਹੈ, ਬਾਹਰ ਨਿਕਲੇ ਤਾਂ ਭਾਦੋਂ ਦਾ ਮਹੀਨੇ, ਆਹ ਮਹੀਨਾ ਤਾਂ ਹੁਣ ਉਸ ਸਾਲ ਪਛੇਤੀ ਹੋ ਗਈ ਕਿ ਮੱਕੀ ਦੇ ਕਿਆਰੇ ਕੱਢਣੇ ਸੀ, ਮੱਕੀ ਬੀਜੇ ਆਏ ਤੇ ਦੁੱਧ ਲੱਗੋ, ਮੈਂ ਉਦਣ 'ਤੇ ਨਹੀਂ ਗਿਆ 17 ਤੋਂ। ਨੇਮ ਵਧਾਉਣ ਦਾ ਮੈਂ ਸੰਗਤ 'ਤੇ ਅਰਥ ਪੁੱਛਿਆ, ਰਲ ਮਿਲ ਕੇ ਅਸੀਂ ਵਿਚਾਰ ਕੀਤੀ, ਅਰਥ ਕਰਨ ਵਾਲਾ ਇੰਨਾ ਪੜ੍ਹਿਆ ਤਾਂ ਸਾਡੇ 'ਚ ਕੋਈ ਵੀ ਨਹੀਂ ਸੀ, ਸੰਗ ਘਰ ਦੇ 4-5 ਬੰਦੇ ਤੇ ਸੰਗਤ ਤਾਂ ਗੁਰੂ ਰੂਪ ਹੀ ਹੁੰਦੀ ਹੈ, ਮਗਰ ਵਿਚਾਰ ਇਹ ਹੋਈ ਵੀ ਗੁਰੂ ਸਾਹਿਬ ਨੂੰ ਪੁੱਛਿਆ ਜਾ, ਉੱਥੇ ਹੁਕਮਨਾਮਾ ਆਇਆ ਚਾਹੇ ਸਿਮਰਨ ਕਰਨ ਦਾ, ਜੇ ਹਰ ਸਿਮਰਨ ਪਿਆਤੇ ਉਪਾਧ ਗਤ ਕਿੰਨੀ ਵੱਡ ਭਾਗੀ ਹਰ ਜਪਣਾ। ਉਸ ਦਿਨ 'ਤੇ ਮੈਂ ਆਪਣੇ ਸੰਗੀਆਂ ਨੂੰ ਸੱਦ ਕੇ ਸੰਪਟ ਪਾਠ 18 ਤਰੀਕ ਨੂੰ ਤੋੜਤਾ, ਜੱਦਾ ਪਾਠ ਸੰਗਤੋਂ ਜਿੱਥੇ ਇਸ ਕੁੱਕਰ ਨੂੰ ਗੁਰੂ ਕੇ ਭੇਜਦੇ ਨੇ, ਸਫ਼ਰ ਦੀ ਦਰਕਰਾਰ ਗੱਲ ਹੈ, ਜਿੱਥੇ ਉਹ ਸਾਲ ਬਣੇ ਨੇ ਉੱਥੇ ਪਾਠ ਜ਼ਰੂਰ ਹਮੇਸ਼ਾ ਹੁੰਦਾ ਹੀ ਰਹਿੰਦਾ, ਚਾਹੇ ਸੰਪਟ ਹੋਵੇ, ਚਾਹੇ ਅਖੰਡ ਹੋਵੇ, ਚਾਹੇ ਸਹਿਜ ਹੋਵੇ। ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਆਪੋ ਆਪਣਾ ਨੇਮ ਤਾਂ ਸਾਰੀ ਉਹ ਦੁਨੀਆ ਕਰਦੀ ਹੈ, ਇੱਥੇ 100 ਸਤਿਗੁਰਾਂ ਦੀ ਹਾਜ਼ਰੀ 'ਚ, ਗੁਰੂ ਦੀ ਹਾਜ਼ਰੀ 'ਚ ਵੀ ਪਾਠ ਹੁੰਦਾ ਰਹਿੰਦਾ, ਚਾਹੇ ਸੁਖਮਨੀ ਦਾ ਹੋਵੇ, ਚਾਹੇ ਗੁਰੂ ਸਾਹਿਬ ਦਾ ਹੋਵੇ, ਜਿੰਨੇ ਥਾਂ ਬਣੇ ਹੋਏ ਹਨ ਇਸ ਸੰਪਰਦਾ ਦੇ, ਉਸ ਸਿਮਰਨ ਦਾ ਕੀ ਸਹਾਰਾ ਹੋਇਆ, ਸਾਰੀ ਦੁਨੀਆ ਆਪਣੇ ਘਰ ਘਰ ਕਰਦੀ ਹੈ। ਇੱਕ ਦੱਸੀ ਹੋਈ ਸਤਪੁਰਸ਼ ਦੀ ਮਰਿਆਦਾ ਨਾਲ 47 ਦੇ ਵਿੱਚ 200 ਆਦਮੀ ਬਿਪਤਾ ਦਾ ਮਾਰਿਆ, ਜਿਹਨਾਂ ਦੇ ਟੱਬਰ ਮਰ ਗਏ, ਮੁਸਲਮਾਨ ਵੀਰ ਮੇਰੇ ਕੋਲ ਰਹਿੰਦਾ ਪੈਪੀ ਨਗਰ 'ਚ, ਜਿਹੜਾ ਕੋਈ 3-4 ਸਰੀਰ ਕਿਸੇ ਨੂੰ ਆਪਣੀ ਗਰਦਨੀ ਲਾਇਲਪੁਰ ਜਾਇਆ ਨੇ, ਉੱਥੇ ਉਹਨਾਂ ਨੇ ਸਾਰੇ ਦੇਸ਼ ਵਿੱਚ ਚਰਚਾ ਕੀਤੀ ਹੈ ਵੀ ਸਾਡੀ ਇੰਨੇ ਕਦਮ ਦੇ ਵਿੱਚ ਸੰਤਾਂ ਨੇ ਰਾਖੀ ਕਰੀ, 200 ਆਦਮੀ ਜਿਹਨਾਂ ਦੇ ਟੱਬਰ ਮਰ ਗਏ ਤੇ ਬੀਬੀਆਂ ਤੀਆਂ, ਇੱਕ ਬੀਬੀ ਨੇ ਇੱਥੇ ਆ ਕੇ ਬੱਚਾ ਹੋਇਆ, ਸਰਾਭੇ ਦਿੱਤੀ, ਸਰਾਭੇ ਵੀ ਗਦਰ ਹੋਇਆ, ਗਜਰਵਾਲ ਵੀ ਹੋਇਆ, ਜੋਧੀ ਵੀ ਹੋਇਆ, ਬੜੇਲੀ ਵੀ ਹੋਇਆ, ਬਹੁਤ ਜ਼ਿਆਦਾ ਗਦਰ ਹੋਇਆ। ਜਿਹੜੇ ਬਚ ਰਹੇ ਉਹ ਇੱਥੇ ਸੋਚ ਸੁਣ ਕੇ ਆ ਗਏ, ਸੰਤ ਨਹੀਂ ਮਾਰਦੇ, ਐਸੇ ਤਰ੍ਹਾਂ ਦੀ ਆਪਣਾ ਜਥਾ ਫਰਜਸ ਕਰਦਾ, ਮੈਂ ਇਕੱਲਾ ਹੀ ਨਿਕਲਿਆ ਹੋਇਆ। 30 ਤਰੀਕ ਤਾਂ ਅਸੀਂ ਇੱਥੇ ਰਹੇ ਸ਼ਹਿਰ, 30 ਦੀ ਪੂਰਨਮਾਸ਼ੀ 29 ਦੀ ਕਰਕੇ 30 ਨੂੰ ਟੈਪੀ ਚਲੇ ਗਏ, ਟੈਪੀ ਫਿਰ 2 ਮਹੀਨੇ ਰਹੇ, ਹਰ ਪਿੰਡ 4 ਆਦਮੀ ਲੈ ਕੇ ਜਾਂਦਾ ਹੁੰਦਾ ਜੀ, ਇੱਕੋ ਸ਼ਬਦ ਨੇ ਹਜ਼ੂਰ ਨੇ ਸਮਝਾਇਆ, ਪਰ ਘਰ ਬੁਰਾ ਨਾ ਰੱਖੋ ਚੀਜ਼ ਤੇ ਤੁਧ ਦੁੱਖ ਨਾ ਹੀ ਪਾਈ ਮੀਤ। ਸੱਜਣੋ ਇਹ ਅਭਿਆ ਗਤ ਨੇ, ਜੇ ਕਿ ਤੁਸੀਂ ਤੇਲੀ ਚਲਾਹੇ ਨੂੰ ਮਾਰੋਗੇ ਤੁਹਾਡੇ ਵੀ ਦੁਆਬੇ 'ਚ ਲੱਖਾਂਪਤੀ ਆਦਮੀ ਮੰਨੇ ਨੇ, ਤੁਹਾਡੇ ਜੇ ਲਾਲਪੁਰ ਨੇ ਤਾਂ ਵੀ 10 ਸ਼ਹਿਰਾਂ ਵਾਲੇ ਨੇ, ਜੇ ਰਾਵਲਪਿੰਡੀ ਵਿੱਚ ਨੇ ਤਾਂ ਵੀ ਧਨੀ ਨੇ, ਉੱਧਰ ਤੁਹਾਡੇ ਬੜੇ ਮਹਿੰਗੇ ਆਦਮੀ ਮਰਨੇ ਨੇ, ਤੁਸੀਂ ਮਾਰੋ ਨਾ, ਕਰਤਾਰ ਤੁਹਾਡੀ ਰਾਖੀ ਕਰੇਗਾ। ਦਾਸ ਦਾ ਪ੍ਰਚਾਰ ਇਹੀ ਤੇ ਹੋਇਆ ਤਾਂ ਜੋ ਕਰਤਾਰ ਨੇ ਕੀਤਾ ਹੁੰਦਾ ਹੀ ਰਿਹਾ ਗਾ, ਤਾਂ ਪਰ ਇਹ ਜ਼ਰੂਰੀ ਹੈ ਵੀ ਜਿਸ ਇਲਾਕੇ 'ਚ ਇਸ ਕੁੱਕਰ ਨੂੰ ਭੇਜਤਾ ਉਸ 'ਚ ਨਹੀਂ ਹੋਇਆ। ਸ਼ਹਿਰ ਦੇ ਆਲੇ ਦੁਆਲੇ ਸਾਡੇ ਪਿੰਡ ਦੇ ਵਿੱਚ 400 ਮੁਸਲਮਾਨ ਵੀਰ ਰਹਿਣ ਵਾਲਾ ਸੀ, ਕੋਈ ਤੇਲੀ ਤੇ ਜਨਾਹੇ ਤੇ ਭਰਾਈ ਤੇ, ਇਹ ਸਾਰੇ ਇਲਾਕੇ ਮੁਸਲਮਾਨ ਦੀ ਕੌਮ ਦੇ 400 ਵੀਰ ਸੀ, ਆਪਣੇ ਮਿੱਤਰ ਪਿਆਰੇ ਜਿੱਥੇ ਜਿੱਥੇ ਕਿਸੇ ਨੇ ਕਿਹਾ ਉਹਨਾਂ ਨੂੰ ਸਾਰੇ ਪਿੰਡ ਵਾਲੇ ਛੱਡਿਆ ਹੈ, ਪਰ ਮਜ਼ਾ ਇੱਕ ਨਹੀਂ। ਢੈਪੀ ਗਏ ਤੇ ਮੁੜ ਕੇ ਢੈਪੀ ਦੇਣੀ ਮਰੇ, ਉਦੋਂ ਬਾਅਦ ਇਕੱਠ ਹੋ ਗਿਆ ਕੋਟਲੇ 'ਚ, ਜ਼ਿਆਦਾ ਮਲੇਰਕੋਟਲਾ ਰਿਆਸਤ ਸੀ ਮੁਸਲਮਾਨ ਦੀ, ਜਿਹਨਾਂ ਨੂੰ ਸਮਾਂ ਮਿਲਦਾ ਕਿ ਉਹਨਾਂ ਨੂੰ ਵੀ ਆਸ਼ੀਰਵਾਦ ਸਤਿਸੰਗ ਜੀ ਆਪਣਾ ਸਮਾਂ ਤਾਂ ਬੜਾ ਮਹਿੰਗਾ ਹੈ, ਇਹਨੂੰ ਸ਼ਾਇਦ ਬਾਤ ਹੀ ਨਾ ਸਮਝੋ ਵੀ ਗੱਲਾਂ ਹੀ ਕਰ ਦਿੱਤੇ ਪਿਛਲੀਆਂ, ਇਹ ਕੋਈ ਮਤ ਲੈਣ ਵਾਲੀ ਗੱਲ ਹੈ ਗੁਰੂ ਤੋਂ। ਕਲਮੀ ਧੜਵੇ ਦੁਨੀਆ ਦੀ ਰੱਖਿਆ ਦੇ ਵੇਲੇ ਉਹਨਾਂ ਦੇ ਜਾਮੇ ਸਮੇਂ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣੀ ਪਈ। ਆਪ ਜਿੰਨਾ ਚੱਕਿਆ ਸੀ ਨੌਵੇਂ ਜਾਮੇ ਵਿੱਚ ਇਸ ਰੋਡ ਪੁੱਤਰ ਨੇ ਅਤੇ ਪੋਤਿਆਂ ਨੇ ਲਿਖਾਇਆ ਵੀ ਸਿਰ ਜਿੱਤਿਆਂ 'ਤੇ ਦੁਨੀਆ ਦਾ ਬੋਝ ਰਹੇਗਾ, ਉਹ ਸਮਰੱਥ ਤੇ ਉਹਨਾਂ ਨੇ ਇਹੋ ਹੀ ਕਿਰਤ ਕਰਕੇ ਜੋ ਕੁਛ ਦਾਦੇ ਨੇ ਤੋੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹੀ ਅਸੂਲ ਨਾਲ ਮੈਂ ਦੁਨੀਆ ਨੂੰ ਆਜ਼ਾਦ ਕਰ ਗਈ। ਮਾਦਸ਼ਾਹੀ ਸੱਤ ਪੁਸ਼ਤ ਦੀ ਬੈਠੀ ਔਰੰਗਜ਼ੇਬ ਦੀ, ਉਹਦੇ ਦੇਖਦੇ ਦੇਖਦੇ ਨਾਸ਼ ਹੋ ਗਈ। ਜੇ ਕਲਮੀ ਧਰ ਨੇ ਵੰਸ਼ ਵਾਰ ਦਿੱਤਾ ਤਾਂ ਉਹਨਾਂ ਦਾ ਸੱਤਾਂ ਪੀੜ੍ਹੀਆਂ ਜਮਿਆ ਹੋਇਆ ਰਾਤ ਚਲਿਆ ਗਿਆ। ਸੱਤਵੀਂ ਪੀੜ੍ਹੀ ਤੇ ਬਹਾਦਰ ਸ਼ਾਹ ਸੀ, ਛੇਵੀਂ ਤੇ ਔਰੰਗਜ਼ੇਬ ਸੀ। ਬਾਬਰ ਆਇਆ ਹਜ਼ੂਰ ਨੂੰ ਦੇਖਦੇ ਆ, ਬਾਬਰ ਦੇ ਹਿਮਾਲੀ ਹੋਇਆ ਹਿਮਾਲੀ ਦੇ, ਅਕਬਰ ਹੋਇਆ ਅਕਬਰ ਦੇ, ਜਹਾਂਗੀਰ ਸ਼ਾਹਜਹਾਂ ਔਰੰਗਜ਼ੇਬ। ਬਹਾਦਰ ਸ਼ਾਹ ਨੇ ਚੰਦ ਦਿਨ ਕੀਤੀ, ਹਜ਼ੂਰ ਨੇ ਕਿਹਾ ਸੀ ਦਿੱਲੀ ਨਾ ਜਾਈ, ਉਹ ਗਿਆ ਤੋ ਇਹਦਾ ਸਰੀਰ ਸ਼ਾਂਤ ਹੋ ਗਿਆ। ਥੋੜ੍ਹੇ ਦਿਨ ਕੀਤੀ ਹੈ, ਕੀਤੀ ਸੱਤਵੀਂ ਨੇ ਵੀ ਹੈ। ਸਿਧਾਂਤ ਕੀ ਆ ਵੀ ਉਸ ਵਕਤ ਵੀ ਇੰਨੀ ਆਪਦਾ ਦੇ ਵਿੱਚ ਕਿੰਨੇ ਸਿੰਘਾਂ ਦੀ ਰਸਨਾ ਤੋਂ ਹੋਏ ਵੀ ਸੰਤਾਂ ਨੂੰ ਮਾਰ ਦਿਓ, ਇਹ ਮੁਸਲਮਾਨਾਂ ਦੀ ਰੱਖਿਆ ਕਰਦੇ ਆ। ਜੇ ਹੁਣ ਆਪਣੇ ਵੀ ਇੱਥੇ ਗੁਰਬਚਨ ਚਾਲੇ ਪਾਤੀ ਵੀ ਜਿਹੜਾ ਇਹ ਗੁਰਦੁਆਰਾ ਪਾਉਂਦੇ ਨੇ, ਗਾਂਧੀ ਨੇ ਸਾਡੇ ਸਿਰ 'ਤੇ ਤਲਵਾਰ ਧਰੀ ਹੋਈ ਹੈ, ਇਹਨਾਂ ਨੇ ਗੁਰਦੁਆਰਾ ਗਾਂਧੀ 'ਤੇ ਪਵਾਇਆ ਹੈ ਵੀ ਸੰਤਾਂ ਨੂੰ ਮਾਰ ਦਿਓ। ਮੈਂ ਇਹ ਨਹੀਂ ਕੋਈ ਦੇਖਿਆ ਕਹਿੰਦਾ, ਸ਼ੀਨੇ ਵੀ ਸ਼ੀਨੀ ਗੱਲ ਆ ਜਾਂਦੀ ਸੀ ਦੂਸਰੇ ਆਰਮੀਆਂ ਕੋਲ। ਮੈਂ ਜਿੰਨੇ ਆਪਣੇ ਗੁਰਦੁਆਰੇ ਸਾਰੇ ਮਹੀਨੇ 'ਚ ਜਦੋਂ ਮੈਨੂੰ ਸਮਾਂ ਲੱਗ ਜਾਂਦਾ ਜਾਂਦਾ, ਕਿਸੇ ਨੇ ਮੈਨੂੰ ਕਦੇ ਗਹਿਰੀ ਅੱਖ ਨਾਲ ਨਹੀਂ ਦੇਖਿਆ। ਕਹਿਣ ਵਾਲੇ ਆ ਕੇ ਕਹਿੰਦੇ ਵੀ ਤੁਹਾਨੂੰ ਮਾਰ ਦੇਣਗੇ, ਜੋ ਵੀ ਨਹੀਂ ਕਰਦਾ ਇਹਨਾਂ ਨੂੰ ਖੂਨ ਵੀ ਤੁਹਾਡੇ ਸੰਤ ਬਾਗਲੇ ਸਾੜੀ ਹੋਈ ਨੇ, ਮੈਨੂੰ ਬੜੇ ਕਾਮਲ ਆਦਮੀ ਨੇ ਦੱਸਿਆ। ਉਹਨਾਂ ਸਿੰਘਾਂ ਨੇ ਵੀ ਕਿਹਾ ਵੀ ਤੁਸੀਂ ਮਾਰ ਦੇਣੇ ਨੇ, ਮੇਰੇ ਕੋਲ ਆ ਗਏ ਪੰਚਕ ਸਰੀਰ। ਉਹ ਕਹਿੰਦੇ ਜੀ ਅਸੀਂ ਤਾਂ ਕਿਹਾ ਨਹੀਂ ਐਵੇਂ ਲੋਕ ਕਹੇ, ਪਰ ਕਿਹਾ ਉਹਨਾਂ ਨੇ ਠੀਕ ਆ ਵੀ ਸੰਤ ਮਾਰ ਦੇਣੇ ਨੇ। ਮੇਰੇ ਕੋਲ ਆ ਕੇ ਇਹ ਨਹੀਂ ਗੱਲ ਤਾਂ ਕਹੀ, ਗਿਆਨੀ ਸੀ ਜੋ ਦੀਆਂ ਵੀ ਜਿਹੜਾ ਕੋਈ ਹੋਰ ਮੁਸਲਮਾਨਾਂ ਦੀ ਰੱਖਿਆ ਕਰੇਗਾ ਉਸਦੀ ਜਗ੍ਹਾ ਉਹਦੇ ਪੁੱਤਰ ਮਾਰੇ ਜਾਣਗੇ। ਇਸ ਵਕਤ ਸਿੱਖਾਂ ਦਾ ਰਾਜ ਹੋ ਚੁੱਕਿਆ ਗਦਰ ਦੇ ਵਿੱਚ, ਉਸੇ ਗਦਰ ਸੰਤਾਲੀ ਵਾਲੇ 'ਚ ਉਹ ਜਾ ਕੇ ਮਹੀਨਾ ਸਵਾ ਮਹੀਨੇ ਮਗਰੋਂ ਆਪੋ ਆਪਣੇ ਗੌਰਮੈਂਟ ਨੇ ਸੰਭਾਲ ਕੀਤੀ ਹੈ। ਮਹੀਨਾ ਤਾਂ ਗੌਰਮੈਂਟ ਹੀ ਨਹੀਂ ਇਹੀ ਕੋਈ ਗੌਰਮੈਂਟ ਮਾਰਨ ਦੀ ਮਦਦ ਕਰਦੀ, ਉਹ ਤਾਂ ਮੁਸਲਮਾਨਾਂ ਦੀ ਵੀ ਆਪਣੀ ਹੁੰਦੀ। ਉਹਦਾ ਸਿਧਾਂਤ ਹੀ ਕਿ ਮਹਾਂਪੁਰਖਾਂ ਦੇ ਆਸਰੇ ਤੇ ਬੈਠਣ ਕਰਕੇ ਦਿੱਲੀ 7000 ਆਦਮੀ ਉਸ ਗੁਰਦੁਆਰੇ 'ਚ ਗਿਆ। ਇੱਥੇ ਦਿੱਲੀ ਦੀ ਸੰਗਤ ਵੀ ਵਿੱਚ ਹੈਗੀ, ਦੇਸ਼ ਦੀ ਵੀ ਹੈਗੀ। ਮੈਂ ਨਹੀਂ ਸੀ ਜੋ ਮੈਂ ਰੱਖਣ ਵਾਲਾ, ਮੈਂ ਤਾਂ ਇੱਥੇ ਸੀ, ਇਹ ਸਾਈ ਰੱਖਣ ਵਾਲਾ। ਮੈਂ ਉਹਨਾਂ ਦੇ ਭਰੋਸੇ ਨਾਲ ਬ੍ਰਹਮ ਗਿਆਨੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਰੂਪ, ਬਾਬਾ ਆਨੰਦ ਸਿੰਘ ਜੀ ਨੇ ਇੱਥੇ ਗੁਰਨਿਵਾਸੀ ਕਰੀ ਹੈ। ਇਹ ਮੇਰਾ ਜਥੇਦਾਰ ਮੇਰੇ ਮਗਰ ਪਿਆ ਜੀ ਦਿੱਲੀ ਗੁਰਦੁਆਰਾ ਬਣਾਉਣਾ। ਮੈਂ ਕਿਹਾ ਚੰਗਾ ਬਣਾਉਣਾ, ਤਾਂ ਬਾਬਾ ਜੀ ਦਾ ਜਗ੍ਹਾ ਸੁੱਚੀ ਕਰੀ ਹੋਈ ਹੈ, ਸਾਰੇ ਹੀ ਹੱਕ ਮੇਰੇ ਮਗਰ ਪੈ ਗਏ ਉੱਥੇ ਦਿੱਲੀ ਨੇ ਵੀ ਤੁਹਾਡੇ ਅੱਜ ਸਾਡੀ ਦਿੱਲੀ ਹੱਥ 'ਚ ਹੈ, ਤੁਸੀਂ ਦਿੱਲੀ ਕਿਸੇ ਚੱਜ ਗਏ ਤੁਹਾਨੂੰ ਦਿੱਲੀ ਦੇ ਸੰਘਾਟ 'ਚ ਗੁਰਦੁਆਰਾ ਬਣਾਓ, ਤੁਹਾਨੂੰ ਕਿੱਥੇ ਨਹੀਂ ਥਾਂ ਮਿਲਦਾ। ਮੈਂ ਕਿਹਾ ਵੀ ਅਸੀਂ ਬਾਜ਼ਾਰ ਨਹੀਂ ਵੀ ਅਸੀਂ ਸੌਦਾ ਵੇਚਣੇ ਜਾਂਦੇ ਸੰਘਣੇ ਤੁਹਾਡਾ ਜੀ, ਜੋ ਕਿ ਤਾਂ ਨਿਰਮ ਨਹੀਂ ਚੰਗੇ ਨਹੀਂ, ਕੋਈ ਆਸ਼ਕ ਲੋਕ ਆਊਗਾ ਹਰੇਕ ਤਾਂ ਹੀ ਜਿਹੜਾ ਜੰਗਲ ਗਿਆ ਵੀ ਚਲੋ ਮੱਥਾ ਟੇਕਿਆ ਸਾਰਿਆਂ ਨੂੰ। ਇਹ ਤਾਂ ਕਾਲ ਹੀ ਚੰਗੇ ਹੁੰਦੇ ਨੇ, ਜੇ ਦੁਨੀਆ ਨਦੀ ਚੜ੍ਹ ਜੂਗੀ ਮਰ ਜਾਣਗੇ ਤਾਂ ਦੁਨੀਆ ਦਾ ਬੋਝ ਲੈ ਜਾਣਗੇ, ਵੀ ਹੁਣ ਕਾਸ਼ ਨੂੰ ਹੋਰ ਬੰਦਗੀ ਕਰਨੀ ਹੈ ਸ਼ਿਵਕਾਂ ਦੇ ਬੈਠ ਕੇ। ਤਾਂ ਉਹ ਜਦ ਸੰਘ ਨੇ ਕਿਹਾ ਮੰਨ ਲਿਆ, ਉਹ ਨਦੀ 'ਚ ਪਾ ਲਿਆ, ਦੋ ਤਿੰਨ ਗੇਰ ਚੜ੍ਹਿਆ ਪਾਣੀ, ਹਾਲੇ ਜਾਨੀ ਨੁਕਸਾਨ ਕੋਈ ਨਹੀਂ, ਹੋਰ ਸਾਡਾ ਉੱਥੇ ਕੋਈ ਮਾਲ ਪਸ਼ੂ ਹੈ ਜਿਹੜਾ ਮਰ ਜੂਗਾ, ਕੋਈ ਮਾਲ ਵੀ ਹੈਗਾ ਹੁਣ ਤਾਂ ਕਰ ਲਿਆ ਇਹਨਾਂ ਨੇ ਸਭ ਕੁਛ ਹੀ। ਦੱਸੋਗਾ ਵੀ ਉਸ ਵਕਤ 200 ਗੁਰਦੁਆਰਾ ਦਿੱਲੀ ਦੇ ਵਿੱਚ ਢਹਿ ਗਿਆ ਇਸ ਗਦਲ 'ਚ, ਬਹੁਤ ਜ਼ੁਲਮ ਹੋਇਆ, ਗਲ 'ਚ ਟੈਰਾਂ ਪਾ ਪਾ ਆਦਮੀ ਸਾੜੇ। ਇਸ ਗੁਰਦੁਆਰੇ ਦੇ ਵਿੱਚ 7000 ਆਦਮੀ ਬਚਿਆ, ਜਿਹੜਾ ਨਦੀ ਤੋਂ ਇੱਧਰ ਇਲਾਕਾ ਸੀ ਸਾਰਾ ਗਦਲ ਤੋਂ ਡਰਦਾ ਹੋਇਆ ਇੱਥੇ ਉਸ ਵਕਤ ਬਾਬਾ ਜੀ ਨੇ ਪੁੱਲ ਨਹੀਂ ਸੀ, ਹੁਣ ਪੁੱਲ ਹੈਗਾ ਜਿੱਥੇ ਇਹ ਸੰਗਤ ਨੇ ਗੁਰਦੁਆਰਾ ਬਣਾਇਆ, ਇਹ ਪੁੱਲ ਹੁਣ ਬਣਿਆ ਥੋੜ੍ਹੇ ਸਾਲਾਂ ਨਾਲ। ਇਸ ਪੁੱਲ ਨੂੰ ਆਏ ਪਰਲੇ ਇਲਾਕੇ ਦੇ ਸਾਰੇ ਆਦਮੀ ਮਾਰ ਤੋਂ ਡਰਦੇ ਹੋਏ, ਮੂਹਰੇ ਉਦੋਂ ਜ਼ਿਆਦਾ ਮਾਰ ਦਿੱਲੀ ਤੋਂ ਪੁੱਲ ਤੋਂ ਮੁੜ ਕੇ ਗੁਰਦੁਆਰੇ 'ਚ ਆ ਬੜੀ। ਗੁਰਦੁਆਰੇ 'ਚ ਬੜਿਆਂ ਨੇ ਉਹਨਾਂ ਨੇ ਆਪਣੀ ਬਿਰਥਾ ਸੁਣਾਈ, ਸੰਗੀਆਂ ਨੇ ਫਿਰ ਉਦਮ ਕੀਤਾ ਪੁਲਿਸ ਨਾਲ ਲੈ ਕੇ ਉਹਨਾਂ ਦੇ ਘਰਾਂ ਦੇ ਸਾਰੇ ਬੱਚਿਆਂ ਨੂੰ ਕੱਢ ਕੇ ਲਿਆਏ ਵੀ ਸਾਡੇ ਬੱਚੇ ਖਬਰੀ ਹੈਗੇ ਖਬਰੀ ਨਹੀਂ, ਅਸੀਂ ਆਪਣੀ ਜਾਨ ਮਸਾ ਕੱਢ ਕੇ ਆਏ ਹਾਂ ਇੰਨੇ ਬੰਦੇ। ਉਹਨਾਂ ਨੂੰ ਸਾਰਿਆਂ ਨੂੰ ਟੋਲ ਟੋਲ ਕੇ ਲਿਆਂਦਾ, ਸਾਰਾ 7000 ਆਦਮੀ ਹੋਇਆ। 7000 ਆਦਮੀ ਜਿਹੜੇ ਰਾਜੀ ਤੇ ਉਹ ਤਾਂ ਥੋੜ੍ਹੇ ਦਿਨਾਂ 'ਚ ਚਲੇ ਗਏ ਨੇ, 10-20 ਦਿਨ 'ਚ। ਜਿਹੜੇ ਜ਼ਿਆਦਾ ਲਚਾਰ ਤੇ ਕੋਈ ਅੱਗ ਨਾਲ ਸੜ ਗਿਆ ਸੀ, ਪਰ ਇੱਥੇ ਆ ਕੇ ਮਰਿਆ ਕੋਈ ਨਹੀਂ। इन्होंने अपन गड्डिया से जाके लियादे ये भजन का इतना प्रताप है महापुरख के लवाजे हुए थों बैठे का भी उत्थे कोई रख कहने वाले तो जद भी कहे तो भी इन्हों का तकड़े तकड़े सियाण ने कहा भी बूटा फिर अपना गुरुद्वारा रख रहा साडा जल गया कहने 200 गुरुद्वारा जल गया सारा ही बूटा से उन्हें रखने पे उन्हें तो अपने न्याय नहीं सामने गए पुलिस ने जवाब दिता भी तू अपने न्याय घर पढ़ा लिया बाहर असं जुम्मानी के मारते साड़ी राखी ना गांधी ने करी है सजो ना साडा गांधी नाल कोई नाता है ना बूटा सिंह ने करी है ना असी वो कोई शहादत मंगते हैं गुरसिख है जो संगत चाह जाए उत्थे तो वो मौज पर शरा आदमी संगी ही नहीं आने देंगे भी उत्थे खतरा आदमी कोई अतवादी ना हो शरा आदमी ही आना जे कि आ जाए तो इतने उन्हें कोई रोक साढ़े चो नहीं कोई रोकना पर प्यार ए बद सिखी तो कुछ नहीं ना वह कोई ढेला लग्या ये गल नहीं इतने समाप्त करिए हूँ असी लैना गल है अज दिहाड़ा गुरु नानक देव जी का पुण्य होना जगत गुरु ने सिमन करने वाले बाबे आनंद सिंह जी बख्शीश ने उन्हें जड़ाया कि उन्हें वैठण होन करके उत्थे गुरुद्वारा जोड़ा पिया होया है गुरुद्वारे सारे गुरु के ने यह तो वाडी गाडा भी विचार होंगे चैन के सेवादार भी कमजोर है सेवन करने वाले नहीं सब 200 गुरुद्वारा चल गया छोटा वाडा आप अपने गुरुद्वारे बहुत बनाए थे गुरुओं घरों घर ही अपने जी चैना उधर रावण पिंडी आए थे उन्होंने घर घर ही गुरुद्वारा बना लिया उधर उन्हें सिखी का शौक ज्यादा सी मगर उत्थे किसी सरकार ने सहायता नहीं यह तो अपनी जाने ने बेचारे ने नशा बचाई है तीन तो की लगना जी तीन दिन सामने उन्होंने सिंह ने मैंने दसिया भी मजनू टले वाला उनका कौम भी होर है साधु पुराणी उम्र वाल तीन दिन वह प्रशादा देख जाता रहा इतने के महीनों क्योंकि अपने प्रशादी दर्शन में घर तो आना है घर से करफ्यू आर्डर लगे तो आ ही नहीं सकता कोई यह भुखे चाहे रहे पर एक दिन वो दे गया जी फिर भी उन्हें कहा भी तुम भाई समेत कणक कुणक चक लिया उतों जो तुम आप पका के छक सकते हो कभी नहीं साडा इस रोड सरजू तिना दिनों भी बाद करफ्यू आर्डर खुल गया तो संगत आने लगी उत्थे 3000 आदमी 2 महीने जिकन जिकन गौरमेंट ने उन्होंने बुला के जगह दी वह हूँ तक जस गुरु नानक का गाँव ने भी असं यहाँ घर आनंद नहीं माने जिहा जहाँ इस गुरुद्वारे माने ना साडे बच्चों की पढ़ाई गलती हुई है सानू आपे ही छड़ के आने आपे लैके आने से डॉक्टर ने 6 लाख रुपया कढ़िया खर्च हो गया पर जोड़े डॉक्टर ने वो भी साडे मुफ्त ही थे वह भी सेवा से थे जी जिनस आई वह भी सेवा की थी एक आदमी ने नहीं भी वो लख दिता है भी पैसे नहीं दिता ज किसी साडे जथेदार ने दिता है पंचायत उत्थे आही शामा है जो इतने पंचायत है इवें ही लंदन है इवें ही दिल्ली है मेरे नाम कोई चीज नहीं जथेदार मैंने मन है पर अजे दिहाड़े जगत गुरु ने ये नाम में बरकत है सारे तुम हम इतने हजूर को नाम सुखे लाए हो नाम दो तो एक हो जाने का नाम है नाम तो बहुत ने शरीर दिन नाड़िया ने डॉक्टर मिशन किन्ने नाव ने ना तो बिना विहार नहीं सिद्ध होंगे हर एक चीज नाम नाल ही बनाई जाती है मगर जो चीज समाप्त होती है नाम समाप्त हो जाता जब इंसान समाप्त हो गया वह नाम भी समाप्त हो जाता है नाम विहार की सिद्धि नहीं है जिसनों गुरु के नाम कहते ने भाई नाम जप वो कि नाम है मन लिया से तो अपने गुरदेव का नाम लाया जिथे तेरी श्रद्धा है बाबा जी ने तो मिशन किया नाम तो हैगा बहुत एक हो जाता जिथे तेरी श्रद्धा है तू श्रद्धा में नकली ना रख असली बना लै अपनी श्रद्धा श्री गुरु ग्रंथ साहब जी तो उन्होंने मिलकर दिखाड़ दे चुके ला नानक ना मिल गया बाबा अमृत सिंह गुरु गोबिंद साहब मिल गया हमेशा भोग लगा साक्षात सारी संत संगत सिख संप्रदाय में मशहूर आई बाबा अमृत सिंह जी पूर्ण जो भी हो गुरु साहब की जी पूजा कर गए होर किसी तो कोई नहीं राह तोर गए क्योंकि ये सब कोई मिलता है आप सेवा करनी है एक दिन श्री गुरु नानक देव जी इमराबाद बैठा तो इमराबाद गए तो कई गए ने भाई लालो का वो नगर थी इमराबाद उधर यह मंगाने कनियों चला जाता है मंगाने तो भी थोड़ा जहा गांह जाके गांह फिर समुद्र आ जाता है इमराबाद एक रोड़ी से बैठे से भाई मरदाने ने हुक्म किया हजूर ने मरदाना अरवार गुलाब कर संयम कर अकाल पुरख का हुक्म आया सानू समुंदर में अग ला गई असी बुझानी है समुंदर में अग ला गई असी बुझानी है वह सतवादी थी असी कहने जात का मरासी छोटी जात की अभी बोली है थोड़ा सवाल करने ਕਰੀਮਾਂ ਛੋਟੀਆਂ ਤੁਸੀਂ ਜਾਣੋ ਵੀ ਸੁਰਿੰਦਰ ਜੀ ਆ ਕੇ ਲੱਗ ਗਈ ਤਾਂ ਵਧਾਵਾਂਗੇ ਨਾਲ। ਇਹ ਤਾਂ ਅਥਾਹ ਜ਼ਿਆਦਾ ਸਾਰੀ ਦੁਨੀਆਂ ਦਾ ਇਕੱਠਾ ਹੋਇਆ, ਉਹਨੂੰ ਅੱਗ ਕਿੱਥੋਂ ਲੱਗ ਗਈ? ਮੈਦਾਨਾ ਤੈਨੂੰ ਅਸੀਂ ਸਿੱਖ ਬਣਾ ਕੇ ਨਾਲ ਰੱਖਿਆ, ਸਿੱਖ ਵੀ ਸ਼ੰਕਾ ਨਹੀਂ ਹੁੰਦੀ, ਤੈਨੂੰ ਕਿੱਥੋਂ ਅੱਗ ਕਹਿੰਦਾ ਭੁੱਲ ਗਿਆ ਜੀ। ਦੁਨੀਆਂ ਸ਼ਬਦ ਫੇਰ ਕਿਹਾ ਅਸੀਂ ਹਾਂ ਹਲੇ ਪੱਗੀ ਜੀਵ ਮਰਦਾਨਾ ਛੇਤੀ ਕਰ ਗੁਲਾਫ ਰਵਾਜ ਨੂੰ ਗੁਲਾਬ ਕਰ ਕੱਪੜੇ ਜਗਣ ਹੇਠ ਛੇਤੀ ਚੱਲ ਗੁਰੂ ਨਾਨਕ ਵਾਲੇ ਚਾਰ ਬ੍ਰਹਮ ਸੱਤਾ ਨਾਲ ਉੱਥੇ ਚਲੀਏ। ਸਮੁੰਦਰ ਨੂੰ ਅੱਗ ਲੱਗੀ ਤਾਂ ਪਹਿਲਾਂ ਕਿਹਾ, ਦੂਜੀ ਗ੍ਰਹਿ ਬਾਬਨ ਚੰਦਰ ਨੂੰ ਅੱਗ ਲੱਗ ਗਈ। ਬੜੀ ਹੈਰਾਨੀ ਦੀ ਗੱਲ ਹੈ, ਬਾਬਨ ਚੰਦਰ ਨੂੰ ਤਾਂ ਜੇ ਇੱਕ ਚੁਟਕੀ ਉਹਦੇ ਗੂੜ ਦੀ ਪਾ ਦੀਏ ਜਲਦੇ ਹੋਏ ਕੜਾਹੇ ਵਿੱਚ, ਉਹ ਠੰਡਾ ਹੋ ਜਾਂਦਾ। ਚੰਦਨ ਇੰਨਾ ਠੰਡਾ ਮਹਾਰਾਜ, ਉਹਨੂੰ ਚੰਦਨ ਨੂੰ ਅੱਗ ਲੱਗੀ ਕੌਣ ਜਾਊਗੇ? ਤਾਂ ਦੋਨੋਂ ਹੀ ਕਹਿੰਦਾ, ਤੁਹਾਡੀ ਰਜ਼ਾ ਮੈਂ ਹਾਜ਼ਰ ਹਾਂ, ਮੈਂ ਆਪਦਾ ਬਣਦਾ, ਮੇਰੀ ਭੁੱਲ ਮਾਫ ਕਰ ਦਿਓ। ਅੱਖਾਂ ਵਿੱਚ ਹੰਦਾ ਦੋਸ ਮੁਸਲਮਾਨ ਫਕੀਰ ਸੀ, ਆਪਣੇ ਪੰਜਾਬ 'ਚ ਰਹਿਣ ਵਾਲਾ। ਉਹਦੇ ਕੋਲ ਆ ਗਏ ਸ਼ਾਲਕੋਟ, ਉਹਨਾਂ ਸੇਵਕਾਂ ਨੂੰ ਕਿਹਾ, ਉੱਥੇ ਹੰਦਾ ਦੋਸ ਬੜਾ ਮਸ਼ਹੂਰ ਫਕੀਰ ਸੀ, ਸਾਰਾ ਸ਼ਹਿਰ ਸਤਿਕਾਰ ਕਰਦਾ ਸੀ, ਉਮਰ ਦਾ ਵੀ ਬੁੜਾ ਹੋਇਆ ਸੀ, ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਕਮਾਈ ਵਾਲਾ ਸਾਧੂ ਸੀ, ਕੋਈ ਮਹਾਜਨ ਦੇ ਇਲਾਜ ਨਹੀਂ ਸੀ। ਉਹਦੀ ਸੋਚ ਸੁਣ ਕੇ ਵੀ ਤੂੰ ਉਹਦੀ ਸੇਵਾ ਕਰ, ਉਹ ਸਾਈ ਲੋਕ ਹੈ, ਬੜਾ ਤਕੜਾ ਰੱਬ ਦੀ ਪਹੁੰਚ ਵਾਲਾ ਅਰਫ ਹੈ, ਤੈਨੂੰ ਪੁੱਤਰ ਮਿਲ ਜੂ। ਕਿਸੇ ਸੰਗੀਤ ਦੇ ਕਹਿ ਤੇ ਉੱਥੇ ਦਿਨ ਰਾਤ ਝਾੜੂ ਦੇਣ ਜਾਇਆ ਕਰੇ, ਆਲੇ ਦੁਆਲੇ ਫਿਰੀ ਜਾਏ, ਇੱਕ ਦਿਨ ਜਿਹੜੀ ਮੰਗ ਨਹੀਂ ਕਰਨੀ ਇਹ ਛੇਤੀ ਵਸ ਕਰ ਲੈਂਦੀ ਹੈ ਮਾਲਕ ਨੂੰ, ਬਿਨਾਂ ਮੰਗੇ ਸੇਵਾ ਕਰੀ ਜਾਣੀ, ਕੁਛ ਮੰਗਣਾ ਨਹੀਂ। ਉਹਨੂੰ ਦੇਖ ਕੇ ਸੰਤ ਬੜੇ ਪ੍ਰਸੰਨ ਹੋਏ ਵੀ ਲੱਗਦਾ ਅਮੀਰ ਹੈ, ਇਹ ਦਿਨ ਨਾ ਰਾਤ ਅਸਵੇ ਨੂੰ ਪਿਆ ਹੀ ਨਹੀਂ ਦੇਖਦਾ। ਉਹਨੂੰ ਕਹਿੰਦੇ ਵੀ ਭਲਾ ਤੂੰ ਅਮੀਰ ਲੱਗਦਾ, ਤੈਨੂੰ ਕੀ ਕਰਜਾ ਜੀ, ਦਿਨ ਰਾਤ ਪੈਂਦਾ ਨਹੀਂ, ਰਾਮ ਨਹੀਂ ਕਰਦਾ ਕਿਸੇ ਵੇਲੇ, ਮੈਨੂੰ ਤੇਰੀ ਰਹਿਤ ਤਾਂ ਤੂੰ ਅਮੀਰ ਲੱਗਦਾ। ਕਹਿੰਦਾ ਮਹਾਰਾਜ ਤੁਹਾਡਾ ਕੁਛ ਬੜਾ ਖੁਸ਼ ਬਖਸ਼ਿਆ, ਮੈਨੂੰ ਸ਼ਾਹੂਕਾਰ ਕਹਿ ਕੇ ਬੁਲਾਵਾ, ਮੇਰੇ ਕੋਲ ਪਦਾਰਥ ਬਹੁਤ ਹੈ, ਤੁਹਾਡਾ ਦਿੱਤਾ ਪਰ ਜੱਗ ਦੀ ਸਾਂਝ ਨਹੀਂ ਹੈ। ਸਵਾਲ ਤਾਂ ਸਾਡੇ 'ਚ ਹੁੰਦਾ ਹੀ ਹੈ, ਹਮਦਾ ਦੋਸ ਨੇ ਪੁੱਛੇ ਤੋਂ ਦੱਸਿਆ ਉਸ ਮਹਾਜਨ ਨੇ ਵੀ ਮੇਰੇ ਔਲਾਦ ਨਹੀਂ ਹੈ, ਬੜੀਆਂ ਵਰਕਤਾਂ ਦਾ ਮਾਲਕ ਸੀ। ਅੱਧਾ ਮਿੰਟ ਵਿਚਾਰ ਕੇ ਕਹਿੰਦੇ ਵੀ ਇਹਨੂੰ ਬੜੀ ਸੇਵਾ, ਇੰਨਾ ਤਾਂ ਨਹੀਂ ਹੁੰਦਾ ਕਰੀ ਹੈ, ਪੁੱਤਰ ਦੇ ਤੇ ਤੈਨੂੰ ਤਿੰਨ ਆਉਣਗੇ ਤਾਂ ਆਨੰਦ ਸੇਵਾ ਬਿਨਾਂ ਮੰਗਣ ਤੋਂ ਕੀਤੀ ਹੈ, ਅਸੀਂ ਤੇਰਾ ਸੇਵਾ ਦੇ ਪ੍ਰਸੰਨ ਹਾਂ, ਪੁੱਤਰ ਦੇ ਨੇ ਤਿੰਨ ਦਿੱਤੇ ਪਰ ਸਾਡੀ ਅਵਸਥਾ ਹੋ ਗਈ ਵਿਰਧ, ਕੋਈ ਲਾਇਕ ਸੇਵਕ ਨਹੀਂ ਜਿਹੜਾ ਸਾਡੀ ਸੇਵਾ ਕਰੇ, ਸਾਡੀ ਸੇਵਾ ਵਾਸਤੇ ਇੱਕ ਸਾਡਾ ਰਿਹਾ, ਇੱਕ ਪੁੱਤਰ ਕੰਮ ਕਰਨ ਵਾਲਾ ਹੋਏ ਤੇ ਸਾਡੀ ਸੇਵਾ ਕਰਨ ਹੋਏ ਤੇ ਅਸੀਂ ਲਵਾਂਗੇ। ਮਹਾਰਾਜ ਤੁਸੀਂ ਮੈਨੂੰ ਤਿੰਨ ਦਿਨੇ, ਇੱਕ ਤੁਹਾਡਾ ਰਿਹਾ, ਦੋ ਤਾਂ ਫਿਰ ਵੀ ਤੁਸੀਂ ਬਖਸ਼ੇ, ਪੁੱਤਰ ਤਾਂ ਤੁਹਾਡੇ ਹੀ ਨੇ, ਇਹ ਸਾਡੀ ਸੰਸਾਰੀਆਂ ਦੀ ਇੱਥੋਂ ਹੀ ਕਮੀ ਸੰਸਾਰੀ ਪਾਈ ਜਾਂਦੇ, ਅਸੀਂ ਸੰਸੇ ਯਾਤਰੀ ਹੁੰਦੇ ਹਾਂ। ਉਹਦੇ ਸਮੇਂ ਵਾਲ ਪੁੱਤਰ ਵਾਕਸ਼ਾਹ ਦਾ ਪੂਰਾ ਹੋ ਗਿਆ, ਤਿੰਨੇ ਹੋ ਗਏ, ਉਹ ਜੇ ਉੱਧਰ ਕਿਰਿਆ ਸਾਧਨ ਜਾਂਦਾ ਹੋਵੇ ਤਾਂ ਕਿਰਿਆ ਜਾਲ ਮੱਥਾ ਨਿਕਲਦੇ ਹੈ ਪਿਆ, ਵੀ ਸਾਧ ਨੂੰ ਪੁੱਤ ਦੇਣਾ ਤੂੰ। ਉਹਦੇ ਸਮੇਂ ਨਾਲ ਤਿੰਨੇ ਹੀ ਹੋ ਗਏ, ਸਾਧ ਨੂੰ ਗਰਮੀ ਚੜ ਗਈ, ਸਗੋਂ ਸਮੁੰਦਰ ਨੂੰ ਅੱਗ ਨਹੀਂ ਲੱਗਦੀ, ਜਿਹਨੂੰ ਮਹਾਂਪੁਰਖ ਕਹਿੰਦੇ ਆ ਤੋੜਦੇ ਆ, ਉਹ ਸਾਨੂੰ ਵੀਰਾਂ ਭਾਗਾਂ ਤੇ ਮਿਲਦਾ ਨਹੀਂ, ਮੇਰੇ ਵਰਗੇ ਰੋਟੀਆਂ ਖਾਣ ਵਾਲੇ ਸਾਧ ਬਥੇਰੇ ਆ। ਗੁਰੂ ਨਾਲ ਸੁਰ ਹੋਣ ਵਾਲਾ ਅਸੀਂ ਪਛਾਣ ਵੀ ਨਹੀਂ ਸਕਦੇ, ਉਹਨੇ ਕਿਸੇ ਉੱਤਮ ਸਖੀ ਦੀ ਸੰਗਤ ਨਾਲ ਜਾ ਲਈਏ ਤਾਂ ਜਾ ਲਈਏ, ਅਸੀਂ ਉਹ ਸਾਧ ਨੂੰ ਜਾਣ ਵੀ ਨਹੀਂ ਸਕਦੇ। ਸਾਧਨਾ ਨਿਰਵਨ ਪਾ ਕੇ ਕਰਮ, ਸਾਧ ਸ਼ਬਦ ਨੂੰ ਕਦੇ ਨਿੰਦਰ 'ਚ ਨਹੀਂ ਲਾਉਣਾ, ਆਹ ਬਾਣੀ ਸਾਰੀ ਸਾਧ ਦੀ ਹੈ, ਜੇ ਤੁਸੀਂ ਵਿਅਕਤੀ ਨਹੀਂ ਸੜਦਾ ਲਿਆਉਂਦੇ, ਇੱਥੇ ਸੈਂਕੜੇ ਸਰੀਰਾਂ ਦੀ ਬਾਣੀ ਹੈ, ਸਾਰੇ ਹੀ ਸਵਸਥਾ ਦੇ ਮਾਲਕ ਨੇ, ਹਜ਼ੂਰ ਦੇ ਹੱਥੇ ਟਾਏ ਨੇ, ਉਹਨਾਂ ਦੀ ਛਤਰ ਸਹਾਇਕ ਨੇ ਬਾਣੀ, ਉਹਨਾਂ ਨੇ ਉਹਨਾਂ ਦੀ ਲਈ ਹੈ ਜਿਹੜੇ ਉਸ ਵਸਤਾ ਦੇ ਮਾਲਕ ਤੇ। ਇਸ ਬਾਣੀ ਨੂੰ ਚੁੱਕ ਜਾਓ, ਤੁਹਾਡਾ ਸਾਰਾ ਕੰਮ ਪੂਰੇ ਹੋ ਜਾਣਗੇ। ਮਹਾਤਮਾ ਜੇ ਤੁਹਾਨੂੰ ਟਾਈਮ ਨਾਲ ਮਹਾਤਮਾ ਤੇ ਵਿਸ਼ਵਾਸ ਨਹੀਂ ਵੀ ਦੁਨੀਆਂਦਾਰ ਤਾਂ ਲੁੱਟ ਫੋੜ ਕੇ ਸਾਰੇ ਲੁੱਟ ਖਾਣ ਵਾਲੇ ਨੇ, ਜਿਹੜੇ ਆਉਂਦੇ ਨੇ ਸਾਰੇ ਦੋ ਚੇਲਿਆਂ ਵਾਲੇ ਨੇ, ਉਹਨਾਂ ਦੀ ਵਡਿਆਈ ਕਿਵੇਂ, ਸਾਡੇ ਸੰਤ ਸਾਡੇ ਸੰਤ ਵੀ ਦੁਨੀਆਂ ਉੱਤੇ ਸੰਤ ਕਿੱਥੇ ਆਉਣ, ਗੁਰੂ ਨਾਨਕ ਸੰਤ ਹੋਇਆ, ਕਿਹੜਾ ਸੰਤ ਹੋਇਆ, ਇਹ ਨਾਮਕਨ ਗੱਲ ਰਿਹਾ ਜਿਹੜਾ ਕਹੇ ਵੀ ਗੁਰੂ ਮਗਰੋਂ ਨਹੀਂ ਹੋਇਆ। ਕੋਈ ਵੀ ਚੀਜ਼ ਹੋਵੇ ਉਹਦੇ ਮਗਰ ਕਿਤਨੀ ਵਿਨਾਸ਼ ਕਰੇ, ਜਿਹੜੀ ਕਰਤਾਰੇ ਪੈਦਾ ਕਰਤੀ ਚੀਜ਼ ਉਹਦਾ ਨਹੀਂ ਹੁੰਦਾ। ਬੜੀਆਂ ਆਦਮ ਚੀਜ਼ਾਂ ਨੇ, ਉਹ ਕਿਸੇ ਰੋਡ ਰਹਿਣ ਵਾਲੀਆਂ ਨਹੀਂ, ਮਗਰ ਰਹਿੰਦੀਆਂ ਨਹੀਂ ਹੈ, ਘੁੱਗੀ ਜਾਨਵਰ ਹੈ ਕਿ ਪਰਿੰਦਿਆਂ ਵਿੱਚੋਂ, ਬਹੁਤੇ ਸ਼ੀਲ ਜਾਨਵਰ ਹੈ ਪੰਜਾਬ 'ਚ ਜਾ ਰਹੇ ਹੈ, ਉਹਦੇ ਸਾਰੇ ਜਾਨਵਰ ਅੰਡੇ ਖਾ ਲੈਂਦੇ, ਕਾਂ ਤਾਂ ਖਾਂਦਾ ਹੀ ਹੈ, ਮਗਰ ਜਿਹੜੀ ਹੋਰ ਉਹਦੀ ਇੱਕ ਚਿੜੀ ਹੁੰਦੀ ਹੈ ਕਾਲੀ ਜੀ, ਉਹ ਖਾ ਜਾਂਦੀ ਹੈ, ਕਾਂ ਤਾਂ ਇਲਤੀ ਨੇ, ਉਹ ਇੱਕੋ ਨੂੰ ਦੋ ਕਾਂ ਇਕੱਠੇ ਰਲ ਕੇ ਜਾਣਗੇ, ਇੱਕੋ ਨੂੰ ਛੇੜੂਗਾ ਉਹ ਭੌਕੂਗੀ, ਉਹਦੇ ਮਗਰ ਵਜੂ ਦੂਗਾ ਉਹਦਾ ਅੰਡਾ ਚੱਕ ਕੇ ਲੈ ਜੂ ਕਾਂ ਉਸ ਨੂੰ। ਮਗਰ ਉਹ ਘੁੱਗੀ ਦਾ ਦੱਸਿਆ ਵੀ ਬੜਾ ਸ਼ੀਲ ਜਾਨਵਰ ਹੈ, ਉਹ ਖਾਂਦਾ ਵੀ ਦਾਣਾ ਹੀ ਹੈ, ਹੋਰ ਮਾਸ ਵਾਲੀ ਚੀਜ਼ ਵੀ ਨਹੀਂ ਖਾਂਦਾ। ਮੈਨੂੰ ਇੰਨੀਆਂ ਚੀਜ਼ਾਂ ਮਾਰਨ ਵਾਲੀਆਂ ਨੇ ਪੰਗਤੀਆਂ ਉਹਦੀਆਂ ਵੀ ਹੋਵੇ, ਜਿਵੇਂ ਨਾਸ ਨਹੀਂ ਕਿਸੇ ਚੀਜ਼ ਦਾ ਹੁੰਦਾ ਜਿਹੜੀ ਨੂੰ ਕਰਤਾਰ ਨੇ ਬਣਾ ਦਿੱਤਾ, ਬਹੁਤ ਨੇ ਘੁੱਗੀਆਂ। ਹਮਜਾ ਕੋ ਉਸ ਨੂੰ ਗਰਮੀ ਚੜ ਗਈ, ਮਹਾਂਪੁਰਖਾਂ ਨੂੰ ਹੀ ਸਾਗਰ ਸਮੁੰਦਰ ਕਿਹਾ, ਇਹਨਾਂ ਨੂੰ ਹੀ ਚੰਦਨ ਕਿਹਾ। ਚੰਦਨ ਵਾਸਤੇ ਵੇਖ ਕੇ ਦਰਖਤ ਆ, ਉਹ ਕੀ ਜਾਣਦਾ ਵੀ ਚੰਦਨ, ਉਹਨਾਂ ਨੂੰ ਵੀ ਕਿਸੇ ਗੁਣੀ ਗਿਆਨੀ ਮਹਾਤਮਾ ਨੇ ਹੀ ਪਰਖਿਆ, ਕਿਸੇ ਅਕਲ ਵਾਲੇ ਨੇ ਪਰਖਿਆ ਵੀ ਇਹਨੂੰ ਮਿਲ ਕੇ ਬਾਕੀ ਵੀ ਚੰਦਨ ਹੋ ਗਏ, ਇਹ ਬੜਾ ਮਹਿੰਗਾ ਦਰਖਤ ਹੈ। ਉਸ ਨੂੰ ਭਾਈ ਸਾਹਿਬ ਜੀ ਨੇ ਮਹਿੰਗਾ ਦੱਸਿਆ, ਜੈਸੇ ਸਰਸਲਤਾ ਸਕਲ ਮੇਂ ਸਮੁੰਦਰ ਵਢੋ, ਮੇਰ ਮੇਂ ਸੁਮੇਰ ਵਢੋ, ਜਗਤ ਵਿਖਾਲ ਹੈ। ਵੀ ਜਗਤ ਦੀ ਵਿਆਖਿਆ ਵੀ ਸੁਮੇਰ ਪਰਬਤ ਸਾਰਿਆਂ ਨੇ ਉੱਚਾ ਹੈ ਵੀ ਸੋਨੇ ਦਾ, ਉੱਚਾ ਵੀ ਵਾਲਾ ਹੈ। ਜੈਸੇ ਸਰਸਲਤਾ ਸਕਲ ਮੇਂ ਸੁਮੇਰ ਵਢੋ, ਮੇਰ ਮੇਂ ਸੁਮੇਰ ਵਢੋ, ਜਗਤ ਵਿਖਾਲ ਹੈ। ਤਰਵਰ ਵਿਖੇ ਜੈਸੇ ਚੰਦਨ ਮੇਰਖ ਵਢੋ, ਉਹ ਕਾਦੇ 'ਚ ਨਹੀਂ ਵੜਾ, ਕਾਦੇ 'ਚ 52 ਉਮਰ ਦਾ ਹੀ ਹੁੰਦਾ ਹੈ, ਉਹਦਾ ਗੁਣ ਵੜਾ ਹੈ, ਜਿੱਥੇ ਤੱਕ ਉਹਦੀ ਹਵਾ ਜਾ ਪਹੁੰਚਦੇ ਨੇ ਬਾਕੀ ਸਾਰੇ ਨੂੰ ਚੰਦਨ ਬਣਾਉਂਦਾ ਹੈ। ਉਹਦੇ 'ਚ ਸਿਫਤ ਹੈ, ਇਹ ਵੀ ਕਿਸੇ ਗੁਰਵਾਰ ਨੇ ਟੋਲਿਆ, ਉਹਦੇ ਨੂੰ ਦੱਸਿਆ ਮੈਂ ਚੰਦਨ ਮੇਰੀ ਟੋਲੋ, ਉਹਦਾ ਇੱਕ ਜੰਗਲ ਦਾ ਦਰਖਤ ਹੈ, ਪੌਦਾ ਛੋਟਾ ਜਿਹਾ ਜੰਗਲੀ ਬੂਟੀ ਹੈ, ਏਕਲ ਵਾਲੇ ਟੋੜੇ ਨੇ, ਤਰਸ ਦੀ ਵੱਟੀ ਹੈ ਸਾਰੇ ਪਰਬਤਾਂ ਨਾਲੋਂ ਛੋਟੀ, ਪਰਬਤ ਬਹੁਤ ਵੱਡੇ ਵੱਡੇ ਪਹਾੜ ਦੇ ਹਨ, ਛੋਟੇ ਛੋਟੇ ਵੱਟੇ ਵੀ ਹੈਗੇ, ਪਾਈਏ ਦੁਸੇਰੇ ਵੀ ਹੈਗੇ, ਉਹ ਬਹੁਤ ਹੀ ਛੋਟੀ ਹੁੰਦੀ ਹੈ, ਮਗਰ ਉਹ ਜੇ ਸੋਨੇ ਨੂੰ ਲਾਈਏ ਛੇ ਚਾਰਾਂ ਹੀ ਧਾਤੂ ਨੂੰ ਲਾ ਦਈਏ ਸਾਰੇ ਨੂੰ ਸੋਨਾ ਬਣਾਉਂਦੀ ਹੈ, ਜਿਹਨੂੰ ਪਾਰਸ ਲੱਗ ਜਾਏ ਸੋਨਾ ਬਣ ਜਾਂਦਾ ਹੈ। ਉਸੇ ਨੇ ਇਸੇ ਕਰਕੇ ਉਹਨੂੰ ਕਿਹਾ ਵੀ ਸਾਰੇ ਪੱਥਰਾਂ ਨਾਲੋਂ ਪਰਸ ਦੀ ਵੱਡੀ ਵੱਡੀ ਮੰਨੀ ਹੋਈ ਹੈ, ਗੁਣ ਕਰਕੇ ਦਰਖਤਾਂ ਵਿੱਚੋਂ ਚੰਦਨ ਨੂੰ ਬੜਾ ਮੰਨਿਆ ਹੋਇਆ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਵਟੋ, ਧਾਤੂ ਨੇ ਕਣਕ ਅਤੀ ਉੱਤਮ ਕਰਵਾ ਰਿਹਾ, ਧਾਤੂਆਂ ਦੇ ਵਿੱਚ ਸੋਨਾ ਮਹਿੰਗਾ ਮੰਨਿਆ ਹੋਇਆ ਹੈ। ਪੰਛੀਓ ਮੇਂ ਹੰਸ, ਉਹ ਮੋਤੀ ਖਾਂਦਾ, ਹੋਰ ਚੋਗਾ ਨਹੀਂ ਉਹਦਾ ਕੋਈ, ਜਾਂ ਕੱਚਾ ਦੁੱਧ, ਦੁੱਧ ਕੱਚਾ ਪਾਣੀ 'ਚ ਰਲਾ ਕੇ ਰੱਖ ਦਿਓ, ਉਹ ਪਾਣੀ ਛੱਡ ਜਾਓ, ਦੁੱਧ ਪੀ ਜਾਊ। ਵਾਸਤੋ ਮੇਂ ਸਾਧ ਸਿੰਘ ਜੀ ਕਹਾਣੀਆਂ ਨੇ, ਮਹਾਂਪੁਰਖ ਦੀ ਨਿਸ਼ਾਨੀ ਹੈ, ਅਸੀਂ ਜਾਣਦੇ ਹਾਂ ਦੁੱਧ ਪਾਣੀ ਨੂੰ, ਪਰ ਫਿਰ ਪਾਣੀ ਪੀਂਦੇ ਹਾਂ, ਦੁੱਧ ਛੱਡੀ ਜਾਂਦੇ ਹਾਂ, ਆ ਰੀਤੀ ਤੋਰੀ ਗੁਰੂ ਨਾਨਕ ਦੇਵ ਜੀ ਨੇ। ਭਾਈ ਬੰਨਣ ਵਾਲੀ ਬੀੜ ਵਿੱਚ ਸ਼ਬਦ ਹੈ, ਜੇ ਕਿਸੇ ਨੂੰ ਦੇਖਣ ਦੀ ਸ਼ੰਕਾ ਹੋਵੇ, ਐਸ ਦਰਬਾਰ 'ਚ ਨਹੀਂ ਹੈ, ਵੀ ਜਿਹੜਾ ਆਪੇ ਦੇਣ ਹੈ ਦਾਰ ਸ਼ਰਧਾ ਨਾਲ ਆਪਣੇ ਇਸ਼ਟ ਨੂੰ ਜਾਂ ਕਿਸੇ ਸਾਧੂ ਨੂੰ, ਜਿੱਥੇ ਤੇਰੀ ਭਾਵਨਾ ਹੈ, ਆਪੇ ਦੇਣਾ ਦੁੱਧ ਹੈ, ਉਸ ਨੂੰ ਕਥਨ ਹੀ ਉਹ ਕੀਤਾ ਭਾਈ ਵੱਲੋਂ ਨੇ, ਉਹਨਾਂ ਦੀ ਬੀੜ 'ਚ ਹੈ, ਆਪੇ ਦਿੱਤਾ ਦੁੱਧ ਬਰੋਬਰ, ਮੰਗ ਲਿਆ ਸੋ ਪਾਣੀ, ਖੋਹਿਆ ਖੁੰਝਿਆ ਰੱਤ ਬਰੋਬਰ, ਕਹੋ ਨਾਨਕ ਨਿਰਵਾਣੀ। ਭਾਈ ਬੰਨੇ ਵਾਲੀ ਬੀੜ 'ਚ ਸ਼ਬਦ ਹੈਗਾ ਹੈ ਸਹੀ, ਐਸ 'ਚ ਨਹੀਂ ਹੈ, ਵੀ ਆਪ ਜਿਹੜਾ ਖੋਹਿਆ ਹੈ ਉਹ ਖੂਨ ਦੇ ਬਰਾਬਰ ਹੈ, ਵੀ ਉੱਥੇ ਕਿਹੜੇ ਜੀ ਗੁਰਦੁਆਰਾ ਪਾਉਣਾ, ਇੱਕ ਸਾਡੇ ਗੁਰਮੁਖ ਸਾਊ ਹੈ, ਉਹ ਮੈਨੂੰ ਕਹਿੰਦਾ ਬਾਬਾ ਜੀ ਆਪਾਂ ਪਦਾਰਥ ਤਾਂ ਆਪਣੇ ਕੋਲ ਹੈ ਨਹੀਂ, ਗੁਰਦੁਆਰਾ ਬੜਾ ਸਾਰਾ ਰਹਿ ਬਣਿਆ, ਜੇ ਮੈਂ ਲੈਟਰੀ ਪਾ ਦਿਆ ਨਿਕਲਿਆ ਉਹ ਮੈਂ ਗੁਰਦੁਆਰੇ ਨੂੰ ਦੇ ਦਿਉ, ਵੀ ਛੋਟਾ ਜਿਹਾ ਗੁਰਦੁਆਰਾ ਬਣਾ ਲਓ, ਹਰ ਜਸ ਕਰਨੇ, ਹਰ ਜਸ ਉੱਥੇ ਹੀ ਚੰਗਾ ਜਿੱਥੇ ਖਹਿ ਕੇ ਬੈਠੀਏ। ਸਤ ਸੰਗਤ ਕੀ ਪੀਰ ਜੋ ਪਾਈ ਤੇ ਨਾਨਕ ਪਿਆ ਸੰਗ ਮਿਰੀਆ, ਪੀਰ ਵਾਲੇ ਨੇ ਸੁਣਿਆ ਛੋਟਾ ਜਿਹਾ ਪਾ ਕੇ ਸਾਰ ਲਓ, ਮੈਂ ਗੁਰਦੁਆਰੇ ਪਾਉਣ ਨਹੀਂ ਨਿਕਲਿਆ, ਗੁਰਦੁਆਰਿਆਂ 'ਚ ਬੈਠਣਾ ਵਾ ਵੀ ਤੋ, ਫਿਰ ਕੋਈ ਸੋਨੇ ਦਾ ਤੁਸੀਂ ਮੰਦਰ ਪਾ ਲਓਗੇ, ਸੋਨੇ ਦਾ ਯੂਨੀਵਰਸਿਟੀ ਪਾ ਲਓਗੇ, ਕਾਲਜ ਪਾ ਲਓਗੇ, ਜੇ ਇੱਥੇ ਪੜ੍ਹਾਉਣ ਵਾਲਾ ਲਾਇਕ ਨਾ ਹੋਵੇ ਕਿਸੇ ਹਾਲੇ ਕੋਲ ਤਾਂ, ਅਤੇ ਗੁਰਦੁਆਰਾ ਤੁਸੀਂ ਸੋਨੇ ਦਾ ਬਣਾ ਲਿਆ ਹੈ, ਸਤ ਸੰਗਤ ਦੀ ਪਵਿੱਤਰੀ ਹੈ, ਲਾਉਣ ਵਾਲਾ ਨੇਕ ਹੈ, ਸਾਰੀ ਸੰਗਤ ਜਾਣਦੀ ਆਪਣੇ ਸਾਡੇ ਕੋਲ ਬੈਠਣ ਵਾਲੇ, ਵੀ ਜੇ ਇੱਥੇ ਬੈਠਣ ਵਾਲਾ ਨਾ ਹੋਵੇ ਲੜਾਈ ਪਾਉਣੀ ਹੈ, ਫਿਰ ਇੱਟਾਂ ਲੱਗੇ ਦਾ ਕੀ ਸਾਰਾ, ਗੁਰੂ ਸਾਹਿਬ ਦੀ ਪੂਜਾ ਨਾ ਹੋਵੇ ਆਪਣੀ ਕਲਿਆਣ ਦਾ ਸਾਧਨ, ਤਾਂ ਗੁਰੂ ਦੀ ਪੂਜਾ। ਬੰਨਾ ਟੋਲੋ ਦਸਾਂ ਰੂਪਾਂ ਨੇ ਕਿਤੇ ਹੁਦਰਾ ਨਹੀਂ ਪਾਇਆ, 239 ਵਰੇ ਯਾਤਰਾ ਕਰ ਗਏ ਮਨੁੱਖ ਜਾਮ ਵਿੱਚ ਨਿਰੰਕਾਰ, ਗੁਰੂ ਨਾਨਕ ਦੀ ਸੰਪਰਤਾ 'ਚ ਕਿਤੇ ਹੁਦਰਾ ਨਹੀਂ ਪਾਇਆ, ਦਰਸ਼ਨ ਕਰਕੇ ਪੱਥਰ ਵਰਗੀਆਂ ਰੂਹਾਂ ਤਰ ਗਈਆਂ। ਹੁਣ ਕੋਈ ਹੈ ਤਾਰਨ ਵਾਲਾ, ਉਹ ਬੰਦਗੀ ਸੀ, ਬੰਦਗੀ ਵਾਲੀਆਂ ਰੂਹਾਂ ਸੀ, ਬੰਦਗੀਆਂ ਨੇ ਵੀ ਨਾਲ ਰਹਿਣ ਵਾਲੇ ਕਰਦੇ ਤੇ। ਭਾਈ ਮਰਦਾਨੇ ਨੇ ਉਹ ਮਰਾਸੀਆਂ ਦਾ ਮੁੰਡਾ ਸੀ, ਬਾਲਾ ਜੱਟਾਂ ਦਾ ਮੁੰਡਾ ਸੀ, ਕਿਤੇ ਕੋਈ ਸਬੂਤ ਹੈ ਕਿਸੇ ਗ੍ਰੰਥ ਦੀ ਉਹਨੇ ਗਵਾਈ, ਉਹਨੇ ਪੂਜਾ ਲਈ ਹੈ ਜਾਂ ਉਸਨੇ ਤਨਖਾਹ ਲਈ ਹੈ, ਸਾਰੇ ਉਹ ਨਾਲ ਰਹੇ ਨੇ। ਹੁਣ ਕੋਈ ਗੁਰਦੁਆਰਾ ਹੈ ਤਨਖਾਹ ਤੋਂ ਬਿਨਾਂ? ਵਿਹਾਰ ਸੋਹਣੇ, ਬੁਰੀ ਗੱਲ ਨਹੀਂ, ਇੱਕ ਤਾਂ ਉਹਦਾ ਚੱਕੀ ਗਈ ਨਾ, ਕਰਤਾ ਹੀ ਕਿਸੇ ਨੇ ਰੋਟੀ ਮੁੰਡੇ ਦੇ ਦਿੰਦੇ, ਜੇ ਦੂਜੇ ਦਾ ਸ਼ਗਨ ਨੇ ਪੈਸੇ ਦੇਣੇ ਪੈਣੇ ਨੇ, ਫਿਰ ਤਾਂ ਸਾਰੇ ਦੂਏ ਬਣ ਗਏ, ਕਰਦਾ ਤਾਂ ਕੋਈ ਰਿਹਾ ਹੀ ਆ, ਚਾਹੇ ਮੁੰਡੇ ਦਾ ਹੀ ਸਕਣਾ, ਮਿਹਨਤ ਹੀ ਲੈਣੀ ਹੈ, ਫਿਰ ਗੁਰੂ ਨਾਲ ਪਿਆਰ ਕੀ। ਦਸਵੇਂ ਪਾਤਸ਼ਾਹ ਜੀ ਕਿਤੇ ਇਤਿਹਾਸ ਗਵਾਹੀ ਨਹੀਂ ਦਿੰਦਾ, ਇੰਨਾ ਜੰਗ ਕੀਤਾ ਵੀ ਉਹਨਾਂ ਨੇ ਤਨਖਾਹ 'ਤੇ ਜਵਾਨ ਰੱਖੇ ਨੇ ਸਾਰੇ ਪ੍ਰੇਮ ਵਿੱਚ। ਤਾਂ ਇਹ ਤਾਂ ਘਰ ਪ੍ਰੇਮੀਆਂ ਨੇ ਇਕੱਠ ਹੋਣ ਦਾ, ਆਹ ਜਗ੍ਹਾ ਪ੍ਰੇਮੀਆਂ ਨੇ ਪਾਈ ਹੈ, ਚਾਹੇ ਕਿਸੇ ਨੇ ਕੌਡੀ ਦਿੱਤੀ ਹੈ ਉਹਦੀ ਕੌਡੀ ਲੱਖ ਵਰਗੀ ਉਹਨੇ ਪਵਾ ਕੇ ਦਿੱਤੀ ਹੈ, ਚਾਹੇ ਕਿਸੇ ਨੇ ਲੱਖ ਦਿੱਤਾ, ਇੱਕ ਤਾਂ ਸਵਾਲ ਹੈ ਵੀ ਇੱਥੇ ਮੰਗੀ ਨਹੀਂ। ਮਹਾਂਪੁਰਖਾਂ ਦੇ ਵਚਨ 'ਤੇ ਤਾਕਤ ਦਿਓ ਸਤਸੰਗ ਜੀ, ਇਵੇਂ ਸਾਡੇ 'ਚ ਬਣੀ ਰਹੇ। ਮੈਂ ਭਾਈ ਸਾਹਿਬ ਇੱਥੇ ਦੋ ਤਿੰਨ ਸਰੀਰ ਸਾਡੇ ਇਲਾਕੇ ਦੇ ਬੈਠੇ ਨੇ, ਗਿਆਨੀ ਜੀ ਵੀ ਇਲਾਕੇ ਦੇ ਨੇ, ਦੋਨੋਂ ਹੀ ਗਿਆਨੀ ਨੇ, ਪੜ੍ਹੇ ਵੀ ਸੁਧਾਰ ਨੇ, ਪੜ੍ਹਾਇਆ ਵੀ ਸੁਧਾਰੀਆਂ ਨੇ, ਨਿਵਾਸ ਚੜ ਰਹੇ ਨੇ, ਜਿਹੜੇ ਹੁਣ ਬੋਲੇ ਤੇ ਗੁਰਮੁਖ। ਗਿਆਨੀ ਜੀ MLA ਨੇ, ਮੇਰੇ ਖਿਆਲ ਆ ਜੱਦੀ ਰਾਜ ਬਣਿਆ ਆਪਣੇ ਜੱਦੀ MLA 'ਚ ਲਿਆਉਣੇ, ਕਹਾ ਇਹਨਾਂ ਨੇ ਮੰਗੀ ਨਹੀਂ ਤਰੱਕੀ, ਵਾਧਾ ਘਾਟਾ ਕਰਨਾ ਪੈਂਦਾ, ਉਹ ਕਰਦੇ ਨਹੀਂ, ਇਹ ਨਹੀਂ ਗਾਹ ਹੋਏ। ਇਹ ਮੇਰੇ ਇਲਾਕੇ ਦੇ ਨੇ, ਮੈਂ ਆਪਣੇ ਇਲਾਕੇ ਦੇ ਵਿੱਚ ਪਿੰਡ ਵਾਲੇ ਨੇ ਤੋਰ ਲਿਆ ਪਹਿਲਾਂ 65 ਵਿੱਚ ਸਕੂਲ ਪਾਉਣ ਨੂੰ। ਮੈਂ ਬਹੁਤ ਬੇਨਤੀ ਕੀਤੀ ਵੀ ਮੈਂ ਪਿਤਾ ਹੜਵਾਉਂਦਾ, ਮੈਨੂੰ ਸੁਣੀਆਂ ਸਾਰੀ ਵਿਹੜੇ ਮਾਰਦੀ ਹੈ ਵੀ ਕਿੱਧਰੋਂ ਭੱਤੀ ਦਾ ਇਕੱਲਾ ਪੁੱਤੀ ਲਾਉਂਦਾ, ਮਾਲਾ ਫੜ ਕੇ ਬਹਿ ਗਿਆ ਅੰਦਰ, ਅਤੇ ਉਹ ਹੜਵਾਉਂਦਾ ਆਪ ਮਾਲਾ ਫਿਰਦਾ, ਕਿੱਡਾ ਪਖੰਡੀ ਹੈ ਵੀ ਮੈਂ ਇੰਨਾ ਬੋਲ ਕਬੋਲ ਸਹਾਰੇ ਨੇ, ਮੈਂ ਭਗਤੀ ਵਾਸਤੇ ਨਿਕਲਿਆ, ਮੈਂ ਸਕੂਲ ਪਾਉਣ ਨਹੀਂ ਜਾਣਾ ਤੁਹਾਡੇ ਨਾਲ। ਪੰਚਾਇਤ ਮਗਰ ਪੈ ਗਈ ਟਾਈਮ ਦੀ ਵੀ ਬਾਬਾ ਜੀ ਸਾਡੀ ਏਕਤਾ ਨਹੀਂ ਹੁੰਦੀ ਜੇ ਤੁਸੀਂ ਯਾਰ ਹੋ, ਅਤੇ ਮੈਂ ਮਨ ਦੇ ਵਿੱਚ ਮੈਂ ਵੀ ਜੀਵ ਆ ਸੰਸਾਰ ਦਾ, ਵੀ ਪੰਚਾਇਤ ਪਿੰਡ ਦੀ ਆਈ ਹੈ। ਮੈਂ ਉਹਨਾਂ ਨੂੰ ਕਹਿਤਾ ਭਾਈ ਕੱਲ੍ਹ ਨੂੰ ਆ ਜਿਓ, ਮੈਂ ਆਪਣੇ ਜਿਹੇ ਜੀ ਮੇਰੀ ਸਰਦਾ ਮੈਂ ਮਾਲਕ ਨੂੰ ਪੁੱਛਣਾ, ਮੈਂ ਆਪਣੀ ਸਮਾਧੀ 'ਚ ਬੈਠਿਆ ਬਾਬਾ ਜੀ ਨੂੰ ਪੁੱਛਿਆ, ਉਹਨਾਂ ਨੇ ਕਹਿਤਾ ਵੀ ਕਾਕਾ ਬੰਦਗੀ ਵਿੱਚ ਤਾਂ ਤੇਰੇ ਹਰਚ ਨਹੀਂ ਹੈ, ਇਹ ਤਾਂ ਬਹੁਤ ਨੇ ਬਣਾਉਣ ਵਾਲੇ ਤਾਂ ਨਹੀਂ, ਤੈਨੂੰ ਇਹ ਹਜ਼ਾਮ ਪੈ ਜੂਗਾ ਅਤੇ ਫਿਰ ਇਹ ਬੰਦਗੀ ਨਹੀਂ ਹੋਣੀ, ਪਰ ਇਸ ਜਗ੍ਹਾ ਦਾ ਤਾਂ ਇਸ ਸਕੂਲ ਦਾ ਤਾਂ ਸਮਾਂ ਹੈ, ਇਹਨੇ ਤਾਂ ਤੇਰੀ ਉਂਗਲੀ ਹੈ, ਇਹਨੇ ਤਾਂ ਆਪ ਹੀ ਬਣ ਗਏ, ਇਹਨਾਂ ਦਾ ਸਮਾਂ ਹਰ ਇੱਕ ਚੀਜ਼ ਸਮੇਂ ਨਾਲ ਬਣਦੀ ਹੈ, ਵੀ ਇਸ ਸਕੂਲ ਦਾ ਸਮਾਂ ਆਇਆ ਹੋਇਆ ਹੈ, ਜੇ ਖੜਨਾ ਤੇਰੀ ਮੌਜ ਹੈ, ਅਸੀਂ ਨਾਰਾਜ਼ ਨਹੀਂ, ਪਰ ਤੈਨੂੰ ਇਸ ਇਕੱਲੇ ਨੇ ਜਾਲ ਪਾ ਲੈਣਾ। ਉਹ ਪਿੰਡ ਦਾ ਸਕੂਲ ਥੋੜ੍ਹੇ ਦਿਨਾਂ 'ਚ ਬਣ ਗਿਆ, ਇੱਕ ਤਾਂ ਨਿਆਣਿਆਂ ਨੇ ਕਹਿ ਬਾਬੇ ਖੜ ਗਏ, ਬਾਬੇ ਖੜ ਗਏ, ਬਾਬੇ ਖੜੇ, ਜਿਹਦਾ ਮੈਂ ਪੋਤਾ ਲੱਗਦਾ ਸੀ ਉਹ ਬਾਬਾ ਕਹਿੰਦਾ ਹਜ਼ੂਰ ਦੇ ਦਰ 'ਤੇ ਬੈਠੇ ਨੂੰ, ਬਾਬੇ ਖੜ ਗਏ, ਸਕੂਲ ਪੈ ਗਿਆ, ਪੈ ਗਿਆ ਸਕੂਲ ਪਿੰਡ ਦੀ ਏਕਤਾ ਨਾਲ, ਪੈ ਗਿਆ ਆਹ ਸਕੂਲ ਏਕਤਾ ਨਾਲ ਤੁਹਾਡੀ ਨਾਲ, ਨਾ ਮੈਂ ਕੌਡੀ ਲਿਆਇਆ ਕੋਲੇ, ਨਾ ਮੇਰੇ ਕੋਲ ਹੈ, ਨਾ ਮੈਂ ਇਸ ਦੇਸ਼ ਦੀ ਬੋਲੀ ਜਾਣਦਾ, ਏਕਤਾ ਵਿੱਚ ਇੰਨੀ ਤਾਕਤ ਹੈ ਜਿੱਥੇ ਖੜ ਜੂਗੀ ਬਣ ਜੂ, ਇਹ ਇੱਥੇ ਬੈਠਣ ਵਾਲੇ ਨੇ ਉਸੇ ਮਿਸ਼ਨ ਨਾਲ 65 ਤੋਂ 77 ਤੱਕ 20 ਸਕੂਲ ਪਾਏ ਨੇ, ਜਿੱਥੇ ਖੜ ਗਿਆ ਕਿਤੇ 2 ਦਿਨ ਕਿਤੇ 3 ਦਿਨ 'ਚ ਸਕੂਲ ਪਾ ਜਾਂਦਾ ਜੀ, ਕਿਸੇ ਤੋਂ ਗਰਾਂਟ ਨਹੀਂ ਲਈ ਸਰਕਾਰ ਤੋਂ, ਕਿਸੇ ਪਿੰਡ ਨੇ ਤਾਂ ਨਹੀਂ ਮੰਗਿਆ, ਨਹੀਂ ਕਿਹਾ ਵੀ ਸਾਰੇ ਪਿੰਡ ਵਾਲੇ ਸਕੂਲ ਮੰਗਦੇ, ਮੁੰਡਾ ਪੜ੍ਹਾਉਣੇ ਨੇ, ਫਿਰ ਦੱਸੋ ਕੀ ਦਿੰਦੇ ਹੋ, ਪਊ ਕਿਵੇਂ ਸਕੂਲ, ਪੈਸਾ ਨਾ ਪੈਣਾ, ਢਾਲ ਨਹੀਂ ਮੈਂ ਪਾਉਣ ਦੇਣੀ, ਤਾਂ ਉਹ ਸੱਜਣਾ ਨੇ ਦੇਣ ਵਾਲਿਆਂ ਨੇ ਜੀ ਮੇਰੇ ਗਾਡਰ ਰਹੇ ਜੀ, ਮੇਰੀ ਇੱਟਾਂ ਰਹੀਆਂ, ਇਹੀ ਪੈ ਜਾਂਦਾ ਸੀ, ਫਿਰ ਜਿਹਨੇ ਦੇਣਾ ਬਈ ਜਿਹੜਾ ਇੱਕ ਪੈਸਾ ਵੀ ਦਿੰਦਾ ਉਹਨੂੰ ਨਫ਼ਰਤ ਨਾਲ ਨਹੀਂ ਫੜਨਾ, ਉਸੇ ਆਦਰ ਨਾਲ ਫੜੋ ਜਿਵੇਂ ਲੱਖ ਫੜਦੇ ਹੋ, ਪਤਾ ਨਹੀਂ ਉਹਦੀ ਕਮਾਈ ਨਾਲ ਹੀ ਪਾਰ ਲੱਗਣਾ ਹੋਵੇ, ਜਵਾਬ ਨਹੀਂ ਕਿਸੇ ਨੂੰ ਦੇਣਾ, ਜਿਹੜੇ ਇੱਕ ਪੈਸਾ ਦੇਵੇ, ਜਿਹੜੇ ਆਦਰ ਨਾਲ ਲੱਖ ਵਾਲੇ ਦਾ ਫੜਿਆ ਉਵੇਂ ਉਹਨੂੰ ਫੜੀ। ਇੱਥੇ ਕਿਸੇ ਵੀ ਇਕੱਲੇ ਦੀ ਅਰਦਾਸ ਨਹੀਂ ਕੀਤੀ ਵੀ ਦੀਦਾਰ ਨੇ ਪਾਇਆ, ਜਾਂ ਇਹ ਬੂਟੇ ਨੇ ਪਾਇਆ, ਜਾਂ ਗਾਂਧੀ ਨੇ ਪਾਇਆ, ਬਿਲਕੁਲ ਨਹੀਂ ਪਾਇਆ, ਸੰਗਤ ਨੇ, ਜਿਹੜੀ ਸੰਗਤ ਬੈਠੀ ਹੈ ਇਹਨਾਂ ਨੇ ਆਪਣੀ ਸਰਵਾਂ ਨਾਲ ਦਿੱਤਾ, ਸੰਗਤ ਕੋਲੋਂ ਪੈਸੇ ਆਏ ਨੇ, ਸੇਵਾ ਇੱਥੇ ਦੀ ਸੰਗਤ ਨੇ, ਮਿਸਤਰੀ 4 ਨੇ, 150 ਆਏ, ਉਹਨਾਂ ਨੇ ਸਾਡੇ ਕੋਲੋਂ ਕੋਈ ਪੈਸਾ ਨਹੀਂ ਲਿਆ, ਬਾਕੀ ਇੱਥੇ ਦੇ ਸਾਰੇ ਲੱਗਦੇ ਰਹੇ ਨੇ ਆਪਣੇ ਕੰਮ ਤੋਂ ਆ ਕੇ, ਪਿੰਡ ਵੀ ਇਸੇ ਰੋਟੀ ਪੈਂਦੇ ਰਹੇ ਨੇ ਸਾਰੇ ਸਕੂਲ, ਸਾਡੇ 9-15 ਘਰ 16 10 ਘਰ 16 ਦੇ ਨੇ, 10 ਹੈ ਜੇ ਹੁੰਜਣਾ ਨਹੀਂ, ਇੱਕ ਨੇ ਮਿਹਨਤ ਨਹੀਂ ਮੇਰੇ ਕੋਲ ਲਈ, ਚਾਰੇ ਸਕੂਲ ਨਵੇਂ ਪਾਏ ਨੇ ਮੈਂ ਪੁਰਾਣੇ, ਅਤੇ ਉਹ ਵੀ ਢਾ ਕੇ ਪਾ ਤੇ, 2 ਹਾਈ ਪੈ ਗਏ, ਮੇਰੀ ਹਾਜ਼ਰੀ 'ਚ 4 ਫੂਟ ਪਿੰਡ ਪੈ ਗਏ। ਇਹ ਹੈ ਏਕਤਾ, ਏਕਤਾ ਮਿਲਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ, ਸਿਧਾਂਤ ਨੂੰ ਸਮਝ ਲਿਆ, ਉੱਥੇ ਜਾ ਕੇ ਉਹਨਾਂ ਨੇ ਇਹੀ ਗੱਲ ਸਮਝੀ ਵੀ ਸਾਧ ਵੀ ਸ਼ਾਂਤੀ ਦਾ ਚਸ਼ਮਾ ਅਤੇ ਸਮੁੰਦਰ ਹੁੰਦੇ ਨੇ, ਫਿਰ ਉਹਨਾਂ ਨੂੰ ਅੱਗ ਲੱਗ ਗਈ, ਉਹਨਾਂ ਨੂੰ ਵਿਹਾਉਣ ਵਾਸਤੇ ਗੁਰੂ ਨਾਨਕ ਆਇਆ, ਸਾਧ ਨੂੰ ਗਰਮੀ ਚੜ ਗਈ ਵੀ ਮੈਂ 3 ਪੁੱਤ ਦਿੱਤੇ, ਮੇਰੇ ਨਾਲ ਇੱਕ ਦਾ ਤਕਰਾਰ ਕਰਕੇ ਮੁਕਰ ਗਿਆ, ਮੈਂ ਸਾਰਾ ਪਿੰਡ ਸਾੜ ਦੇਣਾ, ਜਿੱਥੇ ਇਹੋ ਜਿਹੇ ਵਹਿਰਾਂ ਖਿਲਾਫ ਲੋਕ ਵੱਸਦੇ ਨੇ ਉਹ ਸਾਰਾ ਪਿੰਡ ਨਿਕੰਮਿਆ ਮੈਂ। ਹਮਜਾ ਦੋਸਤ ਨੂੰ ਗਰਮੀ ਚੜ ਗਈ, 40 ਦਿਨ ਦਾ ਚਲੀਸਾ ਰੱਖ ਲਿਆ, ਇੱਕ ਪਿਆਲਾ ਪਾਣੀ ਦਾ ਅਤੇ 40 ਜੌਂ ਲੈ ਕੇ ਬਹਿ ਗਿਆ 40 ਦਿਨਾਂ ਦੇ, 1000 ਰੋਜ਼ ਖਾਣਾ, ਵੀ ਮੈਂ ਆਇਆ ਹੋਣਾ ਜਾਂ ਕੱਚਾ ਹੋਣਾ, ਇਹ ਤਾਂ ਕਹਾਣੀ ਵੀ ਸੁਣੀਏ, ਹਜ਼ੂਰ ਦੀ ਰਸਨਾ 'ਚ ਸੁਣੀਏ। 40 ਦਿਨ ਦਾ ਸੰਕਲਪ ਕਰ ਲਿਆ, ਤਪੀਆ ਤੋਂ ਅੱਗੇ ਹੀ ਸੀ, ਵੀ 40 ਦਿਨਾਂ ਵਿੱਚ ਮੈਂ ਨਗਰ ਗਰਕ ਕਰ ਦੇਣਾ ਇਹੋ ਜਿਹੇ ਜਿਹੜੇ ਵਹਿਦਾ ਖਿਲਾਫ, ਜਿੱਥੇ ਇਹੋ ਜਿਹੇ ਆਦਮੀ ਰਹਿੰਦੇ ਵਹਿਦਾ ਖਿਲਾਫ, ਇਨਸਾਨੀਅਤ ਖਤਮ, ਵੀ ਇਹ ਇਨਸਾਨ ਨਹੀਂ ਹੈ, ਪਸ਼ੂ ਪੰਛੀ ਨੇ ਇਹਨਾਂ ਨੇ ਮਾਰ ਦੇਣ ਦਾ ਕੋਈ ਕੋਈ ਪਾਪ ਨਹੀਂ ਹੈ, ਵਹਿਦਾ ਖਿਲਾਫ ਇਨਸਾਨ ਕੀ। ਹਜ਼ੂਰ ਨੇ ਇੱਥੋਂ ਫਿਰ ਮਰਦਾਨੀ ਨੂੰ ਕਿਹਾ, ਮਰਦਾਨਾ ਚੱਲ ਸਮੁੰਦਰ ਨੂੰ ਅੱਗ ਲੱਗ ਗਈ ਬੁਝਾਈ, ਤਾਂ ਇਹ ਸਾਧਾਂ ਨੂੰ ਲੱਗ ਗਈ। ਜਿਹੜਾ ਸਾਧ ਹੈ ਸੱਜਣੇ ਵਰਸਰਾਪ ਤੇ ਬਿਲਕੁਲ ਦੂਰ ਹੁੰਦਾ, ਨਾ ਕਿਸੇ ਨੂੰ ਵਰ ਦਿੰਦਾ ਤੇਰੇ ਪੁੱਤ ਹੋ ਜੂ, ਨਾ ਕਿਸੇ ਨੂੰ ਕਹਿ ਜੂ ਤੇਰੇ ਵਰ ਜਾ, ਉਹ ਸਾਈ ਨਾਲ ਜੋੜਦਾ, ਇਹੀ ਸਮਰੱਥ ਹੈ ਜੰਮਣ ਮਰਨ ਵਾਸਤੇ। ਆਪਣੇ ਗੁਰੂ ਨਾਲ ਜੁੜੋ, ਉਹ ਹਜ਼ੂਰਾ ਜਿਹੜਾ ਕਹੇਗਾ ਤੈਨੂੰ ਪੁੱਤ ਦਿੱਤਾ, ਚਾਹੇ ਕੋਈ ਵਰਕੇ ਤਾਂ ਹੁਛ ਹੈ, ਤਾਂ ਮੁਰਸ਼ਿਦ ਵਾਲਾ ਨਹੀਂ ਹੈ। ਮੁਰਸ਼ਿਦ ਵਾਲਾ ਰੱਬ ਨਾਲ ਜੋੜਦਾ ਹੁੰਦਾ, ਆਪ ਨਹੀਂ ਕਹਿੰਦਾ ਮੈਂ ਤੈਨੂੰ ਦਿੱਤਾ, ਹੰਗਤਾ ਦਾ ਰਸਤਾ। ਜਗਤ ਗੁਰੂ ਆਏ ਨੇ ਸਾਰੀ ਦੁਨੀਆਂ ਆਸਰਾ ਤੇ, ਮਗਰ ਇਹ ਰਸ਼ਮ ਨਹੀਂ ਤੋਰੀ ਕਿਤੇ ਵੀ। ਬਾਬਾ ਜੀ ਦੀ ਹਜ਼ੂਰੀ ਵਿੱਚ ਹੁਣ ਆਪਾਂ ਸਮਾਂ ਨਹੀਂ ਜੋ ਇਜਾਜ਼ਤ ਦਿੰਦਾ, ਭਈ ਉਹਨਾਂ ਦੇ ਬਿਲਕੁਲ ਮਨਾਹੀ ਸੀ, ਬੀਬੀ ਨਹੀਂ ਸੀ ਕੋਈ ਦਰਸ਼ਨ ਕਰ ਸਕਦੀ, ਸਵਾਲ ਨਹੀਂ ਸੀ ਕਰ ਸਕਦਾ, ਐਡਰੈਸ ਮੂਹਰੇ ਲਿਖ ਕੇ ਲਾਇਆ ਸੀ ਦਰ ਦੇ, ਦਰ ਤਾਂ ਉੱਥੇ ਕਿਹਨੇ ਬਣਾਇਆ ਸੀ, ਜਿਹੜਾ ਛੋਟੀ ਜਿਹੀ ਖਿੜਕੀ ਲੱਗੀ ਤੇ ਉਹਦੇ ਮੂਹਰੇ ਖੰਭਾ ਕੱਢ ਕੇ ਇੱਕ ਫੱਟਾ ਲਾਇਆ ਸੀ, ਉਹਦੇ 'ਤੇ ਲਿਖਿਆ ਸੀ ਵੀ ਇੱਥੇ ਆਉਣ ਵਾਲੇ ਸੱਜਣਾਂ ਨੂੰ ਟਾਈਮ ਦਾ ਦਰਸ਼ਨ ਦਾ ਟਾਈਮ ਲਹੋਰਾ ਨਾ ਕਰਿਓ ਮਗਰੋਂ, ਬਨਾਨ ਬਿਨਾਂ ਵਿਹਾਰ ਨਹੀਂ ਹੁੰਦੇ ਨੇ, ਇੱਥੇ ਦਾ ਬਨਾਨ ਹੈ ਵੀ ਸਵੇਰੇ 9 ਵਜੇ ਸੁਖਮਨੀ ਸਾਹਿਬ ਦੀ ਹਜ਼ੂਰੀ 'ਚ ਮਹਾਤਮਾ ਆਉਣਗੇ, ਉੱਥੇ ਦਰਸ਼ਨ ਕਰਨ ਵਾਲੇ ਕਰ ਲਏ ਅਤੇ ਮਹਾਤਮਾ ਉਹਨਾਂ ਦੇ ਕਰ ਲੈਣਗੇ। ਇਹ ਟਾਈਮ ਸਵੇਰ ਦਾ ਸੀ, ਸ਼ਾਮ ਦੇ 4 ਵਜੇ ਦਰਬਾਰ ਸ਼ੁਰੂ ਹੋਵੇਗਾ, ਦਰਬਾਰ 'ਚ ਬਾਬਾ ਜੀ ਆਉਣਗੇ। ਇਹ 2 ਟਾਈਮ ਮੁਕੰਮਲ ਨੇ, ਅੱਗੇ ਰੱਬ ਦੀ ਰਜਾ ਰਹੀ ਭਾਵੇਂ ਸਾਧੂ ਕਦੇ ਆ ਜਾਏ। ਇਹ 2 ਇੱਕ ਆਉਣ ਵਾਲੇ ਸੱਜਣ ਨੇ, ਕਿਸੇ ਪੁੱਤਰ ਦਾ ਸੰਕਲਪ, ਕਿਸੇ ਮੁਕੱਦਮੇ ਦਾ ਸੰਕਲਪ, ਕਿਸੇ ਵਿਹਾਰ ਦਾ ਸੰਕਲਪ ਨਹੀਂ ਕਰਨਾ। ਜਿਹਨੇ ਆਉਣਾ ਉਹ ਇਸ ਦਰ 'ਤੇ ਪਰੇ ਪਰੇ ਰਹੇ, ਇਸ ਦਰਬਾਰ 'ਚ ਆ ਕੇ ਕੋਈ ਸੰਕਲਪ ਨਹੀਂ ਕਰਨਾ, ਮੈਨੂੰ ਪੁੱਤਰ ਚਾਹੀਦਾ, ਮੈਨੂੰ ਧਨ ਚਾਹੀਦਾ, ਮੈਂ ਮੇਰੇ 'ਤੇ ਮੁਕੱਦਮਾ ਪਿਆ, ਮੈਨੂੰ ਮੇਰੀ ਹੈਲਪ ਕਰੋ। ਕਹੀਂ ਸਾਰੇ ਹੀ ਕਹਿੰਦੇ ਰਿਹਾ ਮੇਰਾ ਬਾਬੇ ਨੇ ਕਰਿਆ, ਮੇਰਾ ਬਾਬੇ ਨੇ ਕਰਿਆ, ਆਪ ਨੂੰ ਸਰਦਾਣਾ ਹਜ਼ੂਰ ਦਾ ਫੱਟਾ ਲਿਖ ਕੇ ਲਾਇਆ ਸੀ, ਨਹੀਂ ਸੀ ਨੇੜੇ ਆਉਣ ਨਹੀਂ ਕਿਸੇ ਨੂੰ, ਮਗਰ ਮਨਸ਼ਾ ਤੋਂ ਸਾਰਿਆਂ ਨੂੰ ਫਲ ਲੱਗ ਜਾਣਾ। ਇੱਥੇ ਵੀ ਇਵੇਂ ਹੀ ਹੈ, ਇੱਥੇ ਵੀ ਕਿੰਨੇ ਕਹੇ ਮੇਰੇ ਬਾਬੇ ਨੇ ਪੁੱਤ ਦਿੱਤਾ, ਮੈਨੂੰ ਬਾਬੇ ਨੇ ਪੁੱਤ ਦਿੱਤਾ। ਮੇਰਾ ਇਹ ਕੋਰਾ ਜਵਾਬ ਹੈ ਵੀ ਨਾ ਮੈਂ ਪੁੱਤ ਦੇਣ ਦੀ ਬਰਕਤ ਰੱਖਦਾ, ਨਾ ਮੈਂ ਉਸ ਮੁਰਸ਼ਦ ਕੋਲ ਬੈਠਾ, ਵੀ ਤੂੰ ਆਪਣੇ ਗੁਰੂ ਨਾਲ ਜੁੜੇ ਤੋਂ ਸੌਖ ਮੰਗ ਸਕਦਾ, ਜਿਹੋ ਜਿਹੀ ਤੂੰ ਕਮਾਈ ਕਰੇਗਾ ਉੱਥੋਂ ਮਿਲ ਸਕਦੀ ਹੈ, ਜੁੜ ਗੁਰੂ ਨਾਲ। ਉਹਨਾਂ ਨੇ ਜੋੜਿਆ ਸਾਨੂੰ ਰੱਬ ਨਾਲ, ਉਸ ਸੂਰ ਨਾਲ। ਹਜ਼ੂਰ ਨੇ ਸਾਧੂ ਨੂੰ ਚੰਦਨ ਦੱਸਿਆ, ਸਾਧੂ ਨੂੰ ਸਮੁੰਦਰ ਦੱਸਿਆ, ਵੀ ਜੇ ਸਾਧੂ ਹੀ ਵਰਸ ਰਾਤ ਦੇਣ ਲੱਗ ਗਏ ਦੁਨੀਆਂ ਵਸੂ ਕਿੱਥੇ। ਉਹ ਸਾਧੂ ਜਗਤ ਗੁਰੂ ਨਾਨਕ ਦੇਵ ਜੀ ਹੈ। ਬਰਸਰਾਪ ਉਹਨਾਂ ਦੇ ਦੀਦਾਰ ਦੇਖਣ ਨਾਲ ਹੀ ਹਰੇਕ ਨੂੰ ਆਪਣੀ ਸਰਵਾਂ ਦਾ ਭਾਗ ਲੱਗ ਜਾਂਦਾ ਸੀ। ਕੁਰਾਈਆ ਕਹਿਣ ਵਾਲੇ ਨੂੰ ਕਹਿੰਦੀ ਦੁਨੀਆਂ ਤੱਕ ਰਾਹ ਨਹੀਂ ਮਿਲਣਾ, ਉਹ ਇੱਕ ਨਿੰਦਕਾ ਦੀ ਜਵਾਬ 'ਤੇ ਬਣ ਗਈ, ਉਹਨਾਂ ਨੂੰ ਉਹਨਾਂ ਦੇ ਪੱਲੇ ਹੀ ਨਿੰਦਾ ਪਈ, ਉਹਨੂੰ ਨਿੰਦਾ ਹੀ ਕਰਨੀ ਹੈ। ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਰਾਹ ਨਹੀਂ ਮਿਲਣਾ ਜਿਹਨੂੰ ਗੁਰੂ ਨਾਨਕ ਨੂੰ ਕੁਰਾਈਆ ਕਿਹਾ, ਜਿਸਨੇ ਗੁਰੂ ਨਾਨਕ ਦੇਵ ਜੀ ਨੂੰ ਖੁਦਾ ਜਾ ਕੇ ਮੰਨਿਆ, ਮੇਰਾ ਮੈਨੂੰ ਮੇਰਾ ਸਾਈ ਰੱਬ ਮਿਲ ਗਿਆ ਲਹਿਣੇ ਵਰਗਿਆਂ ਨੂੰ, ਅਤੇ ਉਹਨਾਂ ਨੂੰ ਰੱਬ ਵੀ ਬਣਾ ਦਿੱਤਾ। ਉਹਨੂੰ ਕਿਸੇ ਕਵੀ ਨੇ ਇਹ ਵਚਨ ਕਰਿਆ ਜਾਂ ਸ਼ਰਧਾਲੂ ਨੇ ਕਹਿਤਾ, ਨਗਰੇ ਰਹਿਣਤ ਨਾਨਕ ਇਸ਼ਾਰਾ ਕਰਦੀ ਆ, ਨਗਰੇ ਰਹਿਣਤ ਨਾਨਕ ਇਸ਼ਾਰਾ ਕਰਦੀ ਆ, ਜੜ ਰਸੇ ਪਰਬਤ ਬਣਾ, ਕਤਰੇ ਸੇ ਦਰਿਆ ਕਰਦੀ ਆ, ਲੈਣੇ ਸੇ ਨਾਨਕ ਹੂਆ, ਲੈਣੇ ਸੇ ਅੰਗਦ ਹੂਆ, ਅੰਗਦ ਤੇ ਅੰਨਾ ਕਰਦੀ ਆ। ਨਗਰੇ ਰਹਿਮਤ ਮੰਗਣੀ ਕੀਤੀ, ਉਹਨੇ ਮੈਨੂੰ ਗੁਰੂ ਬਣਾ ਦਿਓ, ਮੰਗਣ ਵਾਲਾ ਕੋਈ ਵੀ ਨਹੀਂ ਬਣਿਆ, ਨਾ ਉਹਨੇ ਕਿਹਾ ਜਾ ਤੈਨੂੰ ਗੁਰੂ ਬਣਾਇਆ। ਜਿਹੜਾ ਵਿਚਰੜ ਗਿਆ ਨਦੀ ਦੇ ਜਾ ਕੇ ਖਿੜਕਾ, ਉਹ ਕਹਿੰਦਾ ਮੈਨੂੰ ਵਿਚਰਣਾ ਨਾ, ਜਾਤ ਤਾਂ ਪਹਿਲਾਂ ਹੀ ਇੱਕ ਹੈ, ਬੂੰਦ ਦੀ ਵੀ ਉਹੀ ਹੈ, ਪਾਣੀ ਦੀ ਵੀ ਉਹੀ ਹੈ, ਜੀਵ ਦੀ ਵੀ ਉਹੀ ਹੈ, ਈਸ਼ਰ ਦੀ ਵੀ ਉਹੀ ਹੈ। ਮੁਰਸ਼ਦ ਨੇ ਇਹਨੂੰ ਵਿੱਚ ਮਿਲਾ ਦੇਣਾ, ਉੱਥੇ ਸਗੜੋ ਝਗੜਾ ਹੀ ਨਹੀਂ ਕੋਈ। ਬਰਸਰਾਫ ਜਿਹੜਾ ਹੈ ਉਹ ਰੱਬ ਤੋਂ ਬਿਲਕੁਲ ਪਰਿਆ ਹੈ, ਭਾਵਨਾ ਨਾ ਫੜ, ਕਿਸੇ ਨੂੰ ਨਹੀਂ ਬਿਰਥਾ ਜਾਣਾ। ਬਾਬਾ ਜੀ 43 ਵਿੱਚ ਝੰਗ ਕਦੀ ਮੁੜ ਕੇ ਨਹੀਂ ਗਏ, ਮੈਂ 39 ਤੋਂ 39 ਵਿੱਚ ਦੂਸਰੀ ਯਾਤਰਾ ਗਿਆ, 4 ਪੂਰਨਮਾਸੀਆਂ ਮੈਂ ਗਿਆ, 2 39 'ਚ 2 38 'ਚ। ਅੱਛਾ ਕਿਹੜੀ ਉੱਥੇ ਜੀ ਸੰਗਤ ਕਹਿੰਦੀ, ਬਾਬਾ ਜੀ ਬਹੁਤ ਸੰਗਤ ਜੀ, ਬਾਬਾ ਜੀ ਇੱਥੇ ਆ ਕੇ ਕਿਹਾ ਵੀ ਅਸੀਂ ਸੰਗਤ ਨੇ ਮੱਥ ਕੇ ਪਾਠ ਤੋੜ ਲਿਆ ਇੱਕ ਅਖੰਡ ਸੰਪਟ, ਵੀ ਜਦ ਤੱਕ ਬਾਬਾ ਜੀ ਨਹੀਂ ਆਉਂਦੇ ਆਪਾਂ ਬੰਦ ਨਹੀਂ ਕਰਨਾ ਪਾਠ। ਹਜ਼ੂਰ ਬੜੇ ਮੁਸਕਰਾਏ, ਕਹਿੰਦੇ ਮੈਂ ਦੁਨੀਆਂ 'ਤੇ ਪਾਠ ਬੰਦ ਕਰਨ ਦਾ ਨਹੀਂ ਆਇਆ, ਮੈਂ ਜਾਂਦਾ ਹੀ ਨਹੀਂ। ਉਹ ਕਹੇ ਸੱਤ ਤਾਂ ਭੁੱਲ ਕੇ ਵੀ ਪਿਆ ਨਿਕ ਪਿਆ ਇਹ ਵੀ ਮਹਾਰਾਜ, ਅਸੀਂ ਕਹਿੰਦੇ ਤੁਸੀਂ ਪਾਠ ਨਾ ਬੰਦ ਕਰੋ, ਮੈਂ ਜਾਂਦਾ ਹੀ ਨਹੀਂ ਉੱਥੇ। ਵੀ ਤੁਸੀਂ ਕਹਿ ਰਹੇ ਜਾਂ ਬਾਬੇ ਨਹੀਂ ਆਉਂਦੇ, ਅਸੀਂ ਪਾਠ ਨਹੀਂ ਬੰਦ ਕਰਨਾ। ਹਜ਼ੂਰ ਦਾ ਜਾਣ ਦਾ ਸਮਾਂ ਨਹੀਂ ਲੱਗਿਆ, ਤਰਤਾਲੀ ਵਿੱਚ ਪ੍ਰਲੋਕ ਚਲੇ ਗਏ। ਇਹ ਗੱਲ ਸੀ 39 ਦੀ। ਉੱਥੇ ਆਉਂਦਾ ਹੋਇਆ ਕਹਿੰਦੇ ਵੀ ਆਪਾਂ ਬਾਬਾ ਜੀ ਸ਼ਿਸ਼ੂ ਨਾਲ ਸੀ, 34 ਚੌਥੀ 'ਚ ਆਏ ਨੇ, ਮੈਂ 33 'ਚ ਆਇਆ ਹਜ਼ੂਰ ਦੇ ਚਰਨਾਂ 'ਚ, ਸਿੱਖੀ 'ਚ ਦਾਖਲ 27 ਹੋਏ। ਕਹਿੰਦੇ ਆਪਾਂ ਗੁਰਦੇਵ ਜੀ ਨੂੰ ਚਲੀਏ, ਉਹਨਾਂ ਨੇ ਵਿਦਿਆ ਗੁਰੂ ਵਧਾਵਾ ਸ਼੍ਰੇਣੀ 'ਤੇ ਲਹਿਰੇ ਰਹਿੰਦੇ, ਬਾਹੀਏ ਵਿੱਚ ਲਹਿਰਾ, ਪੰਜ ਲਹਿਰੇ ਨੇ, ਪੰਜ ਕਲਿਆਣਾ ਨੇ, ਪੰਜ ਚੱਕ ਨੇ, ਇਸ ਤਰ੍ਹਾਂ 22 ਪਿੰਡ ਨੇ, ਅਤੇ ਆਰਾਮਪੁਰਾ ਫੂਲ ਮਹਾਰਾਜ, ਇਹ 22 ਪਿੰਡ ਬਾਹੀਆਂ ਦਾ ਮਾਫੀ ਦੇ ਨੇ, ਇਹਨਾਂ ਵਿੱਚੋਂ ਹੀ ਨੇ ਰਿਆਸਤਾਂ 'ਚੋਂ। ਉੱਥੇ ਸੀ ਲਹਿਰੇ ਮਹਾਤਮਾ, ਹਜ਼ੂਰ ਨੂੰ ਆਗਿਆ ਹੋਈ ਸੀ ਆਪਣੀ ਸਮਾਧੀ ਬੈਠੇ ਨੂੰ, ਪਹਿਲੀ ਉਮਰ ਵਿੱਚ ਹਜ਼ੂਰ ਸਾਹਿਬ ਵੀ ਜਾ ਕੇ ਵਿੱਦਿਆ ਪੜ੍ਹੋ ਤਾਂ ਉੱਥੇ ਵੱਡਾ ਕੰਮ ਲੈਣਾ, ਤੁਸੀਂ ਗੁਰੂ ਕੇ ਅੱਖਰ ਸਿੱਖੋ ਜਾ ਕੇ ਦਮਨੋਏ, ਮਰਜ਼ਾਰਾ ਦਮਨੋਵੇਂ ਜੀ ਆਪਣੀ। ਇੱਥੇ ਆ ਕੇ ਫਿਰ ਦਮਨੋ ਸ਼ਾਹ 4-5 ਬੰਗੇ ਦੇਖਿਓ, ਆਪ ਸੂਚੀ ਬਾਤ ਭੇਜਣਾ, ਗੁੱਸੇ ਰਹਿ ਵੀ ਤੇ ਫਿਰ ਇੱਥੇ ਬਾਬੇ ਵਧਾਵਾ ਸੋਹਣੇ ਕੋਲ ਅੱਖਰ ਸਿੱਖੇ। ਮੈਂ ਉਹਨਾਂ ਕੋਲ ਵੀ ਜਾ, ਉਹਨਾਂ ਨੇ ਕਿਹਾ ਸਾਡੇ ਕੋਲ ਤਾਂ ਸਾਰੇ ਹੀ ਉਹ 22 ਦਿਨ ਰਹੇ ਨੇ, ਉਹ ਨਾ ਕਿਸੇ ਨੇ ਪੜ੍ਹਾਉਣੇ ਨੇ, ਉਹ ਤਾਂ ਦੇਵਤੇ ਸੇ, ਉਹ ਤਾਂ ਨਿਰੰਕਾਰ ਤੇ, ਚਾਹੇ ਗੁਰੂ ਬਣ ਕੇ ਉਤਾਰ ਦੇਣ, ਚਾਹੇ ਸਿੱਖ ਬਣ ਕੇ, ਸਾਡੇ ਉਹ ਗੁਰੂ ਕਾਹਨੇ ਤੇ। ਮਗਰ ਉਹ ਕਹਿੰਦੇ ਨੇ ਵੀ ਗੁਰਦੇਵ ਕੋਲ ਦੀ ਲੰਘ ਚੱਲੀਏ, ਸਾਡੇ ਸੇਵਕ ਕਾਹਨੇ ਤੇ ਹੋ ਆਏ, ਜ਼ਰੂਰ ਨੇ ਸਾਡੇ 'ਚ। ਉਸ ਵਕਤ ਉਹਨਾਂ ਦੀ 21 ਦੀ ਉਮਰ ਵਿੱਚ ਸਾਡੇ ਕੋਲ ਆਏ ਨੇ। ਜਦ ਹਜ਼ੂਰ ਮੁੜ ਕੇ ਝੰਗ ਕਰੀ, ਬਹੁਤ ਜਾ ਕੇ ਤਪ ਕੀਤਾ, ਵਧਾਵਾ ਸੋਨੀ ਮੈਨੂੰ ਦੱਸੋ, ਉਹਨਾਂ ਨੇ ਵਧਾਵਾ ਸੋਚੀ, ਉਹਨਾਂ ਕੋਲ ਵਿੱਦਿਆ ਪੜ੍ਹੀ, ਲਾਹੌਰ ਆ ਕੇ ਕਹਿੰਦੇ ਵੀ ਆਪਾਂ ਗੁਰਦੇਵ ਜੀ ਨੂੰ ਮੱਥਾ ਟੇਕ ਚੱਲੀਏ, ਕਲੇਰੀ ਚੱਲਾਂਗੇ, ਫੇਰ ਲਹਿਰੇ ਹੋ ਚੱਲੀਏ। ਲਹਿਰੇ ਨੇ ਆਉਂਦਿਆਂ ਤੇ ਉਸ ਵਕਤ ਸਾਧ ਸੰਗਤ ਜੀ ਰਸਤਾ ਉਹਨਾਂ ਦੀ ਨਹਿਰ ਰਾਵੀ 'ਚੋਂ ਨਿਕਲੀ ਹੋਈ ਸੀ ਇੱਕ, ਉਹ ਰਸਤੇ 'ਚ ਆ ਗਿਆ ਉਹਨਾਂ ਦਾ ਪਿੰਡ ਆਉਂਦਾ ਸੀ ਕੋੜੀ ਦਾ ਦੀਪਾਲਪੁਰ। ਦੀਪਾਲਪੁਰ 23 ਵਿੱਚ ਗੁਰਦੁਆਰਾ ਪਿਆ, ਬਾਬਾ ਜੀ ਪਹਿਲਾਂ ਵੀ ਜਾਇਆ ਅਤੇ ਜਦ ਗੁਰਦੁਆਰਾ ਪਿਆ 23 'ਚ ਗੁਰੂ ਨਾਨਕ ਦੇਵ ਜੀ ਦੀਪਾਲਪੁਰ ਕੋੜੀ ਕੋਲ ਗਏ ਨੇ, ਕੋੜੀ ਨੂੰ ਰਾਜੀ ਕੀਤਾ ਜੀ। ਉੱਥੇ ਗੁਰਦੁਆਰਾ ਬਣਿਆ, ਉਹ ਵੀ ਸਾਖੀ ਹਜ਼ੂਰ ਨੇ ਸੁਣਾਈ ਵੀ ਅਸੀਂ ਉੱਥੇ ਪਹਿਲਾਂ 23 'ਚ ਰਹਿੰਦੇ, ਜਦੋਂ ਗੁਰਦੁਆਰਾ ਪੈਂਦਾ ਸੀ 23 ਵਿੱਚ ਝੰਗ ਤੋਂ ਆਉਂਦੇ ਹੋਏ, ਉਹ ਚੂਨੀਆਂ ਦੀ ਤਹਿਸੀਲ 'ਚ ਹੈ ਦੀਪਾਲਪੁਰ, ਚੂਨੀਆਂ ਦੀ ਤਹਿਸੀਲ ਰਾਪੁਰ ਜ਼ਿਲ੍ਹੇ ਲਾਹੌਰ ਦੀ ਹੈ। ਉੱਥੇ ਮੁੜਦੇ ਹੋਏ ਨਹਿਰ ਤੇਰੇ ਆਉਂਦੇ, ਤੇਲ ਮੁੱਕ ਗਿਆ ਕਿਤੇ ਗੱਡੀ ਵਾਲੇ ਦਾ, ਕੋਹਰ ਪੈ ਗਈ, ਖੜ੍ਹ ਗਏ, ਬਾਬਾ ਜੀ ਗੱਡੀ ਵਾਲੇ ਦਾ ਸੈਰ ਕਰਨ ਲੱਗ ਗਏ, ਉਹ ਆਪਣੀ ਗੱਡੀ ਸਮਾਰਨ ਲੱਗ ਗਿਆ। ਉੱਥੇ ਇੱਕ ਬੀਬੀ ਪ੍ਰਸ਼ਾਦੇ ਲੈ ਕੇ ਆ ਗਈ ਆਪਣੇ ਕਾਮਿਆਂ ਦਾ, ਕਾਮੇ ਇੱਕ ਦੀ ਮੂਢੀ ਗੁੱਟਦੇ ਸੀ, ਇਹ ਤਾਂ ਨਹਿਰ ਜਾਂਦੇ ਤੇ ਪਿੰਡ ਤਾਂ ਨੇੜੇ ਕੋਈ ਹੈ ਨਹੀਂ ਸੀ। ਉਹ ਬੀਬੀ ਨੇ ਬਾਬਾ ਜੀ ਦਾ ਰੂਪ ਦੇਖ ਕੇ ਸੈਰ ਕਰਦੇ ਉੱਥੇ ਪ੍ਰਸ਼ਾਦੇ ਲਾ ਲਏ, ਬੇਨਤੀ ਕੀਤੀ ਆ ਕੇ ਗੁਰੂ ਨਾਲ ਪ੍ਰਸ਼ਾਦਾ ਤਿਆਰ ਹੈ ਸਕ ਲਓ। ਸੰਗਤ ਬਣੀ ਹਜ਼ੂਰ ਨੇ 3-4 ਕੁ ਸਰੀਰ 'ਤੇ ਇਸ਼ਾਰਾ ਕੀਤਾ, ਭਾਈ ਤੁਰੇ ਹੋਏ ਤਾਂ ਸਵੇਰ ਦੇ ਕੀ ਸਲਾਹ ਹੈ ਸੰਗਤ ਦੀ, ਮਹਾਰਾਜ ਤੁਹਾਡੀ ਮੇਰੇ ਫੌਜ ਹੈ ਵੀ ਬਾਹ, ਫਿਰ ਤੂੰ ਜਿਹਨੇ ਮੈਂ ਪ੍ਰਸ਼ਾਦਾ ਲੈ ਕੇ ਆਇਆ ਉਹ ਵਿਚਾਰੇ ਮੈਂ ਹੱਥੋਂ ਭੁੱਖੇ ਮਰਨਗੇ। ਕਈ ਨਹੀਂ ਬਾਬਾ ਜੀ, ਉਹ ਖਿਲੀ ਮੂਢੀ ਗੁੱਟਦੇ ਨੇ, ਅਸੀਂ ਮੈਂ ਹੁਣ ਲਾ ਲਿਆਉਂਦੀ ਹਾਂ, 2 ਮਿੰਟ ਨਹੀਂ ਲੱਗਦੇ, ਇੱਕ ਇੱਕ ਪ੍ਰਸ਼ਾਦਾ ਕਿਹਾ 2 ਬੁਰਕੇ ਆਪ ਹਾਰ ਮੋੜ ਛੋਲਾ ਛਕਦੇ ਤੇ, ਪਹਿਲਾਂ ਤਾਂ ਉਹ ਵਿਆਸੀ ਤੇ ਆਪ ਵੀ 2 ਬੁਰਕੇ ਛਕਦੇ, ਸੰਗਤ ਨੇ ਇੱਕ ਇੱਕ ਪ੍ਰਸ਼ਾਦਾ ਛਕ ਲਿਆ, ਮਗਰ ਉਹ ਛਕ ਵੀ ਹੱਸਣ ਲੱਗ ਗਏ, ਕਹਿੰਦੇ ਆਪਾਂ ਪੁੱਛਿਆ ਤਾਂ ਹੈ ਨਹੀਂ। ਉਹ ਬੀਬੀ ਦੇ ਪਾਇਆ ਜੀ ਸ਼ੀਟ ਜੀ ਵਾਲੇ ਕੱਪੜੇ ਜਿਹੜੇ ਉਧਰ ਹੁੰਦੇ ਨੇ, ਕਹਿੰਦੇ ਵੀ ਜ਼ਿਮੀਂਦਾਰ ਨੇ ਮੁਸਲਮਾਨ, ਕਹਿੰਦੇ ਹੁਣ ਤਾਂ ਛਕ ਲਿਆ, ਹੁਣ ਮਗਰ ਪੁੱਛਣ ਲੱਗ ਗਈ ਸੋਨਾ। ਪਰ ਉਹ ਬੀਬੀ ਨੇ ਆਪੇ ਹੀ ਦੱਸ ਦਿੱਤਾ ਵੀ ਗਰੀਬ ਅੱਜ ਅਸੀਂ ਜ਼ਿਮੀਂਦਾਰ ਗੁਜਰ ਆ, ਜ਼ਿਮੀਂਦਾਰਾ ਕੰਮ ਕਰਦੇ ਹਾਂ, ਮੇਰੇ ਪਰਿਵਾਰ ਸਾਰਾ ਮੂਢੀ ਗੁੱਟਦਾ ਇੱਕ ਦੀ, ਇੱਕ ਦੀ ਮੈਂ ਹੁਣ ਲਾ ਲਿਆ ਜਾ ਕੇ। ਉਹਨੂੰ ਕਹਿੰਦਾ ਬਈ ਈਸ਼ਰ ਪ੍ਰਸ਼ਾਦ ਲਿਆ, ਬੀਬੀ ਨੂੰ ਪ੍ਰਸ਼ਾਦ ਦੇ ਦਈਏ, ਉਹਦਾ ਤੇਲ ਸਿਮਰ ਗਿਆ। ਉਹ ਕਹਿੰਦੇ ਆਹ ਪ੍ਰਸ਼ਾਦਾ ਹੀ ਰੋਕੀ ਬੈਠਾ ਜੀ, ਤੇਲ ਨੂੰ ਤੇਰੇ ਨੂੰ ਕੀ ਹੋਇਆ, ਕਿਤੇ ਉਹ ਬੀਬੀ ਆਈ ਹੈ ਕਿਤੇ ਪ੍ਰਸ਼ਾਦਾ ਲੈ ਕੇ, ਉਹ ਦੇ ਕੇ ਚਲੀ ਗਈ ਪੂਰਾ ਪੂਰਾ ਪ੍ਰਸ਼ਾਦਾ, ਬਾਬਾ ਜਨੀਨ ਲੋੜ 'ਚ ਛਕ ਲਿਆ, ਉਸ ਕਰਕੇ ਮੁੜ ਗਈ ਉੱਥੇ ਦੀਪਾਲਪੁਰ ਚਲੇ ਗਏ। ਬਾਬਾ ਜੀ ਦੇ ਪ੍ਰਲੋਕ ਨੂੰ ਗਿਆ ਅਤੇ ਇਹਨੇ ਇਹ ਪ੍ਰਸ਼ਾਦ ਨੂੰ ਹੁਸ਼ਿਆਰ ਸਿੰਘ ਕੋਲ ਰੱਖ ਦਿੱਤੀ, ਸਭ ਕੁਛ ਹੀ ਜੇ ਕਿਤੇ ਤੁਰਨ ਸਫ਼ਰ 'ਚ ਬਾਬਾ ਜੀ ਦੇ ਕੱਪੜੇ ਵੀ ਡਬਲ ਰੱਖਣੇ, ਛੋਟੀ ਜਿਹੀ ਟਮੋਟੀ ਵੀ ਰੱਖਣੀ, ਵੀ ਕੀ ਪਤਾ ਮਹਾਤਮਾ ਦਾ ਕਿੱਥੇ ਜਾ ਕੇ ਨਿਵਾਸ ਕਰ ਲੈਣ, ਨੇਮ 'ਚ ਨਹੀਂ ਫਰਕ ਪੈਣ ਦਿੰਦੇ ਤੇ, ਉੱਥੇ ਟਮੋਟੀ ਲਾ ਕੇ ਟੋਆ ਪਾਟ ਕੇ ਬਾਬਾ ਜੀ ਨੂੰ ਆਸਣ ਬਣਾ ਦੇਣਾ। ਇਹ ਪ੍ਰਸ਼ਾਦ ਲਿਆਏ, ਦੋਸਤ ਸੀ ਉੱਥੇ ਹਜ਼ੂਰ ਨੂੰ ਲਿਆ ਕੇ ਫੜਾਏ ਬਾਬਾ ਈਸ਼ਵਰ ਸਿੰਘ ਨੇ, ਉਹਨਾਂ ਨੇ ਉਹ ਬੀਬੀ ਨੂੰ ਦੇ ਤੇ। ਉਹ ਬੀਬੀ ਨੇ ਹੱਥ ਕਰਿਆ ਬਾਬਾ ਜੀ, ਕਹਿੰਦੇ ਭਾਈ ਪ੍ਰਸ਼ਾਦ ਮਹਾਤਮਾ ਦਾ ਪੱਲੇ 'ਚ ਲਈ ਲਾਉਂਦਾ, ਅਤੇ ਉਹਨਾਂ ਨੇ ਪੱਲਾ ਕਰ ਲਿਆ, ਪੱਲੇ 'ਚ ਪ੍ਰਸ਼ਾਦ ਦੇ ਕੇ ਆਪ ਕਹਾ ਲੈਣਗੇ ਦੀਪਾਲਪੁਰ ਹੋ ਕੇ ਚੰਗਾ ਆ ਗਏ ਇੱਧਰ ਆ ਗਏ। ਮਗਰ 2 ਸਾਲ ਬਾਬਾ ਜੀ ਦੇ ਪ੍ਰਲੋਕ ਗਿਆ ਅਤੇ 43 ਵਿੱਚ ਉਹ ਆਏ ਇੱਥੇ, 2 ਪੁੱਤਰ ਜੋੜੇ ਜੰਮੇ 10ਵੀਂ ਸਾਲ ਦੇ ਅੰਦਰ। ਉਹ ਇੱਥੇ ਬੜੇ ਰੋਏ ਆ ਕੇ, ਮੈਨੂੰ ਦੱਸਿਆ ਰਤਨ ਹੋਣੇ ਮੈਨੂੰ ਨਹੀਂ ਮੰਨੇ, ਮੈਂ ਤਾਂ ਬਾਬਾ ਜੀ ਕੋਲ ਦਿਨ ਸੁਧਰੇ ਜਾਂਦਾ ਸੀ, ਵੀ ਉਸ ਵਕਤ ਜਦੋਂ ਤੁਸੀਂ ਉੱਧਰੋਂ ਆਏ ਹੋ, ਮੈਂ ਤਾਂ ਨਾਲ ਨਹੀਂ ਸੀ, ਬਾਬਾ ਜੀ ਸ਼ਿਸ਼ੂ ਨਾਲ ਸੀ, ਵੀ ਬਾਬਾ ਜੀ ਕਿਸੇ ਨੂੰ ਵਰਤਾ ਦਿੰਦੇ ਨਹੀਂ ਤੇ ਸਵਾਏ ਕੀ ਦੋ ਸੀ ਉਹਦੇ ਤਿੰਨੋਂ ਬੀਬੀ ਨੂੰ 8-7 ਸਾਲ ਹੋ ਗਏ ਤੇ ਘਰ ਵਸਦੀ ਨੂੰ, ਬੱਚਾ ਕੁੱਖ ਹਰੀ ਨਹੀਂ ਸੀ ਹੋਈ। ਉਹਦੇ ਜੋੜੇ ਪੁੱਤਰ ਹੋਏ ਸਾਲ ਤੋਂ ਅੰਦਰ, ਉਹਨਾਂ ਨੇ ਉੱਥੇ ਉਹ ਸੜਕ ਰੇਲ ਦੀ ਲੀਹ ਫੜ ਲਈ ਜਿਹੜੀ ਰੀਹ ਗਏ ਤੇ ਉਹ ਦੁਕਾਨਪੁਰ ਗਏ। ਉਹਨਾਂ ਨੂੰ ਪੁੱਛਿਆ ਵੀ ਫਲਾਣੇ ਮਹੀਨੇ ਦੇ ਵਿੱਚ ਫਲਾਣੇ ਸਾਲ 'ਚ ਇੱਥੇ ਕੋਈ ਸਾਧੂ ਆਇਆ ਜੀ ਗੱਡੀ 'ਤੇ? ਉਹਨਾਂ ਨੇ ਦੱਸਿਆ ਵੀ ਉਹ ਤਾਂ ਸਾਧੂ ਖਲੇਰਾ ਦਾ ਮਸ਼ਹੂਰ ਹੈ ਸਿੱਖ ਪੰਥ ਵਿੱਚ, ਬੜੇ ਮਹਾਤਮਾ ਨੇ। ਕਹਿੰਦੇ ਵੀ ਅਸੀਂ ਉਹਨਾਂ ਨੂੰ ਹੀ ਟੋਲਣਾ ਜੀ, ਬਾ ਇੱਥੋਂ ਨਾਂ ਲੱਭ ਗਿਆ। ਉੱਥੋਂ ਕਹਿੰਦੇ ਦੀਪਾਲਪੁਰ ਤੋਂ ਪੁੱਛ ਕੇ ਅਸੀਂ ਫਿਰ ਕਲੇਰੀ ਆਏ। ਕਲੇਰੀ 2 ਪੁੱਤਰ ਨਾਲ ਤੁਰਦੇ ਫਿਰਦੇ ਤੇ, ਉਹ ਤਾਂ ਹੁਣ ਬਾਬਾ ਜੀ ਆਏ ਤੇ 39 ਵਿੱਚ, ਉਹ ਆਏ ਨੇ 44 ਜਾਂ 43 'ਚ। 43 'ਚ ਇੱਥੇ ਆਏ, ਇਹ ਤਾਂ ਆਪਣੀ ਸਿਧਾਂਤ ਹੈ ਵੀ ਭਾਵਨਾ ਦਾ ਫਲ ਹੈ, ਇੱਥੋਂ ਕੀ ਨਹੀਂ ਮਿਲਦਾ। ਮੰਗ ਤਾਂ ਹੁਣ ਉਹਨੇ ਸਾਨੂੰ ਦੱਸਿਆ, ਤੁਸੀਂ ਸੇਵਾ ਕਰੋ, ਜੇ ਅਸੀਂ ਸਾਰੇ ਇਕੱਠੇ ਹੋ ਕੇ ਫਾਰਮ ਦੇ ਵਿੱਚ ਜ਼ਿੰਮੇਦਾਰ ਲੋਕ ਆਪਣੇ ਟੱਬਰ ਨੂੰ ਲੈ ਕੇ ਅਰਜ਼ ਕਰਨ, ਸਾਨੂੰ ਧੜੀ ਕੁ ਸ਼ੱਕਰ ਦੇ ਦੇ ਮਾਤਾ ਜੀ, ਮਣਕ ਕਣਕ ਦੇ ਦੇ, ਟੱਬਰ ਭੁੱਖਾ ਬੈਠਾ ਦੇ ਦੇਣ, ਕਿਸਾਨ ਨੂੰ ਮੁੜ ਕੇ ਖੇਤੀ ਕਰੋ, ਸਭ ਕੁਝ ਆਉਂਦਾ। ਕਿ ਉੱਥੇ ਸੰਤਰੇ ਹੁੰਦੇ ਕਿ ਮਾਲਟੇ ਨਹੀਂ ਹੁੰਦੇ, ਕਿ ਗੇਹੂੰ ਨਹੀਂ ਹੁੰਦਾ, ਕਿ ਕਮਾਦ ਨਹੀਂ ਹੁੰਦਾ, ਪਰ ਕਿਸਾਨੀ ਕਰਨੀ ਪੈਂਦੀ ਹੈ। ਜੇ ਸਿੱਖੀ ਕਮਾਵੋ, ਗੁਰੂ ਕਾ ਬਚਨ ਮੰਨੋ, ਸੱਜਣੋ, ਇੱਥੇ ਮੁਕਤ ਪੂਜ ਗੁਰੂ ਦੇ ਚਰਨਾਂ 'ਚ ਮਿਲਦੀ ਫਿਰਦੀ ਹੈ। ਹਜ਼ੂਰ ਦਾ ਬਚਨ ਹੈ ਨਵਨਿਧੀ 18 ਸਿੱਧੀ, ਪਿੱਛੇ ਲੱਗੀ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਆਪਾਂ ਆਹ ਪੁੱਛਣ ਆਏ ਇੱਥੋਂ ਵੀ ਗੁਰੂ ਤੋਂ ਕੀ ਮਿਲਦਾ ਹੈ? ਤੁਸੀਂ ਗੁਰੂ ਨੂੰ, ਅਸੀਂ ਗੁਰੂ ਨੂੰ ਪੂਜਣ ਨਹੀਂ ਜਾਣਦੇ, ਗੁਰੂ ਕੋਲੋਂ ਤਾਂ ਇਹ ਚੀਜ਼ਾਂ ਮਿਲਦੀਆਂ ਜਿਹੜੀਆਂ ਉਹਨਾਂ ਨੇ ਕਿਹਾ ਵੀ ਨਵਨਿਧੀ 18 ਸਿੱਧੀ ਪਿੱਛੇ ਲੱਗੀ ਫਿਰੈ। ਹੁਣ ਇੱਥੇ ਆਹ ਕੀ ਹੈ? ਹਜ਼ੂਰ ਕਾਇਮ ਨੇ ਜੋ ਬਾਬਾ ਜੀ ਸ਼ਿਸ਼ ਨਹੀਂ ਲਿਖਦੇ, ਕਹਿ ਵੀ ਅਸੀਂ ਤਾਂ ਦੇਖੀ ਤਾਂ ਹੈ ਨਹੀਂ ਸਿੱਧੀ ਕਹੀ ਜੀ ਹੈ, ਵੀ ਆਪਣੀ ਕੀ ਸ਼ਕੀਰੀ ਹੈ ਇਸ ਦੇਸ਼ 'ਚ, ਪਰਦੇਸੀ ਹਾਂ। ਲੋਕ ਗਊਆਂ ਦਾ ਮਾਸ ਖਾਂਦੇ ਤੇ ਸ਼ਰਾਬਾਂ ਪੀਂਦੇ ਤੇ ਸੋਨਾ ਪੰਜਾਬ ਬਣਿਆ ਹੋਇਆ ਹੈ। ਕੀ ਹੈ ਸੰਗਤ ਦਾ ਫਰ ਗੁਰੂ ਗ੍ਰੰਥ ਸਾਹਿਬ ਜੀ ਦਾ? ਇਹ ਹੋਰ ਕੀ ਹੈ? ਜੇ ਇਹਨਾਂ ਦੇ ਨਿਸ਼ਚੇ ਨਾਲ ਪੈਰ ਫੜੇ ਹੋਏ ਨੇ ਤਾਂ ਪ੍ਰਦੇਸ਼ ਵਿੱਚ ਆ ਰੰਗ ਲੱਗੇ, ਆਹੀ ਨਹੀਂ ਇਹੀ ਇਹੀ ਲੰਡਨ ਵਿੱਚ ਹੈ, ਇਹੀ ਅਮੈਰੀਕਾ 'ਚ ਹੈ, ਜਿੱਥੇ ਜਿੱਥੇ ਹਜ਼ੂਰ ਨੇ ਕੁੱਕੜ ਨੂੰ ਭੇਜਿਆ ਉੱਥੇ ਇਵੇਂ ਸੰਗਤ ਜੁੜਦੀ ਹੈ। ਇੱਕ ਮਨ ਹੋ ਕੇ ਗੁਰੂ ਦਾ ਜਾਪ ਕਰੋ, ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਜਾਣ ਕੇ ਪੂਜੋ, ਇਹਨਾਂ ਕੋਲੋਂ ਉੱਤਮ ਸਿੱਖ ਦੀ ਸੰਗਤ ਮੰਗਣ ਨੂੰ, ਜਿਹੜਾ ਥੋਤੋਂ ਗੁਰੂ ਸਾਹਿਬ ਮਹਾਰਾਜ ਕਿਸੇ ਗੁਰਮੁਖ ਦੀ ਸੰਗਤ ਦੇ ਦਿਓ, ਜਿਹਤੇ ਅਸੀਂ ਤੁਹਾਡੇ ਗੁਣਾਂ ਨੂੰ ਪਰਖ ਲਈਏ। ਉੱਤਮ ਪੁਰਖ ਦੀ ਸੰਗਤ ਮੰਗਣੀ ਹੈ, ਔਰ ਦੂਸਰੀ ਮਹਾਂਪੁਰਖਾਂ ਦਾ ਵਚਨ ਪਾਲਣਾ ਹੈ ਵੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਾਹਿਜ ਧਾਰੀ ਹਾਂ, ਰਹਿਤ ਧਾਰੀ ਹਾਂ, ਸਰਬਾ ਸਾਡੀ ਇਹਨਾਂ 'ਤੇ ਹੈ। ਇਹ ਮਹੀਨੇ ਵਿੱਚ ਇੱਕ ਵੇਲ ਦਰਸ਼ਨ ਕਰਨਾ ਹੈ। ਬਾਬਾ ਜੀ ਨੇ ਇਹ ਦਾਤ ਦਿੱਤੀ, ਤੋਰੀ ਹੋਈ ਰਸਮ ਕਲਮੀ ਧਰਦੀ ਹੈ। ਜੰਗ ਦੇ ਵੇਲੇ ਪਾਠ ਦਾ ਵੇਲਾ ਨਹੀਂ ਸੀ ਕੋਈ, ਉਸ ਵੇਲੇ ਵੀ ਬਾਬਾ ਜੀ ਨੇ ਸ਼੍ਰੀ ਗੁਰੂ ਸਾਹਿਬ ਜੀ ਦੀ ਇੰਨੀ ਇੱਜ਼ਤ ਫਰਮਾਈ ਵੀ ਹਰੇਕ ਆਦਮੀ ਜਿੰਨੇ ਸ਼ਹੀਦ ਹੋ ਗਏ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ 10ਵੇਂ ਦਿਨ ਨੂੰ ਭੋਗ ਪਾਓ, ਗੁਰੂ ਧਾਮ ਪਹੁੰਚ ਜਾਣਗੇ। 10ਵੇਂ ਦਿਨ ਨੂੰ ਭੋਗ ਪਾਓ, ਉੱਥੇ ਮਹਾਰਾਜ ਜੀ ਤਾਂ ਮਿਲਦੇ ਨਹੀਂ ਤੇ। ਉਸ ਵਕਤ ਮਹਾਰਾਜ ਜੀ ਗੁਣੀ ਗਿਆਨ ਨੂੰ ਇਕੱਠੀ ਕਰਕੇ ਅੱਖਰੇ ਗਿਣ ਕੇ ਇਸ ਰੋਗ ਤਕਸੀਮ ਪਾਠ ਕੀਤੇ, ਆਪਣੀ ਗੋਦੀ ਖੇਲਣ ਵਾਲੀ ਸਿੰਘ ਨੂੰ ਜੰਗ ਕਰਨ ਵਾਲੀ ਨੂੰ ਵੀ ਭਾਈ ਜੇ ਤੁਸੀਂ 6 ਮਾਲਾ 1 ਸਿੰਘ ਹਰ ਰੋਜ਼ ਦੀਆਂ ਕਰੋ ਤਾਂ 1 ਮਹੀਨੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦਾ ਮਹੱਤਵ ਹੋ ਜਾਏਗਾ। 6 ਮਾਲਾ ਨਾਨਕ ਹੋਸ਼ੀ ਪਿਛ ਤੱਕ ਮੂਲ ਮੰਤਰ ਜੇ ਕਰਨ, ਵਾਹਿਗੁਰੂ ਸ਼ਬਦ ਦੀ 80 ਕਰੋ 30 ਦਿਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥੋਂ ਤੱਕ ਦਰਸ਼ਨ 1 ਓਂਕਾਰ ਤੋਂ ਲੈ ਕੇ 10-20 ਤੱਕ ਸਾਰੇ ਦਰਸ਼ਨ ਦਾ ਮਹੱਤਵ ਤੁਹਾਨੂੰ ਮਿਲ ਜਾਏਗਾ। ਜਦ ਤੁਹਾਡਾ ਮਹੀਨਾ ਪੂਰਾ ਹੋਇਆ, ਜਿੱਥੇ ਕੋਈ ਗੁਰੂ ਸਥਾਨ ਹੈ, ਜਿੱਥੇ ਨਾ ਹੋਵੇ ਤਾਂ ਘਰ ਦੇ ਜਵਾ ਕੇ ਜੀ ਸਰਦਾ, ਘਰ ਦੇ ਜੀ ਇਕੱਠੇ ਹੋ ਕੇ ਮਹਾਰਾਜ ਜੀ ਨੇ ਮੱਥਾ ਟੇਕੋ, ਮਹਾਰਾਜ ਸਾਰੇ ਟੱਬਰ ਨੇ ਰਲ ਕੇ ਪਾਠ ਕੀਤਾ, ਮਨਜ਼ੂਰ ਕਰ ਲਿਆ, ਤੁਹਾਡਾ ਮਨਜ਼ੂਰ ਹੋਵੇਗਾ। ਤੋਰਿਆ ਕਲਗੀ ਧਰਦਾ, ਹੁਣ ਆ ਕੇ ਬਾਬਾ ਜੀ ਨੇ ਕਲਯੁਗ ਨੇ ਸਾਥੇ ਖੋਲਿਆ, ਉਹਨਾਂ ਨੇ ਪ੍ਰਗਟ ਕੀਤਾ, ਤੋਰਿਆ ਨਹੀਂ, ਤੋਰਿਆ ਕਲਗੀਆਂ ਵਾਲੇ ਨਹੀਂ ਸੀ, ਇਹ ਜੰਗ ਦੇ ਵੇਲੇ ਉਦੋਂ ਪਾਠ ਹੁੰਦਾ ਨਹੀਂ ਸੀ। ਹੁਣ ਤਾਂ ਤੁਸੀਂ ਆਪ ਕਰੋ, ਟੱਬਰ ਰਲ ਕੇ ਕਰੋ, ਇਸ ਮੂਲ ਮੰਤਰ ਦੇ ਰਾਹੀਂ ਸੁਖਮਨੀ ਸਾਹਿਬ ਦੇ 2 ਪਾਠ ਕਰੋ, ਤਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਤਮਾ ਭੁੱਲਿਆ ਜੋ ਵੀ ਲਾਹਾ 47 ਪਾਠ ਸੁਖਮਨੀ ਸਾਹਿਬ ਦੇ ਸ਼ੁੱਧ ਤਾਈ ਨਾਲ ਕਰ ਲਓ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਮਹਾਤਮਾ ਹੋ ਜਾਂਦਾ ਹੈ। 47 ਪਾਠਾਂ ਨਾਲ ਜਪ ਸਾਹਿਬ ਦਾ 250 ਕਰੋ, ਜੇ 10 ਰੋਜ਼ ਦੇ ਕਰੋ ਤਾਂ 300 ਹੋ ਜੂ ਭੁੱਲਿਆ ਜੋ ਵੀ ਲਾਹਾ। 10 ਪਾਠ ਰੋਜ਼ ਦੇ ਗੁਰੂ ਜਪਜ ਸਾਹਿਬ ਦੇ ਕਰਨੇ, ਜੇ ਤੁਸੀਂ ਟੱਬਰ ਦੇ 6 ਜੁੜੋ ਤਾਂ 1 ਕਮਾਲਾ ਕਰ ਲਵੋ, ਬੱਚੇ ਵੀ ਸਿੱਖ ਜਾਣ, ਨਾਲੇ ਮਹੀਨੇ ਵਿੱਚ ਗੁਰੂ ਦਾ ਦਰਸ਼ਨ ਹੋ ਜਾਏ, ਇੱਧਰ ਨਾਲ ਪਿਆਰ ਪਵੇ, ਸਾਡੇ ਦਿਲ ਕਾਸ਼ਾ ਖਾਵੇ ਗੁਰੂ ਬਾਣੀ ਨਾਲ ਤਾਂ ਉੱਜਣ ਹੋਵੇ, ਜਦ ਬੁਰਿਆਈਆਂ ਨਾਲ ਹੀ ਰੋਜ਼ ਅਸੀਂ ਮਿਲਦੇ ਹਾਂ ਤਾਂ ਸਾਡਾ ਮਨ ਵੀ ਬੁਰਾ ਹੋ ਜਾਂਦਾ, ਜਦ ਅਸੀਂ ਗੁਰਬਾਣੀ ਨਾਲ ਮਨ ਨੂੰ ਮਿਲਾਂਗੇ, ਨਿਆਣੇ ਸਿਆਣੇ ਨੇ ਰਲ ਕੇ ਕਰਨੀ ਹੈ, ਇਸ ਮਿਸ਼ਨਾਂ ਨੇ ਅਸੀਂ ਗੁਰੂ ਨਾਲ ਪਿਆਰ ਜਲਾਉਣਾ ਹੈ। ਹਰ ਇੱਕ ਜੀਵ ਪ੍ਰਤੀ ਕਰੋ ਸ਼ਰਧਾਲੂਆਂ ਵਾਰਸਾਂ ਉਹ ਕਰੇ, ਜਿਹੜਾ ਵਾਰਸਾਂ ਪੁੱਤਰਾਂ ਦੇ ਵੀ ਨਾਲ ਕਰਾਵੇ, ਬੱਚਿਆਂ ਦੇ ਵੀ ਕਰਾਵੇ, ਉਹਨਾਂ ਨੂੰ ਆਦਤ ਬਣੇ। ਇਸੇ ਆਦਤ ਦਾ ਸਦਕਾ ਹੈ ਸਤਸੰਗ ਜੀ, ਮੈਂ ਇੱਕ ਬਿਲਕੁਲ ਗਰੀਬ ਕਰਦਾ ਬੱਚਾ, ਵਿੱਦਿਆ ਤੋਂ ਵੀ ਨੀਲਾ, ਮੈਂ ਐਜੂਕੇਸ਼ਨ ਵੀ ਨਹੀਂ ਪ੍ਰਾਪਤ ਕਰ ਸਕਿਆ, ਪਰ ਇਸ ਗੁਰਬਾਣੀ ਨਾਲ ਬਾਬਾ ਜੀ ਨੇ ਜੋੜ ਦਿੱਤਾ, ਉਹ ਬਲੀ ਲੋਕ 'ਤੇ, ਉਹ ਗੁਰੂ ਸਾਹਿਬ ਨਾਲ ਭੇਦ ਹੋਏ 'ਤੇ, ਉਹਨਾਂ ਨੇ ਇਹ ਮਰਜ਼ਾਦਾ ਤੋਰੀ ਹੈ। ਜੇ ਸਾਡਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ ਤਾਂ ਹਜ਼ੂਰ ਨੂੰ ਆਪਾਂ ਆਪਣੀਆਂ ਬਾਹਾਂ ਫੜਾਈਏ। ਇਹ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਹੈ, ਅਸੀਂ ਸਾਰਿਆਂ ਨੇ ਇਹਨਾਂ ਦੀ ਪੂਜਾ ਕਰਨੀ ਹੈ। ਕੋਈ ਸਹਿਜ ਧਾਰੀ ਹੈ, ਕੋਈ ਰਹਿਤ ਧਾਰੀ ਹੈ, ਕੋਈ ਆਪ ਨੂੰ ਉਜਲਾ ਮੰਨਦਾ, ਕੋਈ ਮਨੀਨ ਮੰਨਦਾ, ਮਨੀਨ ਵੀ ਇੱਥੇ ਸ਼ੁੱਧ ਹੋ ਜਾਏ, ਉਜਲਪਣ ਦੀ ਹੰਗਤਾ ਨਿਕਲ ਜਾਏਗੀ, ਰੱਬ ਨਾਲ ਭੇਦ ਹੋ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਨੂੰ ਬਾਂਹ ਫੜਾਉਣੀ ਹੈ ਦਿਲੋਂ। ਇਉਂ ਕਹਿਣਾ, ਕਿਸੇ ਸਮੇਂ ਬਾਬਾ ਜੀ ਪਾਠ ਵੰਡਿਆ ਕਰਦੇ ਸੀ, ਭਾਈ ਕਲਯੁਗ ਆ ਗਿਆ, ਪਾਠ ਭਜਨ ਬੰਦ ਕਰਤਾ, ਕਲਯੁਗ ਨੇ ਖੋਹ ਲਿਆ, ਪਾਠ ਕਰਿਆ ਕਰੋ। ਉਦੋਂ ਪਾਠ ਬਣਵੇ ਦੇ ਦਾਸ ਨੂੰ ਸਮਾਂ ਲੱਗਿਆ ਮੈਂ ਪੁਰਖ ਸੰਗਤ ਕਰਨ ਦਾ, ਅਤੇ ਉਹਨਾਂ ਦੀ ਬਖਸ਼ੀ ਹੋਈ ਸਮਤ ਨਾਲ ਮੈਂ ਆਪਣਾ ਨਾਂ ਨਹੀਂ ਪਾਇਆ ਵੀ ਸ਼ਹਿਰ ਦੇ ਫਲਾਣੇ ਸਿੰਘ ਦਾ ਨਾਂ, ਸੰਗਤ ਸ਼ਹਿਰ ਜੀ ਦਾ ਨਾਂ, ਜਿੱਥੇ ਜਾਂਦੇ ਉੱਥੇ ਗੁਰੂ ਸੰਗਤ ਬਣਾ ਹੁੰਦਾ। ਮੈਂ ਪਹਿਲਾਂ ਹੀ ਸੰਕਲਪ ਇਹੋ ਜਿਹਾ ਪੇਸ਼ ਕੀਤਾ, ਇੱਕ ਪਾਠ ਸ਼ਹਿਰ ਦੀ ਸੰਗਤ ਦਾ, ਜੇ ਘਰਦਿਆਂ ਦੀ ਚੀਜ਼ ਤਾਂ ਵੀ ਸੰਗਤ ਹੋ ਕੇ ਰਲ ਕੇ ਕਰ ਲਿਆ ਸਾਰਿਆਂ ਨੇ। ਕਿਸੇ ਸਮੇਂ ਉੱਥੇ ਦੇ ਵੀ ਮੈਂ ਕਿਹਾ ਵੀ ਬਾਬਾ ਜੀ ਝੰਗ ਵਾਲੇ ਜਾਂਦੇ ਨੇ, ਉੱਥੇ ਦੇ 52 ਪਾਠ ਹੁੰਦੇ ਨੇ, ਵੀ ਜੇ ਆਪਾਂ ਰਲ ਕੇ 52 ਕਰੀਏ ਬਾਬਾ ਜੀ ਆਪਣੇ ਵੀ ਆ ਜਾਣ। ਉਸ 52 ਦੀ ਜਗ੍ਹਾ ਸੱਜਣੋ, ਹੁਣ ਉਸ ਮਹਾਂਪੁਰਖ ਦੀ ਇੰਨੀ ਮਿਹਰ ਦੀ ਦ੍ਰਿਸ਼ਟ ਹੋਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਾਂ ਉਹ ਗਿਣ ਕੇ ਦੱਸਦੇ ਨੇ, ਮੇਰੇ ਨਹੀਂ ਯਾਦ, ਸਾਰੀ ਸੰਗਤ ਦੇ ਜ਼ਿਆਦਾ ਜਿਹੜੇ ਜਿਹੜੇ ਇੱਥੋਂ ਦੇ ਇੰਤਜ਼ਾਮੀਏ ਨੇ। ਕੱਤਕ ਦੀ ਪੂਰਨਮਾਸ਼ੀ 'ਤੇ ਪੋਹ ਸੱਤੇ ਥਾਈ ਇੱਕ ਥਾਂ ਬੈਠ ਕੇ ਕਰਦੇ ਜਿੱਥੇ ਕਰੀਏ ਪਾਠ, ਆ ਸਾਰੇ ਦੇਸ਼ਾਂ ਦੇ ਜਾਂਦੇ ਨੇ। ਇਸ ਦੇਸ਼ 'ਚ ਜਿੱਥੇ ਜਿਹੜੇ ਜਿਹੜੇ ਸੰਗੀ ਲੱਗੇ ਹੋਏ ਨੇ, ਜਿਹਨਾਂ ਨੂੰ ਪਿਆਰ ਹੈ ਗੁਰੂ ਗੋਬਿੰਦ ਸਾਹਿਬ ਦਾ, ਜਪਜੀ ਸਾਹਿਬ ਦਾ 60 ਥਾਈ ਮੈਂ ਦਾਖਲ ਹੋਇਆ ਹਜ਼ੂਰ ਦੇ ਚਰਨਾਂ 27 ਦਾ, ਆਪ ਵੀ ਕਰਦਾ ਸੀ, ਆਪਣੇ ਕੋਲ ਬੈਠਣ ਵਾਲਿਆਂ 'ਚ ਵੀ ਕਰਾਉਂਦਾ ਸੀ। 60 ਤਾਂ ਇਹਦਾ ਮੂਲ ਮੰਤਰ ਦਾ ਕਰਦਾ ਰਿਹਾ ਅਤੇ ਕਰਾਉਂਦਾ ਰਿਹਾ, 60 ਤੋਂ ਮੈਂ ਵੀ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਆਪਣੇ ਨੇਮ ਦੀ ਹਾਜ਼ਰੀ 'ਚ। 50-50 ਪਾਠ ਸੰਗੀਆਂ ਨੂੰ ਦਿੱਤੇ, ਮੇਰੇ ਨਾਲ 20 ਸੰਗੀ ਹੋਣਗੇ ਜਿਹਨੂੰ ਮਾਵਾਂ ਛੱਡ ਕੇ ਗਈਆਂ, ਉਹਨਾਂ ਦੇ ਵਿੱਚੋਂ ਕੋਈ ਚਾਹ ਨਹੀਂ ਪੀਂਦਾ, ਸਾਰੀ ਸੰਗਤ ਨੂੰ ਚਾਹ ਬਣ ਗਈ, ਸਾਰੀ ਪੀਂਦੀ ਹੈ। ਜਿਹੜੇ ਬਹਿੰਗੇ ਨੇ ਇੱਥੇ ਚਾੜੇ ਹੋਏ ਨੇ, ਚੜ੍ਹਨ ਦਾ ਸ਼ਬਦ ਤਾਂ ਪਿਛਲਾ ਪੁਰਾਣਾ ਚੱਲਿਆ ਜਾਂਦਾ, ਚੜ੍ਹਨਾ ਚੁਣਤ ਗਏ ਨੇ ਆਪਣੇ ਗੁਰੂ ਕੋਲ ਆਏ ਨੇ, ਅਤੇ ਉਹਨਾਂ ਦੇ ਵਿੱਚੋਂ ਕੋਈ ਚਾਹ ਨਹੀਂ ਪੀਂਦਾ, ਦਾਸ ਵੀ ਨਹੀਂ ਪੀਂਦਾ। ਵੀ ਅਮਲ ਨੂੰ ਅਸੀਂ ਕਹਿਣਾ ਦੁਨੀਆਂ ਛੱਡੋ, ਵੀ ਇਹ ਵੀ ਅਮਲ ਚਾਹੇ ਨਹੀਂ ਪੀਣੀ। ਜਿਹੜੇ ਬਹਿੰਗੇ ਮੇਰੇ ਕੋਲ ਮਾਤਾ ਦੇ ਛੱਡੇ ਹੋਏ ਨੇ, ਉਹ ਸਾਰੇ ਵੀ ਨੇ ਇੱਥੇ ਨਹੀਂ ਹਾਜ਼ਰ, ਉਹ ਭਾਈ ਨੇ ਉਹਨਾਂ ਨੇ ਵਿਸਤਾਰ ਕਰਦਾ, ਉੱਥੇ ਗੁਰਦੁਆਰਾ ਪਾਤਾ, ਉੱਥੇ 2 ਕਿਤੇ ਛੱਡ ਅਤੇ 1 ਕਿਤੇ ਛੱਡਤਾ, ਆਏ ਨੇ ਉਹ ਸਾਧ ਦੀ ਸੰਗਤ ਕਰਨ, ਕਿਸੇ ਦੀ ਰੁੜ ਜਾਣਗੇ ਵਿਚਾਰੇ। ਜਗ੍ਹਾ ਜਗ੍ਹਾ 'ਤੇ ਇਕੱਲੇ ਇਕੱਲੇ ਕਹੇ ਸਾਧੂ ਦੀ ਸੰਗਤ ਤਾਂ ਸਾਧੂ ਕੋਲ ਬੈਠ ਕੇ ਹੁੰਦੀ ਆ, ਉਹਨੂੰ ਬੈਠਦਾ ਉਠਦਾ ਵੀ ਦੇਖਣਾ, ਉਹਨੂੰ ਕੰਮ ਕਰਦਾ ਵੀ ਦੇਖਣਾ, ਚਾਹ ਬਣੂ। ਇਸੇ ਕਰਕੇ ਮੈਂ ਇਹਨੂੰ ਕਹਾਂ ਵੀ ਛੋਟਾ ਜਿਹਾ ਗੁਰਦੁਆਰਾ ਪਾ ਲੈ, ਦਿੱਲੀ ਨਾ ਪਾ, ਇੱਥੇ ਨਾ ਪਾ, ਜੋ ਬਣਿਆ ਗੁਰੂ ਥਾਂ ਪਾਵੇ। ਹੁਣ ਤਾਂ ਇਵੇਂ ਹੀ ਅਰਦਾਸ ਕਰਦਾ ਵੀ ਗਰੀਬ ਰਾਜ ਇੱਥੇ ਬੈਠਣ ਵਾਲਾ ਸਿੰਘ ਬਖਸ਼ਦਾ ਰਹੀ, ਜਗ੍ਹਾ ਤਾਂ ਥੋੜ੍ਹੀ ਸੁੰਦਰ ਬਣ ਗਈਆਂ, ਪਰ ਜਗ੍ਹਾ ਤਾਂ ਹੁੰਦਾ ਹੈ ਘਰ ਗੁੜੀਆਂ ਦੇ ਨੌ ਮਰਦਾਂ ਦਾ, ਜਗ੍ਹਾ ਹੁੰਦੀ ਹੈ ਇਨਸਾਨ ਦੇ ਸਾਹਮਣੇ ਦੀ। ਜੇ ਮਾਸਟਰ ਲਾਇਕ ਹੋਵੇ ਤਾਂ ਸਕੂਲ ਸੋਹਣਾ ਲੱਗਦਾ, ਜੇ ਗ੍ਰੰਥੀ ਲਾਇਕ ਹੋਵੇ ਤਾਂ ਗੁਰਦੁਆਰਾ ਸੋਹਣਾ ਲੱਗਦਾ, ਨਹੀਂ ਜੇ ਮਿੱਟੀ ਵੀ ਹੈ ਇਕੱਠੀ ਕਰੀ ਹੋਈ, ਜੇ ਜਿਹਦੇ ਕੋਲ ਜਾ ਕੇ ਮੱਤ ਲੈਣੀ ਹੈ ਉਹ ਕਰਮੀ ਹੋਵੇ ਤਾਂ ਜਗ੍ਹਾ ਨਹੀਂ, ਉੱਥੇ ਸੋਨੇ ਦਿਨ ਕਰਨੀ ਕੀ ਦੇਣਾ। ਜਗ੍ਹਾ ਪਾਓ ਪਰ ਉੱਥੇ ਕੋਈ ਬੈਠਣ ਵਾਲਾ ਵੀ ਆਦਮੀ ਵੀ ਹੋਇਆ ਸੋਨੇ ਦਾ ਹੀ ਟੋਲ, ਜਗ੍ਹਾ ਮਾੜੀ ਨਹੀਂ। ਜਿੱਥੇ ਨਾਮ ਜਪੀਏ ਪਰ ਪਿਆਰੇ ਸ਼ਸਤਰ ਸੋਨ ਚਵਾਰੇ, ਉਹ ਸੋਨੇ ਨੇ ਵੀ ਚਵਾਰੇ ਹੋਣ ਉਹ ਵੀ ਸੋਨੇ ਨੇ, ਪਰ ਜਿੱਥੇ ਨਾਮ ਜਪੀਏ। ਇੱਥੇ ਹੁਣ ਸੋਨਾ ਲਾਇਆ ਹੋਇਆ ਬਸ, ਸੋਨੇ ਨਾਲ ਮਹਿੰਗੇ ਲੈਂਦੇ ਨੇ ਮੋਤੀ, ਹੈ ਤਾਂ ਕੱਚ। ਇੱਕ ਉੱਥੇ ਲੰਡਨ ਦੁਕਾਨਦਾਰ ਨੇ ਲੈ ਲਈ ਦੁਕਾਨ 20,000 ਪਾਉਂਡ ਦੀ, 40,000 ਪਾਉਂਡ ਦੀ, 4-5 ਸਾਲਾਂ ਦਾ ਕੋਈ ਵਿਕਿਆ ਹੀ ਨਾ, ਇਹਦਾ ਕੋਈ ਖਰੀਦਦਾਰ ਸਾਰੇ ਨਹੀਂ ਥੇ। ਇਹ ਗੁਰਮੁਖ ਨੇ ਜਾ ਕੇ ਉਹ 40,000 ਰੁਪਏ ਖਰੀਦ ਲਈ, ਸੰਗਤ ਦੇ ਬੰਦੇ ਚਾਰੇ ਦੇ ਨਾਲ ਤਕੜੇ, ਅਤੇ ਉਹਨਾਂ ਨੇ ਮੰਨ ਲਿਆ ਵੀ ਆਪਾਂ ਲੈ ਲਾਂਗੇ। ਉਹ 40,000 ਪਾਉਂਡ ਦੀ ਨਾਲ ਸਰਿਆ ਨਹੀਂ, ਫਿਰ ਕੁਛ ਜਰਮਨ ਤੋਂ ਲਿਆਏ, ਕੁਛ ਇੱਥੇ ਆਇਆ 100 ਕਮੀਲ 'ਤੇ ਪਿੰਡ, ਕੁਛ ਇੱਥੇ ਲਿਆਂਦਾ, ਆ ਸਾਰੇ ਇੱਥੇ ਇੱਥੋਂ ਇਕੱਠੇ ਕਰਕੇ ਲਾਏ, ਲਾਏ ਹਰਮੇਸ਼ ਸੋਹਣੇ ਨੇ। ਇਸ ਕੰਮ 'ਤੇ ਮੈਂ ਉਹਨੂੰ ਰੋਕਦਾ ਵੀ ਸੋਹਣਾ ਤਾਂ ਤੂੰ ਜ਼ਰੂਰ ਬਣਾ ਲਏਗਾ, ਚੀਜ਼ਾਂ ਸੋਹਣੀਆਂ ਬਣੀਆਂ। ਜਿਹੜਾ ਗੁਰੂ ਨਾਨਕ ਦੇਵ ਜੀ ਲੈ ਕੇ ਆਇਆ ਉਹਦਾ ਭਾਗੀ ਇੱਕ ਉੱਠ ਖੜੇ ਤਾਂ ਫਿਰ ਸੋਹਣੀਆਂ ਲੱਗ ਜਾਣਗੀਆਂ। ਜੇ ਇੱਕ ਬੰਦਾ ਵੀ ਬੰਦਗੀ ਵਾਲਾ ਹੋਵੇ ਉਹਦੇ ਕੋਲ ਸੰਗਤ ਬਣ ਜਾਣੀ ਹੈ, ਅਵਸ਼ ਵੀ ਬਣ ਜਾਣੀ ਹੈ। ਇੱਕ ਮਾਸਟਰ ਲਾਇਕ ਹੋਵੇ ਸਾਰਾ ਸਕੂਲ ਸੋਹਣਾ ਹੋ ਜਾਏਗਾ। ਵਿਦਵਾਨ ਤੋਂ ਬਿਨਾਂ ਫਿਰ ਇਹ ਸਾਰੀਆਂ ਇਨਕਮੀਆਂ ਨੇ। ਜੇ ਉੱਥੇ ਦਾ ਵਿਦਵਾਨ ਨਾ ਹੋਵੇ ਤਾਂ ਹੁਣ ਅਸੀਂ ਗੁਰੂ ਕਿਆ ਦੀ ਦਾਤ ਨੂੰ ਝੋਲੀ ਅੱਡਣੀ ਹੈ, ਸਾਰੇ ਵਿਹਾਰ ਹੋ ਚੁੱਕੇ ਨੇ, ਅਰਦਾਸ ਹੋ ਗਈ ਹੈ। ਦੇਗ ਵਾਲੇ ਸਿੰਘ ਬਹਾਦਰੀ ਨਾਲ ਸਾਹ ਤਾਨਤਾ ਨਾਲ ਪਿੱਛੋਂ ਦੇਗ ਵਰਤਾਉਣ ਲੱਗ ਜਾ, ਅਰਦਾਸਾ ਵੀ ਹੋ ਚੁੱਕਿਆ, ਸਮਾਪਤੀ ਹੈ। ਹੁਣ ਵਿਚਾਰ ਇਹ ਸੀ ਵੀ ਬਾਬਾ ਜੀ ਨੇ ਜਾ ਕੇ ਹਮਜਾ ਵਾ ਉਸਨੂੰ ਨਵਾਜਿਆ, ਉਹਨੂੰ ਕਿਹਾ ਸੀ ਮਿਲਣਾ, ਉਹ ਕਹਿੰਦੇ ਜੀ ਉਹਨਾਂ ਦਾ ਚਲੀਸਾ ਸੇਵਾਦਾਰ ਕਹਿੰਦੇ ਉਹ ਤਾਂ ਬਾਹਰ ਨਹੀਂ ਨਿਕਲ ਸਕਦਾ, ਚਲੀਸਾ ਫਲਾਨਾ ਕੋਈ ਬਾਇਆ ਨਿਕਲ ਕੇ ਮੁਕਰ ਗਿਆ, ਉਹਨੂੰ ਸ਼ਰਾਫ ਵਿੱਚ ਪਿੰਡ ਗਰਕ ਕਰ ਦੇਣਾ। ਸ਼ਹਿਰ ਹੈ ਤਕੜਾ ਜ਼ਿਲ੍ਹਾ, ਹੁਣ ਤਾਂ ਪਾਕਿਸਤਾਨ ਚਲਾ ਗਿਆ, ਸਾਡੇ ਪ੍ਰੋਫੈਸਰ ਸਾਹਿਬ ਉੱਥੇ 20 ਸਾਲ ਪੜ੍ਹਾਇਆ ਇਹਨੇ। ਬਾਬਾ ਜੀ ਨੇ ਕਹਿੰਦੇ ਵੀ ਇਹ ਨਹੀਂ ਨਿਕਲ ਸਕਦਾ, ਕਹਿੰਦੇ ਵੀ ਤੁਸੀਂ ਕਹਿ ਦਿਓ ਗੁਰੂ ਨਾਨਕ ਆਇਆ, ਫਿਰ ਉਹਦੀ ਮੌਜ, ਕਹਿੰਦੇ ਵੀ ਅਸੀਂ ਦੱਸ ਹੀ ਨਹੀਂ ਸਕਦੇ। ਇੱਕ ਸੇਵਾਦਾਰ ਦੇ ਖੂਹ 'ਤੇ ਜਾ ਬੈਠੇ, ਉੱਥੋਂ ਦੋ ਚਾਰ ਕੀਲਿਆਂ ਦੇ ਫਰਕਾਂ ਨਾਲ ਸੀ, ਉਹ ਚੰਗਾ ਉਹਨੂੰ ਕਹਿੰਦੇ ਵੀ ਜੇ ਹਮ ਜਾ ਕੋਈ ਸਾਨੂੰ ਆ ਮਿਲੇ ਛੇਤੀ ਤੋਂ ਛੇਤੀ, ਠੀਕ ਹੈ, ਨਹੀਂ ਤਾਂ ਤੁਹਾਡਾ ਜਿਹੜੇ ਕੋਰਟ 'ਚ ਬੈਠੇ ਕੋਰਟ ਫਟ ਜੂ, 12 ਵਜੇ ਤੋਂ ਅੱਗੋਂ ਅੱਗੋਂ ਆ ਜਾ, ਆ ਗਿਆ ਨਹੀਂ ਕੋਰਟ ਫਟ ਜਾਏਗਾ। 12 ਵਜੇ ਪੂਰਾ ਘੜੀਆਂ ਵਾਲੇ ਵੀ ਫੜ ਕੇ ਬਹਿ ਗਏ, ਰਾਜਨੀਤੀ ਵਾਲੇ ਵੀ, ਮਹਾਂਪੁਰਖ ਸੋ ਸੁਣੀ ਸੀ, ਦਰਸ਼ਨ ਤਾਂ ਅੱਜ ਹੋਏ ਨੇ ਵੀ ਮਿਹਨਤ ਤਪਾ ਪੰਜਾਬ ਵਿੱਚ ਆਇਆ ਬਹੁਤ ਬਲੀ ਹੈ, ਉਹ ਅੱਜ ਸਾਡੇ ਆਇਆ ਹੋਇਆ, ਉਹਦਾ ਬਿਆਨ ਹੋ ਗਿਆ। 12 ਵਜੇ ਨੂੰ ਕੋਰਟ ਫਟ ਗਿਆ, ਉਹ ਹੁਣ ਵੀ 13 ਵਜੇ ਵੀ ਹੈ, 12 ਵਜੇ ਨੂੰ ਕੋਰਟ ਫਟ ਗਿਆ ਨਿਕਲਿਆ, ਇੱਕ ਤਾਂ 20 ਸਾਲ ਦਾ ਭੁੱਖਾ 20 ਦਿਨ ਦਾ, ਦੂਜਾ ਬਿਰਧ ਹੋਇਆ ਸੀ, ਹੌਲੀ ਹੌਲੀ ਸੋਟੀ ਦੇ ਆਸਰੇ ਨਿਕਲਿਆ, ਪੁੱਛਿਆ ਮੰਤਰੀ ਜਵਾਨ ਨਾਲ ਜਿੱਕੇ ਨਿਕਲੀ ਵੀ ਕੋਈ ਸਾਧੂ ਆਇਆ ਸੀ, ਕਹਿੰਦੇ ਗੁਰੂ ਨਾਨਕ ਆਇਆ ਜੀ, ਕਹਿੰਦੇ ਕਿੱਡਾ ਜਨਮ ਕੀਤਾ, ਮੇਰੇ ਘਰ ਰੱਬ ਚੱਲ ਕੇ ਆਵੇ, ਤੁਸੀਂ ਦੱਸੋ ਨਾ, ਦੁਨੀਆਦਾਰਾਂ ਵਾਸਤੇ ਸੀ, ਜਿਹੜੇ ਵਹਿਦਾ ਖਿਲਾਫ ਹੁੰਦੇ ਨੇ ਉਹਨਾਂ ਵਾਸਤੇ ਮਨਾਹੀ ਆ, ਸਾਧ ਵਾਸਤੇ ਮਿਲਣ ਨੂੰ ਤਾਂ ਅਸੀਂ ਬੈਠੇ ਹਾਂ, ਬੜਾ ਜਨਮ ਕੀਤਾ, ਦੱਸੋ ਗੁਰੂ ਨਾਨਕ ਆਇਆ ਹੁਣ ਕਿੱਥੇ। ਕਹਿੰਦੇ ਜੇ ਇੱਥੋਂ ਬੜੀ ਪਿੰਡ ਦੀ ਸੰਗਤ ਸਿਆਣੇ ਸਿਆਣੇ ਆਏ ਨੇ ਵੀ ਤੁਹਾਡੇ ਸਵਾਫ ਤੋਂ ਸਾਰੇ ਡਰਦੇ ਤੇ ਵੀ ਨਹੀਂ ਸਾਡਾ ਪਿੰਡ ਰੋੜ ਦੇਣਾ, ਸਿਆਣੇ ਸਾਰੇ ਹੀ ਉਹਨਾਂ ਕੋਲ ਬੈਠੇ ਨੇ, ਸਾਰੀ ਪਿੰਡ ਦੀ ਪੰਚਾਇਤ ਆ, ਆਹ 2 ਕਿੱਲੇ ਦੇ ਫਰਕ ਨਾਲ ਖੂਹ ਹੈ ਉੱਥੇ। ਕਹਿੰਦਾ ਵੀ ਉੱਥੇ ਜਾਣ ਜੋਗੀ ਵੀ ਹਿੰਮਤ ਨਹੀਂ, ਜਰੀਦੀਆਂ ਸਿੱਧੀਆਂ ਦਾ ਇੰਨੀਆਂ ਦਾ ਮਾਲਕ ਸੀ, ਕੰਡੋਲੀ ਸੀ, ਉਹ ਤਾਂ ਉੱਥੇ ਖੜਾ, ਉਹਦੇ 'ਤੇ ਆਪਣਾ ਆਸਣ ਰੱਖ ਕੇ ਕੰਡੋਲੀ ਉਡਾ ਕੇ ਲੈ ਗਿਆ ਵੀ ਛੇਤੀ ਲੈ ਕੇ ਚੱਲ, ਪੁਰਾਣੇ ਦਾ ਕੋਈ ਵਿਸ਼ਾ ਨਹੀਂ, ਹਜੂਰ ਨੂੰ ਮਿਲੀ ਛੇਤੀ, ਕੰਧ ਉਡਾ ਕੇ ਲੈ ਗਿਆ ਬਾਬਾ ਜੀ ਕੋਲੇ, ਓਟਾ ਓਟਾ ਕੰਡੋਲੀ ਖੜਾ, ਜਾ ਕੇ ਸਿਜਦਾ ਕੀਤਾ, ਹਜੂਰ ਸਿਜਦੇ ਨੂੰ ਮੰਨ ਕੇ ਕਹਿੰਦੇ ਹਮ ਜਾਵਾਂ, ਸਾਧਰੇ ਹੀ ਆ ਗਿਆ, ਆ ਗਿਆ ਬੜਾ ਸਾਧਰੇ ਆਇਆ, ਗਰੀਬ ਆਵਾਜ਼ ਸਾਧਰੇ ਨਹੀਂ ਆਇਆ, ਸਾਰੀ ਗੁਆ ਕੇ ਆਇਆ, ਬਾਹਰ ਫੜ ਲਓ, ਹੁਣ ਤਾਂ ਸ਼ਿਕਲ 'ਤੇ ਹੀ ਗਿਆ ਹੋਇਆ, ਸਾਧਰਾ ਨਹੀਂ ਹੈ। ਜਿੱਥੇ ਬਖਸ਼ਿਸ਼ ਨਾਲ ਤੁਸੀਂ ਜਮਾਲ ਦਿੱਤਾ, ਮੇਰੀਆਂ ਭੁੱਲਾਂ ਮਾਫ ਕਰ ਦਿਓ, ਮੈਂ ਅੰਦਰ ਅੜਿਆ ਬੈਠਾ ਹੰਕਾਰ 'ਚ, ਤੂੰ ਸਾਡੇ ਘਰ ਆਵੇ, ਤੂੰ ਰੱਬ ਨੇ ਮੈਨੂੰ ਬਖਸ਼ਣਾ, ਇਹ ਮੇਰਾ ਗੁਨਾਹ ਬਖਸ਼ ਦੇ, ਜਿੱਥੇ ਐਡੀ ਦੂਰ ਚੱਲ ਕੇ ਆਇਆ ਵੀ ਮੈਂ ਅੰਦਰ ਬੈਠਾ ਰਿਹਾ ਹਮ ਜਾਗੋ, ਉਸਦੀ ਆਕੜ 'ਚ ਵੀ ਬਾਬਾ ਜੀ ਨੇ ਬੈਠੇ ਵਿਚਾਰ 'ਚ ਨਹੀਂ ਪੁੱਛਿਆ, ਸ਼ਾਹੀ ਲੋਕਾਂ ਰੱਬ ਦੀ ਬੰਦਗੀ ਕਰੀ ਦੋਸ਼ਕ ਜਾਣ ਵਾਸਤੇ ਕਿ ਪਿਸ਼ਤ ਜਾਣ ਵਾਸਤੇ, ਕਹਿੰਦੇ ਰੱਬ ਦੀ ਬੰਦਗੀ ਵੀ ਦੋਸ਼ਕ ਲੈ ਜਾਂਦੀ ਹੈ, ਲੋੜ ਐਵੇਂ ਨਹੀਂ ਸਾਹ ਦੀ ਗੁਰੂ ਕੇ ਲਿਖ ਕੇ ਗਏ, ਹਰ ਥਾਂ 'ਤੇ ਲੋੜ ਹੈ, ਧਨ ਇਕੱਠਾ ਕਰ ਲਿਆ ਵੀ ਰਾਖੀ ਕਰਨ ਲਈ ਵੀ ਲੋੜ ਹੈ ਸਿਆਣੇ ਆਦਮੀ ਦੀ, ਬਿਆਨੀ ਨੇ ਤਾਂ ਹੁਣ ਵੇਲੀਆਂ 'ਚ ਬੈਰ ਵਿੱਚ ਖਰਾਬ ਕਰ ਦੇਣੀ ਹੈ। ਰੱਬ ਨੇ ਰਚਨਾ ਬਣਾਈ ਹੈ, 4 ਦਿਨ ਕੁੱਤਾ ਬੰਨ ਲਈ ਉਹ ਵੀ ਕਰਮ ਬਣ ਜਾਂਦਾ, ਜਵਾਨ ਬੰਨ ਲਈ ਫਰੀਦ ਵਰਗਿਆਂ ਨੇ, ਉਹਨਾਂ 'ਚ ਬਰਕਤ ਆ ਗਈ, ਕਦੇ ਮਰ ਜਾਓ ਜੀਓ ਤੋਂ ਚੀਪੋ, ਤੈਂ ਬੰਦਗੀ ਇੱਕ ਮਨ ਹੋ ਕੇ ਕਰੀ ਸ਼ਹਿਰ ਨੂੰ ਭਾਤਾ, ਢਹਿ ਜਾਣਾ ਤੇਰੀ ਜਵਾਨ 'ਚ ਬਰਕਤ ਹੈ, ਤੈਂ ਇੱਕ ਮਨ ਹੋ ਕੇ ਰੱਬ ਦੀ ਬੰਦਗੀ ਕਰੀ, ਉਹਦੇ ਨਾਲ ਸ਼ਹਿਰ ਪੈ ਗਿਆ, ਜਦ ਧਰਮ ਆ ਕੇ ਅਦਾਲਤ ਹੋਈ ਵੀ ਇਹ ਰੱਬ ਦੀ ਉਮਤ, ਰੱਬ ਦੀ ਰਜਾ ਬਿਨਾ ਕਿਹਨੇ ਮਾਰੀ, ਫਿਰ ਉੱਥੇ ਹਮਜਾ ਗੋਸ਼ ਦੇ ਨਾਂ 'ਤੇ ਆਓ ਵੀ ਹਮਜਾ ਗੋਸ਼ ਫਕੀਰ ਹੈ ਕਿ ਜੀ, ਉਹਨੇ ਸ਼ਰਾਬ ਦੇ ਕੇ ਮਾਰਤੀ, ਫਿਰ ਉਹਦਾ ਸਜ਼ਾ ਤੈਨੂੰ ਦੋਸ਼ ਕਿਉਂ ਲੁੱਕ ਪੇਸ਼ ਤਾ, ਉੱਥੇ ਗਰੀਬਾਂ ਲਿਖੇ ਰੋਵੇ ਸ਼ੇਖ ਮੁਸਾਇਕ ਪੀਰ, ਅੰਤਕਾਰ ਮਤ ਲਾਗਾ ਪੀੜ, ਅੰਤ ਦੇ ਸਮੇਂ ਤੈਨੂੰ ਦਫਲ ਕੀ ਮਿਲੂ, ਇਹੋ ਜਿਹੇ ਹਮਜਾ ਗੋਸ਼ ਵਰਗੇ ਸਾਰਿਆਂ ਨੂੰ ਬਖਸ਼ਣ ਵਾਲਾ ਰੱਬ ਹੈ, ਆਪਾਂ ਇਹਦਾ ਪਾਠ ਕਰ ਲੈ। ਉੱਥੇ ਦੀ ਸਾਖੀ ਪੂਰੀ ਹੋਈ, ਬਖਸ਼ਿਸ਼ ਲੈ ਕੇ ਗਿਆ, ਉਹਨੂੰ ਕਿਹਾ ਵੀ ਸੰਤ ਜੀ ਤੁਹਾਨੂੰ ਇਹਨਾਂ ਪਾਥੀਆਂ ਪੱਥਣ ਥਾਈ ਕੀ, ਜਿਸ ਸਿਰਜਣਹਾਰ ਨੇ ਦੁਨੀਆ ਬਣਾਈ ਹੈ ਉਹ ਸਾਰਿਆਂ ਦੀ ਡਿਊਟੀ ਲਾ ਦੀ, ਸ਼ਿਵਜੀ ਦੀ ਲੈਤਾ ਵਾਸਤੇ ਵੀ ਇਹ ਦਰਬੰਧੀ ਨਾ ਆਉਣ ਲੱਗ ਜਾਵੇ, ਬੈਠਣ ਨੂੰ ਥਾਉਂ ਹੀ ਨਾ ਥਾਵੇ, ਉਹਦੀ ਲੈਤਾ ਵਾਸਤੇ ਕਰ ਦਿੱਤੀ, ਵਿਸ਼ਨੂੰ ਦੀ ਪਾਲਣ ਵਾਸਤੇ ਕਰਤੀ, ਬਰਮਾ ਦੀ ਬਣਾਉਣ ਵਾਸਤੇ ਵੀ ਬਰਮਾ ਦੀ ਉਪਾਸਨਾ ਕਰਦਾ, ਉਹ ਪੁੱਤਰ ਦੇ ਜਾਂਦਾ, ਤੇਰਾ ਤਾਂ ਕੰਮ ਹੀ ਨਹੀਂ, ਸੰਤ ਕੀ ਤੈਨੂੰ ਬਰਸਾਤ ਕੀ, ਤੈਨੂੰ ਇਹ 1 ਰੁਪਏ ਦੀ ਲੋੜ ਕੀਤੀ, संत का रब हों कह रहे वो रब की चर्चा उन्होंने सामने होंगी है उन्होंने तो गुजरी नहीं रब रब कर दिया आए साधुओं आए जिज्ञासु रब का जोड़ देना तेन इस वर श्राप थी दस हूँ तेन इस वर का इस भगती पिंड में मार दिता भी इतने वह खिलाफ आदमी रेंद्र ने उन्होंने निश्चा करवाया सेवक ने हाथ दो पैसे दे के भेजा भी इतने योजे महात्मा भी बैठे ने तेरे पिंड च जिन्होंने सदे हुए अस आए हैं उन्होंने दुआ नहीं करी उन्होंने मजली एड्डी वड़ी है असी रब ने भेजे इस वास्ते भी जा दो पैसे तो सच झूठ लिया एक महात्मा वाहगुरु जी भर्ती करने वाला गिस्सा शर्म बच्च है अपने काम च रुझा है वह होका दिता जाता भी दो पैसे का कोई सच झूठ दौ मेरे तो पैसे ला लो दो दस दौ भी सच की है तो मर झूठ की है वह कहते लिया फड़ा दो पैसे तू अपने पीर में जाके दस दी मरना सच जीना झूठ तो मुड़के आके दसा भी यह जे महापुरख भी बैठे ने जिन्हों ने मरना याद है श्वास श्वास नहीं रब न भुले तू कि शहर में साड़ दिता जेड़े नगर चाहे जे सब बैठे ने उन्हें सदे असी आए हैं तेन समझा कि तू फकीर बन के गलतियों च पिया होया है तू बरसराफ देना साहब का कम है यह तो अनूण बनने का काम है तो इस गलती तो लैना की जे पुत्र लैने जो वर्मा तो लेंदा पालन की शिवजी जी है तू संत कहना तेरा संत होगा केवल रब की बंदगी करना जेड़ा आ गया फिर उतों खाली नहीं जाता जी बंदगी होगी तो देऊ रब को बगदाद जाने तो सारी बगदाद साहब दे मगर लैके इटा लैके पै गई थी मगर हजूर को बंदगी थी होर सारे साढ़े मेरे बारे टुकटेरा को थोड़ो है तो उन्हें सारे ने रब का जोड़ दिता आ नारा उत्थे बोलिया सारे ने इशारा करता भी मक्के वाले तो इन्हें जित लिया आपा काफ़ नूं मत्था नहीं टेकना मेरे को जमात सारी बगदाद मेरे आखे लगती है मेरे मरीज ने सारे मेरे बालके ने मैं साहब ईटा इस दब दूँ वो किवें सानूं जित रहे कमजोर तो मक्के वाले मन गए कमजोर अपने इलाके च बहुत नेड़े है बगदाद तो जा उतो तीन चार हज़ार मील गह जाके 3000 मील जिस वक्त ने सारे ने ईटा प्रहार वास्ते हथ चके हजूर ने नारा उत्थे उचारिया यह भी महापुरखों को पवित्र रसना तो सुने बोले सो निहाल इन बादशाह जी ने वांग दसिया इस नारे के नाल बोले सो निहाल पदवी बहुत उच्ची है सारी बगदाद दशमां दी लग गई जब उन्हें कोई नाम सी तो मिलया जो ना हों होर नहीं सब देते यह जगत गुरु को बरकत है सारे ने जिथे हथ चके तो उत्थे ही जुड़ गए कला फकीर रख लिया उन्हें बेनती की महाराज इन्होंने जिंदे करो मेरी भुल है तू खुदा है तू बंदियां दे रूप में सानू समझाउण वास्ते आया तो खुदा मैं भुल गया सारी बगदाद जी अगे कहा गुर वारे अकाल उस अकाल मेरे महाराज गुरु के वरना लेनी समाधि खुली खुली है नहीं तो हजूर ने सारे समाधि लाती थी शाद तो यह ना है वाणी सारी उस शाह है यहाँ आपने महीने च पाठ करना सारे हूँ आप बाहर खड़िया करिए भी मैं पाठ करूँगा ये नाल ही यूँ कहो भी गरीब नाल तुम कलगी धर के थापे हुए सिख संपर्ता में प्रसिद्ध चली आँगी हुई वार्ता तुम गुरु नानको साड़िया वहां फड़ो दिलो कहो भी गया साड़ी वहां फड़ लो असं कल भी जीव सारे गुरु मुरे वहां खड़े के लिए अं पाठ करा मूल मंत्र का जपजी साहब का पाठ जेरा जेरा मुहावरा एक निजम की गल है इस कर दी असी भुल जाइए पाठ तो फिर साड़ी कमजोरी है असी पाठ में छड़िए गुरु महाना साड़ी छेगा असी गुरबाणी का पाठ ना छड़िए जिथे खड़े हो बिहार से समझ आ गई भी हूँ सौदर का टाइम हो गया पांच मिनट एक हो गए पिता सहज धारी तो सीधा सुभा सी मगर हम संस्कार यह जे पे थे जदों घुड़त्याल बजने साढ़े तीन चार डेरे थे समय नाल घुड़त्याल बजाने आधुनिक सन्यासियों का सिख बरागिया से दोनों ही घुड़त्याल बजाने जब उन्होंने घुड़त्याल बुलानी हड़ कढ़ा के हाथ जोड़ के खड़ जाना भी वक्त जुड़ते दोनों वेले संध्या जुड़ती आथन वे भी रह रस वे भी तड़के चार बजे वो घुड़त्याल जुड़ती चाहे किन्ने गहरे काम च खड़े रहे उत्थे ही दो मिनट हाथ बन के खड़ जाना जिथे टाइम नेम का हो जाए उत्थे जुड़ के गुरु को याद करो फिर गुरु बहाना छेगा असी नेम ना छड़िए गुरु साड़िया बहाना अपनी दास की तो बेनती है मैनू तुसी आशीर्वाद दो सारी संगत मैनू भौंकण का सुभा हैगा मगर मेरी अवस्था नहीं तुसी सारे आशीर्वाद दो मेरी मेरे साई नाल बने आवे ਇਸ ਰੋਟ ਮੈਂ ਸਾਈ ਦਾ ਜਸ ਕਰਦਾ ਤੇ ਤੁਹਾਡੇ ਚ ਬੈਠਣ ਨੂੰ ਥਾਂ ਰਹੇ। ਕਰਨੀ ਨਾ ਮੇਰੀ ਦੇਖੋ, ਕਰਨੀ ਕੁਛ ਨੀ, ਰੋਟੀਆਂ ਸਿਰ ਖਾ ਕੇ ਮੇਲੇ ਕਰਨ ਵਾਲੇ ਆ। ਸਾਧ ਦੀ ਬਾਣੀ ਹੈ ਇਹ, ਇਹਦੇ ਨਾਲ ਪਿਆਰ ਕਰੋ, ਮੈਨੂੰ ਵੀ ਨਾਲੇ ਲੈ ਚੱਲੋਗੇ, ਆਪਾਂ ਸਾਰੇ ਗੁਰੂ ਕੋਲ ਚੱਲਾਂਗੇ। ਐਸੇ ਰੋਟ ਦੇਖਦਾ ਸਮਾਂ ਵੀ ਹੁਣ ਇੱਥੇ ਪੰਜਾਬ ਆ ਕੀ ਹੈ, ਇਹ ਖਾਲਿਸਤਾਨ ਕੀ ਹੈ, ਇੱਥੇ ਕੋਈ ਚਰਚਾ ਚੱਲੀ ਹੈ 2 ਘੰਟੇ ਵਿਚਾਰ ਦੀ? ਬਿਨਾਂ ਗੁਰੂ ਮਤ ਤੋਂ ਹੋਰ ਕੀ ਵਿਚਾਰ ਹੈ ਇੱਥੇ? ਕਿੱਥੋਂ ਮਿਲੂਗਾ ਤੁਹਾਨੂੰ ਖਾਲਿਸਤਾਨ? ਮੰਗਤਿਆਂ ਤੋਂ ਖਾਲਿਸਤਾਨ ਮੈਨੂੰ ਖਾਲਸ ਬਣੇ, ਜਿੱਥੇ ਖਾਲਸਾ ਬੈਠੋ ਦਾ ਸਥਾਨ ਖਾਲਸਾ ਹੀ ਹੈ ਗੁਰੂ ਕੋਲ। ਖਾਲਸ ਰਹੋ, ਸਾਡੀ ਪੰਜਾਬੀ ਸਾਦੀ ਬਾਣੀ ਦੇ ਵਿੱਚ ਵਰਤ ਖਾਲਸ ਕੋਰੀ ਚੀਜ਼ ਨੂੰ ਕਹਿੰਦੇ। ਜੇ ਜਿਣਸ ਰਹੀ ਉਹਨੂੰ ਗੋਜੀ ਕਹਾਂਗੇ, ਰਲੀ ਹੋਈ ਜਿਣਸ ਕਹਾਂਗੇ, ਘਿਓ 'ਚ ਕੋਈ ਮੈਲ ਹੋਵੇ ਉਹਨੂੰ ਕਹਾਂਗੇ ਕਿ ਉਹ ਖਾਲਸ ਨਹੀਂ ਹੈ। ਹੋਰ ਜਿਣਸ ਰਲੀ ਹੋਵੇ ਉਹਨੂੰ ਕਹਾਂਗੇ ਖਾਲਸ ਨਹੀਂ ਹੈ। ਖਾਲਸ ਕੋਰੀ ਚੀਜ਼ ਦਾ ਨਾਂ ਹੈ, ਜਿੱਥੇ ਇਕੱਲਾ ਪਰਮਾਤਮਾ ਰਹਿੰਦਾ ਉਹਨੂੰ ਖਾਲਸਾ। ਉਸ ਨੇ ਬਾਬਾ ਜੀ ਨੇ ਕਿਹਾ ਸਭ ਨੂੰ ਵੱਡੇ ਗੁਰਸਿੱਖ ਭਾਵ ਗੁਰਸਿੱਖਾਂ ਕੇ ਗੁਰਚਰਨੀ ਜੋ ਪੜ ਗਿਆ, ਉਹ ਇਕੱਲਾ ਸਿੰਗਲ ਸ਼ਬਦ ਨਹੀਂ ਰਹਿੰਦਾ, ਉਹਨਾਂ ਦੇ ਬਹੁਤ ਵੱਡੇ ਭਾਗ ਹਨ ਜਿਹੜੇ ਗੁਰੂ ਅਤੇ ਸਿੱਖ ਇੱਕ ਹੋ ਗਏ। ਸਿੱਖ ਨੇ ਗੁਰੂ ਨਾਲ ਇੱਕ ਹੋਣਾ, ਇਸ ਨੂੰ ਨਾਮ ਕਹਿਣਗੇ। ਆਪਣੀ ਜ਼ਮੀਰ ਦੇਣੀ ਹੈ ਗੁਰੂ ਨੂੰ ਕਿਸੇ ਧਨ ਨਾਲ ਨਹੀਂ। ਇਸ ਬਾਣੀ ਦੇ ਪਾਠ ਨਾਲ ਆਪਾਂ ਸਹਿਜੇ ਗੁਰੂ ਨਾਲ ਜੁੜ ਜਾਂਗੇ। ਹੋਰ ਕੋਈ ਅਸ਼ਟਵਿਆ ਸ਼ਬਦ ਨਿਕਲਿਆ ਹੋਵੇ ਸੰਗਤ ਦੀ ਸ਼ਾਨ ਤੋਂ ਖਿਲਾਫ, ਜਗਤ ਗੁਰੂ ਦੀ ਸ਼ਾਨ ਤੋਂ ਖਿਲਾਫ ਕਿਸੇ ਵੀਰ ਦੀ, ਉਹ ਆਪਣਾ ਬੱਚਾ ਜਾਣ ਕੇ ਮਾਫ ਕਰਨਾ। ਜਿਹੜਾ ਗੁਰਦੇਵ ਨਾਲ ਜੁੜਨ ਵਾਲਾ ਹੈ, ਇਹ ਸਾਰੀ ਦੁਨੀਆਂ ਦਾ ਜਗਤ ਗੁਰੂ ਹੈ, ਮੰਨਣ 'ਚ ਹੀ ਕਮਜ਼ੋਰੀ ਹੈ, ਕਿਸੇ ਦਾ ਵਿਰੋਧੀ ਨਹੀਂ। ਗੁਰਸਿੱਖ ਤਾਂ ਹੋਏ ਗੁਰੂ ਕੇ, ਮਗਰ ਅਸੀਂ ਬਾਕੀ ਦੇ ਵੀ ਸਿੱਖ ਬਣਨ ਆਏ ਹਾਂ ਇੱਥੇ ਕੀ? ਸਿੱਖ ਕੋਈ ਮਜ਼੍ਹਬੀ ਅਤੇ ਝਗੜਾ ਪਾਉਣ ਵਾਲੀ ਗੱਲ ਹੈ, ਸਿੱਖ ਦਾ ਗੁਰੂ ਵਿੱਚ ਰਲਣ ਦੀ ਗੱਲ ਹੈ। ਜਿਹਦੀ ਅਨਸਰ ਸੀ ਅਸੀਂ ਮਿਲਣ ਆਏ ਹਾਂ, ਉਹ ਖੁਦ ਖੁਦਾ ਹੈ, ਅਸੀਂ ਉਹਦੇ ਵਿੱਚ ਮਿਲਣ ਆਏ ਹਾਂ। ਮਿਲਣ ਦਾ ਤਰੀਕਾ ਉਹਦੀ ਬਾਣੀ ਨਾਲ ਪਿਆਰ ਕਰੀਏ, ਫਿਰ ਹਜ਼ੂਰ ਸਾਰਿਆਂ ਨੂੰ ਪ੍ਰਸੰਨਤਾ ਬਖਸ਼ੀਏ, ਲੋਕ ਸੁਖੀਏ, ਪਰਲੋਕ ਸਹਿਲੇ, ਨਾਮ ਕਹਿਰ ਪਰਮਾਤਮਾ ਆਪਣਾ ਬੱਚਾ ਲੈ ਕੇ ਮਾਫੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ।